ਮੁੜਕਿਆ ਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ
ਦੋਸਤੋ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬੇਨ ਤੋਂ ਹਾਜ਼ਰਾ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾ ਹਰਮ ਰੇਡੀਓ ਦੇ ਵਿਹੜੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਸਟ ਨਾਲ ਜੀ ਕੀ ਹਾਲ ਚਾਲ ਆ ਕਿੱਦਾਂ ਰਹੀ ਸਾਰਿਆਂ ਦੀ ਦੀਵਾਲੀ ਕਿੱਦਾਂ ਫਿਰ ਦਿਲਾਂ ਦੇ ਵਿੱਚੋਂ ਨਫ਼ਰਤ ਦੇ ਹਨੇਰੇ ਦੂਰ ਹੋਏ ਦਿਲਾਂ ਦੇ ਵਿੱਚ ਪਿਆਰ ਦੀ ਰੋਸ਼ਨੀ ਸਾਰਿਆਂ ਦੇ ਜ਼ਰੂਰ ਰੱਬ ਨੇ ਭਰੀ ਉਹ ਕਹਿੰਦੇ ਹੁੰਦੇ ਨਾ ਕਿ ਜਦੋਂ ਕੋਈ ਵੀ ਤੀਜ ਤਿਉਹਾਰ ਹੁੰਦਾ ਜਾਂ ਕੋਈ ਏਦਾਂ ਦਾ ਵਧੀਆ ਦਿਨ ਹੁੰਦਾ ਵਾ ਬੰਦੀ ਛੋੜ ਦਿਵਸ ਦੀ ਹਨਾ ਦੀਵਾਲੀ ਦੇ ਨਾਲ ਸੀ ਤੇ ਉਸ ਦਿਨ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਨਸਾਨ ਇੱਕ ਕੋਈ ਨਾ ਕੋਈ ਚੰਗੀ ਆਦਤ ਜ਼ਰੂਰ ਪਾਵੇ ਤੇ ਜਾਂ ਫਿਰ ਕੋਈ ਮਾੜੀ ਆਦਤ ਆ ਉਹ ਜ਼ਰੂਰ ਛੱਡੇ ਜਾਂ ਆਪਣਾ ਕੋਈ ਮਾੜਾ ਔਗਣ ਉਹ ਜ਼ਰੂਰ ਛੱਡੇ ਤੇ ਲਓ ਜੀ ਮਾੜੇ ਔਗਣ ਤਾਂ ਵੈਸੇ ਕਹਿੰਦੇ ਹੁੰਦੇ ਆ ਕਿ ਇਨਸਾਨ ਭਰੇ ਪਏ ਆ ਤੇ ਹਰ ਇੱਕ ਨੂੰ ਪਤਾ ਹੁੰਦਾ ਕਿ ਉਹਦੇ ਵਿੱਚ ਕਿੰਨੀਆਂ ਚੰਗੀਆਂ ਗੱਲਾਂ ਤੇ ਕਿੰਨੀਆਂ ਮਾੜੀਆਂ ਗੱਲਾਂ ਤੇ ਉਮੀਦ ਕਰਦੇ ਹਾਂ ਜੀ ਚੰਗੀਆਂ ਗੱਲਾਂ ਤੁਹਾਡੇ ਵਿੱਚ ਹਮੇਸ਼ਾ ਹੀ ਵੱਧਦੀਆਂ ਰਹਿਣ ਤੇ ਤੁਸੀਂ ਹਮੇਸ਼ਾ ਦੂਸਰਿਆਂ ਦਾ ਦੁੱਖ ਸੁੱਖ ਤੇ ਦੂਸਰਿਆਂ ਦਾ ਦਰਦ ਮਨਾਉਂਦੇ ਰਹੋ ਤੇ ਦੂਸਰਿਆਂ ਦੇ ਨਾਲ ਆਪਣੀਆਂ ਖੁਸ਼ੀਆਂ ਹਮੇਸ਼ਾ ਇਸੇ ਤਰ੍ਹਾਂ ਹੱਸਦੇ ਖੇਡਦੇ ਮਨਾਉਂਦੇ ਰਹੋ ਤੇ ਦੀਵਾਲੀ ਤਾਂ ਹੁਣੇ ਹੁਣ ਲੱਗ ਕੇ ਗਈ ਆ ਪਟਾਕੇ ਵੀ ਖੂਬ ਚਲਾਏ ਹੋਣਗੇ ਪਰਦੇਸਾਂ ਦੇ ਵਿੱਚ ਤਾਂ ਚਲੋ ਗੇੜੇ ਪਟਾਕੇ ਚੱਲਣੇ ਹੁੰਦੇ ਆ ਪਰ ਕਈ ਥਾਵਾਂ ਤੇ ਜ਼ਰੂਰ ਪਟਾਕੇ ਵੀ ਚੱਲਦੇ ਆ ਤੇ ਇੰਡੀਆ ਵਾਲਿਆਂ ਨੇ ਤਾਂ ਖੂਬ ਦੀਵਾਲੀ ਮਨਾਈ ਕਈ ਥਾਵਾਂ ਤੇ ਮੈਂ ਖਬਰਾਂ ਦੇਖ ਰਹੀ ਸੀ ਚਾਨਣੀ ਦੀਵਾਲੀ ਦੇ ਨਾਲ ਨਾਲ ਕਾਲੀ ਦੀਵਾਲੀ ਵੀ ਮਨਾਈ ਗਈ ਆ ਸੋ ਜ਼ਰੂਰ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਜੀ ਪਰ ਫਿਲਹਾਲ ਇਸ ਦੁਆ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿ ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਵਸਦੇ ਹੋ ਹੱਸਦੇ ਵਸਦੇ ਰਹੋ ਤੇ ਆਪਣੀਆਂ ਮੰਜ਼ਿਲਾਂ ਨੂੰ ਸਰ ਕਰਦੇ ਰਹੋ ਆਪਣਿਆਂ ਦੇ ਸੰਗ ਤੇ ਲਓ ਫਿਰ ਅੱਜ ਕਰਦੇ ਹਾਂ ਜੀ ਸ਼ੁਰੂਆਤ ਦਿਨ ਦੀ ਤੇ ਤਰੀਕ ਦੀ ਤਰੀਕ ਤਾਂ ਤੁਹਾਨੂੰ ਪਤਾ ਹੀ ਹੈ ਜੀ 9 ਨਵੰਬਰ ਦੇ ਸਾਲ ਚੱਲ ਰਿਹਾ 2018 ਤੇ ਦਿਨ ਅੱਜ ਸ਼ੁੱਕਰਵਾਰ ਟਾਈਮ ਹੋ ਚੁੱਕਾ ਜੀ ਸਿਡਨੀ ਸਮੇਂ ਮੁਤਾਬਕ 8:03 ਸਵੇਰ ਦੇ ਤੇ ਸਾਡੇ ਬ੍ਰਿਸਬੇਨ ਦੇ ਵਿੱਚ 7:03 ਸਵੇਰ ਦੇ ਦੇਖ ਲਓ ਇੰਨੇ ਵੱਡੇ ਤੜਕੇ ਉੱਠਣਾ ਪੈਂਦਾ ਹਨਾ ਮਜ਼ਾਕ ਕਰਦੀ ਹਾਂ ਜੀ ਵੈਸੇ ਤੁਸੀਂ ਤਾਂ ਬਹੁਤ ਟਾਈਮ ਪਹਿਲਾਂ ਤੇ ਆਪੋ ਆਪਣੇ ਕੰਮਾਂ ਕਾਰਾਂ ਤੇ ਪਹੁੰਚ ਚੁੱਕੇ ਆ ਜੀ 7:03 ਬ੍ਰਿਸਬੇਨ ਦੇ ਵਿੱਚ ਹੋਇਆ ਤੇ ਤੁਹਾਡੇ ਸ਼ਹਿਰਾਂ ਦਾ ਮੌਸਮ ਤੇ ਟਾਈਮ ਕੀ ਕਹਿੰਦਾ ਇਹ ਤਾਂ ਤੁਸੀਂ ਹੀ ਸਾਨੂੰ ਦੱਸੋਗੇ ਕਿਉਂਕਿ ਜੇ ਅਸੀਂ ਦੱਸਦਾ ਫਿਰ ਤੁਹਾਨੂੰ ਆਪਣੇ ਸ਼ਹਿਰ ਦੇ ਮੌਸਮ ਦਾ ਇੰਨਾ ਵਧੀਆ ਅਨੁਭਵ ਨਹੀਂ ਹੋਣਾ ਨਾ ਕਈ ਵਾਰੀ ਆਪਾਂ ਕਿਸੇ ਚੀਜ਼ ਤੋਂ ਓਬਵੀਅਸਲੀ ਹੁੰਦੇ ਹਾਂ ਤੇ ਪਤਾ ਕਦੋਂ ਲੱਗਦਾ ਜਦੋਂ ਆਪਾਂ ਉਸ ਪਾਸੇ ਵੱਲ ਨੂੰ ਧਿਆਨ ਦਿੰਦੇ ਹਾਂ ਕਈ ਵਾਰੀ ਕੰਮਾਂ ਕਾਰਾਂ ਚ ਇੰਨੇ ਬਿਜ਼ੀ ਹੁੰਦੇ ਹਾਂ ਕਿ ਕੋਲ ਕੁਦਰਤ ਨੇ ਕਿਹੜੀ ਖੇਡ ਖੜਾਈ ਹੋਈ ਆ ਉਸ ਵੱਲ ਵੀ ਧਿਆਨ ਨਹੀਂ ਜਾਂਦਾ ਸੋ ਅਸਲ ਵਿੱਚ ਆਪਾਂ ਕਹਿ ਦਿੱਤਾ ਸੀ ਕਿ ਮੌਸਮ ਦਾ ਹਾਲ ਕੀ ਆ ਸਾਡੇ ਤੱਕ ਜ਼ਰੂਰ ਪਹੁੰਚਦਾ ਕਰਿਓ ਤੇ ਤਰੀਕ ਅੱਜ 9 ਨਵੰਬਰ ਹੋ ਚੁੱਕੀ ਆ ਸਾਲ ਆ ਜਿਹੜਾ ਭੱਜਿਆ ਜਾ ਰਿਹਾ ਵਾ ਭੱਜਿਆ ਹੀ ਜਾ ਰਿਹਾ ਜੀ ਹੁਣ ਤਾਂ ਬਸ ਆਪਣੀ ਚਾਲੇ ਚੱਲੀ ਜਾਂਦਾ ਥੋੜਾ ਕੁ ਹੀ ਟਾਈਮ ਰਹਿ ਗਿਆ ਜਦੋਂ ਫਿਰ ਨਵੇਂ ਸਾਲ ਦੀਆਂ ਤਿਆਰੀਆਂ ਤੇ ਨਵੇਂ ਸਾਲ ਦੇ ਜਸ਼ਨ ਵੀ ਸ਼ੁਰੂ ਹੋ ਜਾਣੇ ਆ ਹਨਾ ਚਲੋ ਜੀ ਪ੍ਰੋਗਰਾਮ ਦਾ ਪਹਿਲਾ ਗੀਤ ਵੀ ਸੁਣਨਾ ਵਾ ਆਪਾਂ ਕਹਿੰਦੇ ਹੁੰਦੇ ਨੇ ਕਿ ਦਿਨ ਦੀ ਸ਼ੁਰੂਆਤ ਉਸ ਰੱਬ ਦੇ ਨਾਂ ਤੋਂ ਕੀਤੀ ਜਾਵੇ ਤਾਂ ਕਿਆ ਬਾਤ ਆ ਸਾਰਾ ਦਿਨ ਹੀ ਬੜਾ ਵਧੀਆ ਨਿਕਲਦਾ ਤੇ ਹਮੇਸ਼ਾ ਪੋਜ਼ਿਟਿਵ ਫੀਲਿੰਗ ਰਹਿੰਦੀ ਆ ਸੋ ਵਾਕਈ ਜੀ ਉਸਦੇ ਨਾਂ ਨਾਲ ਸ਼ੁਰੂਆਤ ਹੋਵੇ ਦਿਨ ਦੀ ਤਾਂ ਪੋਜ਼ਿਟਿਵ ਫੀਲਿੰਗ ਦੇ ਨਾਲ ਨਾਲ ਬੰਦੇ ਦੇ ਵਿੱਚ ਹਿੰਮਤ ਵੀ ਬੜੀ ਆ ਜਾਂਦੀ ਆ ਤੇ ਹਮੇਸ਼ਾ ਇਹੀ ਅਹਿਸਾਸ ਹੁੰਦਾ ਕਿ ਬੜਾ ਸਾਰਾ ਕੁਛ ਚੰਗਾ ਹੋਣਾ ਜਿੱਥੇ ਵੀ ਚੱਲੇ ਹੋ ਜੋ ਕੰਮ ਦੇ ਵਿੱਚ ਵੀ ਹੱਥ ਪਾਉਂਦੇ ਹੋ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਇਹ ਤਾਂ ਨਿਬੜ ਹੀ ਜਾਣਾ ਵਾ ਹੋ ਜਾਣਾ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਣੀ ਸੋ ਇਸੇ ਲਈ ਵੀ ਕਹਿੰਦੇ ਆ ਕਿ ਇਨਸਾਨ ਕੋਲ ਪੋਜ਼ਿਟਿਵ ਐਨਰਜੀ ਦਾ ਹੋਣਾ ਬੜਾ ਜ਼ਰੂਰੀ ਆ ਸੋ ਪਹਿਲਾਂ ਸੁਣਦੇ ਆ ਜੀ ਇੱਕ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਫਿਰ ਦੇਖਦੇ ਆ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋਣਾ ਤੇ ਦੱਸਾਂਗੇ ਸਾਡੇ ਤੱਕ ਪਹੁੰਚਣ ਦਾ ਜ਼ਰੀਆ ਕਿਸ ਤਰ੍ਹਾਂ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਖਬਰਾਂ ਬਾਰੇ ਗੱਲਬਾਤ ਵੀ ਕਰਾਂਗੇ, ਪਰ ਫਿਲਹਾਲ ਇੱਕ ਗੀਤ।
प्रभु जी 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 तुम चंदन हम पानी प्रभु जी तुम चंदन हम पानी पानी तुम चंदन हम पानी पानी जाकी अंग अंग बास समानी जाकी अंग अंग बास समानी प्रभु जी तुम चंदन हम पानी प्रभु जी तुम चंदन हम पानी पानी जाकी अंग अंग बास समानी जाकी अंग अंग बास समानी प्रभु जी तुम धन बन हम मोरा मोरा तुम धन बन हम मोरा जैसे चितवत चंद्र चकोरा जैसे चितवत चंद्र चकोरा प्रभु जी तुम चंदन हम पानी प्रभु जी तुम चंदन हम पानी प्रभु जी तुम दीपक हम बाती तुम दीपक हम बाती प्रभु जी तुम दीपक हम बाती 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 तुम दीपक हम बाती जाकी ज्योत बरे दिन राती जाकी ज्योत परे दिन राती प्रभु जी तुम चंदन हम पानी प्रभु जी तुम चंदन हम पानी तुम मोती हम धागा धागा तुम मोती हम धागा धागा तुम मोती हम धागा प्रभु जी तुम मोती हम धागा जैसे सोने में मिलत सुहागा जैसे सोने में मिलत सुहागा प्रभु जी तुम स्वामी हम दासा। प्रभु जी तुम स्वामी हम दासा। ऐसी भक्ति कर रे दासा, ऐसी भक्ति कर रे दासा। प्रभु जी तुम चंदन हम पानी, पानी तुम चंदन हम पानी, पानी तुम चंदन हम पानी।
लो जी कहते होंगे ना कि रब नू याद करो ता जेड़ा वेड़ा वा बरकता ना भर जांदा वा। सो सारे दे वेड़े विच बरकता बनिया रहन ते प्रोग्राम दे विच सारयां दा फिर तो एक बारी स्वागत है जी। ते अपना ये साथ 8 तो 10 बजे तक इसी तरह ही चलता रहूगा। ते पर साडे पिंड दे टाइम दे मुताबिक, साडे शहर दे टाइम दे मुताबिक 7 बजे तो लेके 9 बजे तक अपना ही साथ इसी तरह ही चलता रहूगा जी। ते तुसी भी प्रोग्राम दे विच अपने स्नेही ते अपने शमूलियत ते जरूर करियो, दस्सियो जी दिवाली किद्दां मनाई ते किद्दां दी रही तुहाडी दिवाली, किद्दां दा महसूस होया है ना इस बारी, क्योंकि सारे परदेसां दे विच भी बैठे हां, अपने तो दूर भी बैठे हां ते अपने दे नेड़े भी बैठे हां है ना। क्योंकि अजकल टेक्नोलॉजी एदां दी आ चुकी है कि बंदा दूर तां महसूस नहीं करदा, पर फिर भी किते ना किते एदां दा टाइम हुंदा वा, कोई ना कोई एदां दी गल आ जांदी आ मन दे विच कि उस टाइम ओ टेक्नोलॉजी भी फेल हो जांदी आ ते उस स्टोरी दा एहसास मन दे विच खटदा भी जरूर आ। ते जरूर जी साडे नाल अपनी उदासी दे पल, अपनी खुशी दे पल, रले मिले पल आपां कह सकदे आ ना, जरूर शेयर करियो। ते शेयर किदां कर सकदे हो जी, बड़ा ही सौखा वा जी, टेलीग्राम दे जरिए ते जां फिर ईमेल दे जरिए। सो टेलीग्राम दा नंबर है जी +917508014489 ते ईमेल कर सकते हो request@harmaradio.com ते लो फिर जे लिख नहीं सकते तो मैसेज भी कर सकते हो, क्योंकि सारिया नू छेती छेती हुंदी आ ना ते आपो अपनी जिहड़ी अज दी जॉब करके छेती छेती घरां नू भी जाइए ते अपने जिहड़ा वीकेंड दा प्लान आ ओह भी बनाइए। वैसे भी हुण तां काफी साफ सफाई भी करन वाली होगी, जिन्हां ने खूब जोरां शोरां नाल दिवाली मनाई आ, घर दे विच पटाके चलाए आ है ना। चलो जी कोई गल नहीं, रली मिली दिवाली आपां सारयां दी सुणांगे ते नाले इक अद्धा सवाल भी पुछांगे दिवाली दे बारे है ना कि किद्दां दी आ दिवाली। ते इक होर अखर भी कहिंदे हुंदे आ दिवाला है ना, की फर्क है इन्हां दे विच जरूर दस्सियो। प्रोग्राम दे विच साडे नाल शामिल हो चुके आ जी गौरव शर्मा ते गगन, ते इन्हां दे आपां मैसेज जरूर लवांगे। ते गौरव शर्मा जी कहिंदे कि भजन तां सच्ची जी तुसीं सच्ची बहुत सोहणा लगाया है, पर हुण अनूप जलोटा जी दा भजन सुनन ते घर वाली गुस्से नाल देखदी आ। हां अच्छा, इदां दी वी गल हुंदी आ, हुणे हुणे दिवाली लंघ के गई आ। चलो कोई ना, आपां गौरव जी जरूर आपां तुहाडे दुख दे विच शामिल होवांगे ते थोड़ी जी गलबात भी जरूर करांगे, पर फिलहाल एक होर गीत सुनदे आ ते गीत ते बाद फिर आपां खबरां दे नाल हाजिर हुंदे आ मिंटू बराड़सी नाल, जेडे के दीन दुनिया दी जानकारी भी रखदे आ ते तुहाडियां जेड़िया समस्या में होंगे ना, कई बार बंदे दे दिमाग दे विच खलल पाई हुंदी आ कि आ गल इदां कातों हो गई ते किवें होई ते की होनी चाहीदी सी कि नहीं होनी चाहीदी सी ते आउण वाले टाइम दे विच इसदे की नतीजे होणगे। सो पावांगे जी इक झात, पर फिलहाल इक गीत ते गीत बाद मिलदे आ तुहानूं।
कम कार सारे बिलो जेंटली करी दे, चमक दे रिम देख बेंटली खड़ी दे, की लोड मस्कारियां दी कट्टी अखां वालिए, चल देनी हिंड बिलो अड़ी जट्टा वालिए, जे लोड होई ऐ नी तैमनी, जे लोड होई ऐ नी तैमनी, केरा दसी सारे फूंड खड़का दू, नी लाइट वेट पैरा वास्ते स्पॉटलाइट वांगू नाम जगदे आ बलिए, बंदे सटरेट कोई दिल विच कानी, एवें तां नी हुंदी कप्तान, कप्तान नी ਸ਼ੈਨਰ ਸਤਾਰ ਤੋੜ ਕੇ ਸ਼ੈਨਰ ਸਤਾਰ ਤੋੜ ਕੇ ਚਲੋਣ ਦੀ ਚੁਨੀ ਤੇ ਚੜਵਾ ਦੂ ਨੀ ਲਾਈਟ ਵੇਟ ਪੈਰਾਂ ਵਾਸਤੇ ਛੱਡ ਕੇ ਸਟੈਂਡ ਥਾਂ ਥਾਂ ਕੀਤਾ ਤਾਈ ਆਪਣੀ ਉਹ ਚੱਕਣੀ ਨਾ ਪਾੜ ਪਾੜ ਸਿੱਟਦੀਆਂ ਨਾ ਕਰੋ ਮੈਗਨੈਟ ਵਾਂਗੂ ਦਿਲ ਖਿੱਚਦੀਆਂ ਨਾ ਕਰੋ ਉਹ ਗੁੱਠੇ ਗੱਠ ਛੱਡ ਗੋਰੀਏ ਉਹ ਗੁੱਠੇ ਗੱਠ ਛੱਡ ਗੋਰੀਏ ਮੈਂ ਕਿਹਾ ਜਿੱਥੇ ਤੂੰ ਕਹੇਗੀ ਪੰਜਾ ਲਾ ਦੂ ਰਹਿਣ ਦੇ ਜੱਟਾ ਗੁੱਸਾ ਨਾ ਖਾ ਨੀ ਲਾਈਟ ਵੇਟ ਪੈਰਾਂ ਵਾਸਤੇ ਪਸੰਦ ਡੋਂਟ ਲਾਈਕ ਟੱਕ ਟੱਕ ਨੀ ਰੈਡੀ ਸ਼ੈਡੀ ਹੋ ਕੇ ਰਹਿੰਦਾ ਮਾਨਸੇ ਦਾ ਜੱਟ ਨੀ ਉਹ ਲੇਬਲ ਲੱਗਿਆ ਸਾਡੇ ਉੱਤੇ ਰਸ਼ ਪਾਉਣ ਦੇ ਸ਼ੌਂਕੀ ਵੀ ਬੜੇ ਆ ਕੁੰਡੀਆਂ ਦੇ ਮੈਚ ਪਾਉਣ ਦੇ ਗਲੋਬ ਤੋਂ ਦਿਖਾ ਦੀ ਸ਼ੈਰਨੀ ਗਲੋਬ ਤੋਂ ਦਿਖਾ ਦੀ ਸ਼ੈਰਨੀ ਹਨੀਮੂਨ ਉੱਤੇ ਬੁੱਕ ਕਰਵਾ ਦੂ ਨੀ ਲਾਈਟ ਵੇਟ ਪੈਰਾਂ ਵਾਸਤੇ
ਗਗਨ ਜੀ ਪੁੱਛ ਰਹੇ ਆ ਕੀ ਹਾਲ ਚਾਲ ਆ ਜੀ ਤੇ ਨਾਲ ਹੀ ਉਹ ਸਾਰਿਆਂ ਨੂੰ ਗੁਰੂ ਫਤਿਹ ਕਹਿ ਰਹੇ ਆ ਸਾਡੇ ਵੱਲੋਂ ਵੀ ਜੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਮੀਦ ਕਰਦੇ ਆ ਕਿ ਤੁਹਾਡਾ ਸਾਰਿਆਂ ਦਾ ਅੱਜ ਦਾ ਦਿਨ ਆ ਜਿਹੜਾ ਉਹ ਬਹੁਤ ਵਧੀਆ ਹੋਵੇਗਾ ਤੇ ਅੱਗੇ ਜੀ ਗੌਰਵ ਸ਼ਰਮਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿ ਰਹੇ ਆ ਤੇ ਲਓ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਮੈਂ ਦੱਸਿਆ ਸੀ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਆ ਜੀ ਬ੍ਰਿਸਬੇਨ ਦੇ ਮੌਸਮ ਦੀ ਵੀ ਦੱਸ ਦਈਏ ਕਿਉਂਕਿ ਗੱਲਾਂ ਬਾਤਾਂ ਦੇ ਵਿੱਚ ਹੁਣ ਇੰਡੀਆ ਦੀਆਂ ਖ਼ਬਰਾਂ ਦੇ ਵਿੱਚ ਅੱਜ ਧੂੰਏ ਨੇ ਆਪਣੀ ਮਾਸ਼ਾਅੱਲਾ ਕਰਾਮਾਤ ਦਿਖਾਉਣੀ ਆ ਤੇ ਇੱਧਰ ਬ੍ਰਿਸਬੇਨ ਦੇ ਵਿੱਚ ਗਰਮੀ ਆਪਣੀ ਕਰਾਮਾਤ ਦਿਖਾ ਰਹੀ ਆ ਤੇ ਤੁਹਾਡੇ ਸ਼ਹਿਰਾਂ ਦੇ ਵਿੱਚ ਕਿੱਦਾਂ ਦਾ ਮੌਸਮ ਆ ਸਾਨੂੰ ਜ਼ਰੂਰ ਦੱਸਿਓ ਪਰ ਬ੍ਰਿਸਬੇਨ ਦੇ ਮੌਸਮ ਦੇ ਵਿੱਚ ਬੱਦਲਵਾਈ ਛਾਈ ਹੋਈ ਆ ਧੁੱਪ ਵੀ ਆਪਣੇ ਚਮਕਾਰੇ ਮਾਰੀ ਆ ਪਰ ਕਿਤੇ ਕਿਤੇ ਬੱਦਲ ਬਾਈ ਆ ਜਿਹੜੀ ਸੂਰਜ ਆ ਉਹ ਬੱਦਲਾਂ ਦੇ ਵਿੱਚ ਵੀ ਲੁਕ ਜਾਂਦਾ ਵਾ ਤੇ ਲਓ ਫਿਰ ਖਬਰਾਂ ਬਾਰੇ ਗੱਲਬਾਤ ਕਰਦੇ ਆ ਤੇ ਕਹਿੰਦੇ ਆ ਨਿੱਗੀ ਜੀ ਆਇਆ ਮਿੰਟੂ ਬਰਾੜ ਜੀ ਨੂੰ ਹਾਂਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ ਤੇ ਸਾਡੇ ਵੀ ਅੱਜ ਬੜੀ ਟਿੱਕੀ ਹੋਈ ਸਵੇਰ ਚੜੀ ਆ ਐਡਲੇਡ ਦੀ ਧੁੱਪ ਖਿੜੀ ਹੋਈ ਆ ਕੱਲ ਵੀ ਬੜਾ ਖੂਬਸੂਰਤ ਦਿਨ ਲੱਗਿਆ ਕੰਮ ਵਾਲਾ ਤੇ ਅੱਜ ਵੀ ਉਮੀਦ ਆ ਵੀ ਕੰਮ ਵਾਲਾ ਦਿਨ ਲੱਗਣ ਦੀ ਪੂਰੀ ਸੰਭਾਵਨਾ ਪਰ ਮੁੜ ਘੁੜ ਕੇ ਠੰਡ ਆ ਗਈ ਹੈ ਜੀ ਸਾਡੇ ਤੇ ਦੋ ਕੁ ਦਿਨ ਟੈਂਪਰੇਚਰ ਆ ਜਿਹੜਾ 40 ਨੂੰ ਛੋਹ ਕੇ ਤੇ ਵਾਪਸ ਟੈਂਪਰੇਚਰ 20-22 ਦੇ ਗੇੜ ਦੇ ਵਿੱਚ ਆਇਆ ਹੋਇਆ ਹੁਣ
ਲਓ ਜੀ ਫਿਰ ਤੁਸੀਂ ਤਾਂ ਮਾਣੋ ਹੈ ਗਰਮੀ ਦੇ ਨਾਲ ਨਾਲ ਠੰਡ ਵੀ ਤੁਹਾਡੇ ਸ਼ਹਿਰ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਬਾਕੀ ਹੁਣ ਦੀਵਾਲੀ ਕਿੱਦਾਂ ਦੀ ਰਹੀ ਜੀ ਤੁਹਾਡੀ
ਦੀਵਾਲੀ ਅੱਛਾ ਲੰਘ ਗਈ ਪਰਸੋਂ ਸੀ ਹਨਾ ਦੀਵਾਲੀ ਦਾ ਪਤਾ ਨੀ ਲੱਗਿਆ ਜੀ ਕਦੋਂ ਲੰਘ ਗਈ ਤੇ ਉਹ ਟਾਈਮ ਟਾਈਮ ਦੀਆਂ ਗੱਲਾਂ ਹੁੰਦੀਆਂ ਸੀ ਕਿਤੇ ਡਿੱਗਦੇ ਹੁੰਦੇ ਸੀ ਦੀਵਾਲੀ ਨੂੰ ਤੇ ਕਿਤੇ ਹੁਣ ਪਰਸੋਂ ਸ਼ਾਮ ਨੂੰ ਮੈਨੂੰ ਕਿਸੇ ਨੇ ਹਲਕੋਰਾ ਮਾਰਿਆ ਮੈਂ ਰਿਵਰਲੈਂਡ ਸੀ ਕਹਿੰਦੇ ਅੱਜ ਨੀ ਘਰੇ ਜਾਣਾ ਅੱਜ ਤਾਂ ਦੀਵਾਲੀ ਆ ਤੇ ਉਹ ਫਿਰ ਮੇਰੇ ਯਾਦ ਆਇਆ ਮੈਂ ਨਾਲ ਦੀ ਨਾਲ ਟਰੈਕਟਰ ਬੰਦ ਕੀਤਾ ਆਪਦਾ ਕੰਮ ਛੱਡਿਆ ਤੇ ਐਡਲੇਡ ਆ ਗਿਆ ਤੇ ਐਡਲੇਡ ਆ ਕੇ ਬਸ ਇੱਕ ਉਹ ਲੋਕ ਲੱਜ ਨੀ ਹੁੰਦੀ ਲੋਕਾਂ ਨੂੰ ਦਿਖਾਵਾ ਹੁੰਦਾ ਵੀ ਹਾਂ ਭਾਈ ਸੀ ਵੀ ਦੀਵਾਲੀ ਚੱਲ ਦੀਵਾਲੀ ਆ ਤਾਂ ਮੈਂ ਘਰੇ ਚੱਲੇ ਗਿਆ ਦੀਵਾਲੀ ਕਰਕੇ ਜਾਣਾ
ਮੇਰੇ ਖਿਆਲ ਦੇ ਵਿੱਚ ਥੋੜੇ ਆਪਣੇ ਆਵਾਜ਼ ਦੇ ਵਿੱਚ ਪ੍ਰੋਬਲਮ ਆ ਰਹੀ ਆ ਕਿਉਂਕਿ ਹਰਪ੍ਰੀਤ ਸਿੰਘ ਕੋਹਲੀ ਭਾਜੀ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਆਪਣਾ ਧਿਆਨ ਦਵਾਇਆ ਵਾ ਕਿ ਆਵਾਜ਼ ਹੈ ਜਿਹੜੀ ਉਹ ਬੰਦ ਹੋ ਗਈ ਹੈ ਜੀ ਸੋ ਮੇਰੇ ਖਿਆਲ ਸਰਬਜੀਤ ਭਾਜੀ
ਕਰ ਲੈਣ ਸਰਬਜੀਤ ਹਾਂਜੀ 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 ਜਰੂਰ ਸਰਬਜੀਤ ਭਾਈ ਚੈੱਕ ਕਰੋ ਕਿ ਆਵਾਜ਼ ਕਿਉਂ ਨੀ ਜਾ ਰਹੀ ਤੇ ਬਾਕੀ ਗੱਲ ਦੀਵਾਲੀ ਦੀ ਕਰ ਰਹੇ ਸੀ ਦੀਵਾਲੀ ਦਾ ਇੱਕ ਹਰ ਚੀਜ਼ ਦਾ ਉਮਰ ਵਰਗ ਹੁੰਦਾ ਹਰ ਟਾਈਮ ਹੁੰਦਾ ਹੁਣ ਜਿਹੜੇ ਉਮਰ ਦੌਰ ਦੇ ਵਿੱਚ ਕੋਈ ਬੜਾ ਫਰਕ ਨੀ ਪੈਂਦਾ ਵੀ ਦੀਵਾਲੀ ਕਦੋਂ ਆਈ ਕਦੋਂ ਗਈ ਕੀ ਹੋਇਆ। ਹੁਣ ਤਾਂ ਚਿੰਤਾਵਾਂ ਲੈ ਕੇ ਆਉਂਦੀ ਆ, ਹਰ ਵਾਰ ਇਹ ਸੋਚਦੇ ਰਹਿੰਦੇ ਆ ਵੀ ਯਾਰ ਕੀ ਹੋਣਾ ਚਾਹੀਦਾ। ਜਿਵੇਂ ਹੁਣ ਸਭ ਤੋਂ ਪਹਿਲੀ ਗੱਲ ਤਾਂ ਇਹੀ ਚਿੰਤਾ ਰਹੀ ਆ ਵੀ ਜਿਹੜਾ ਦੀਵਾਲੀ ਦੇ ਕਾਰਨ ਗੰਦ ਖਵਾਇਆ ਜਾ ਰਿਹਾ, ਗੰਦ ਪਰੋਸਿਆ ਜਾ ਰਿਹਾ, ਪਤਾ ਨੀ ਕਿਵੇਂ ਸਿਹਤ ਦੇ ਉੱਤੇ ਕੀ ਇਫੈਕਟ ਪਊਗਾ। ਅਗਲੀ ਚਿੰਤਾ ਪ੍ਰਦੂਸ਼ਣ ਪੋਲੂਸ਼ਨ ਦੀ ਸੀ। ਸੋ ਜਦੋਂ ਬਚਪਨ ਸੀ ਉਦੋਂ ਇਹ ਚਿੰਤਾਵਾਂ ਨਹੀਂ ਸਨ। ਬਚਪਨ ਦੇ ਵਿੱਚ ਦੀਵਾਲੀ ਨੂੰ ਉਡੀਕਦੇ ਹੁੰਦੇ ਸੀ ਤੇ ਸਾਲ ਵੀ ਉਦੋਂ ਲੰਮੇ ਹੁੰਦੇ ਸੀ, ਅੱਜ ਵਾਂਗੂ ਨਹੀਂ ਹੁੰਦੇ ਸੀ ਵੀ ਸਾਲ ਉਹਦੀ ਲੰਘ ਜਾਂਦਾ ਸੀ। ਉਦੋਂ ਕਿਸੇ ਗੱਲ ਨਾਲ ਹੀ ਸਾਲ ਆਉਂਦਾ ਹੁੰਦਾ ਸੀ ਤੇ ਦੀਵਾਲੀ ਕਿਸੇ ਗੱਲ ਨਾਲ ਹੀ ਆਉਂਦੀ ਹੁੰਦੀ ਸੀ। ਪਰ ਹੁਣ ਪੋਜੀਸ਼ਨ ਇਹ ਆ ਵੀ ਬੜੀ ਤੇਜ਼ੀ ਨਾਲ ਦਿਨ ਤਿਉਹਾਰ ਆਈ ਜਾਂਦੇ ਆ, ਪਰ ਜਦੋਂ ਦਿਨ ਤਿਉਹਾਰ ਆਉਂਦੇ ਆ ਤੇ ਚਿੰਤਾ ਵੱਧ ਜਾਂਦੀ ਹੈ ਹੁਣ ਕੀ ਹੋਊਗਾ। ਕੱਲ ਬੜੀ ਹੈਰਾਨੀ ਹੋਈ ਵੀ ਜਿਹੜਾ ਦਿੱਲੀ ਦਾ ਪ੍ਰਦੂਸ਼ਣ ਸੀ ਨਾ, ਪ੍ਰਦੂਸ਼ਣ ਸਤਰ ਦੇ ਉੱਤੇ ਜਿਹੜੀਆਂ ਦਿੱਲੀ ਦੇ ਵਿੱਚ ਮਸ਼ੀਨਾਂ ਲਾਈਆਂ ਸੀ, ਉਹ ਮਸ਼ੀਨਾਂ ਦੇ ਉੱਤੇ ਜਿਹੜੀ ਰੀਡਿੰਗ ਰਿਕਾਰਡ ਕੀਤੀ ਗਈ ਹੈ, ਜੇ ਮੈਂ ਉਹ ਰੀਡਿੰਗ ਤੁਹਾਨੂੰ ਦੱਸਾਂ ਤਾਂ ਤੁਸੀਂ ਹੈਰਾਨ ਹੀ ਰਹਿ ਜਾਓ। ਉਹ ਰੀਡਿੰਗ ਰੀਡਿੰਗ ਕਈ ਵਾਰੀ ਅੰਕੜੇ ਦੱਸਣ ਨਾਲੋਂ ਵੀ ਸਿੰਬਲ ਹੁੰਦਾ ਨਾ ਜਿਹੜਾ, ਉਹ ਜ਼ਿਆਦਾ ਖਤਰਨਾਕ ਹੁੰਦਾ। ਜੇ ਤੁਸੀਂ ਗੱਡੀ ਆ ਕੋਈ ਗੱਡੀ 120 ਦੀ ਸਪੀਡ ਉਹਦੇ ਮੀਟਰ ਤੇ ਦਿਖਾਈ ਆ ਤੇ ਉਹ 180-90 ਤੱਕ ਤਾਂ ਲੋਕ ਤੋਰੀ ਤੋਰੀ ਫਿਰਦੇ, ਜਦੋਂ 120 ਤੇ ਜੇ ਕਰਦੇ ਹੋ ਨਾ ਉਹਦੇ ਮੀਟਰ ਨੂੰ ਤਾਂ ਮੀਟਰ ਦੀ ਸੂਈ ਆ ਜਿਹੜੀ ਗੱਡੀ ਤੁਸੀਂ ਉਹ ਤੋਂ ਬਾਅਦ ਭਾਵੇਂ ਹੌਲੀ ਕਰਦੇ ਹੋ ਤੇ 120 ਤੇ ਅੜ ਜਾਂਦੀ ਆ, ਕਿਉਂਕਿ ਉਸ ਤੋਂ ਬਾਅਦ ਜਾਣਾ ਨੀ ਹੁੰਦਾ ਤੇ ਉਹਦਾ ਸਪਰਿੰਗ ਆ ਉਹਦੀ ਤੜ ਖਤਮ ਹੋ ਜਾਂਦੀ ਆ ਤੇ ਉੱਥੇ ਅੜ ਜਾਂਦੀ ਹੈ ਸੂਈ। ਤੇ ਕੱਲ ਕੀ ਹੋਇਆ ਵੀ ਦਿੱਲੀ ਦੇ ਵਿੱਚ ਜਿਹੜੇ ਮੀਟਰ ਲਾਏ ਸੀ ਉਹ ਮੀਟਰਾਂ ਦਾ ਇੱਕ ਪੈਮਾਨਾ ਸੀ ਵੀ ਉਹ ਪੋਲਿਊਸ਼ਨ ਦੀ ਇੱਕ ਪੱਧਰ ਸੀ, ਉੱਥੋਂ ਤੱਕ ਕੰਟਰੋਲ ਕਰ ਸਕਦੇ ਸੀ। ਤੇ ਉਦੋਂ ਬਾਅਦ ਇਹ ਪੋਜੀਸ਼ਨ ਹੋਈ ਵੀ ਉਹ ਮੀਟਰ ਉਸ ਪੱਧਰ ਦੇ ਉੱਤੇ ਉਹਨਾਂ ਕੋਲੇ ਗਿਣਤੀ ਮੁੱਕ ਗਈ ਤੇ ਮੀਟਰ ਸਟੱਕ ਹੋ ਗਏ, ਮੀਟਰ ਹੀ ਬੰਦ ਹੋ ਗਏ। ਵੀ ਪੋਲਿਊਸ਼ਨ ਨੂੰ ਪੈਮਾਨੇ ਤੋਂ ਵੀ ਜਿਹੜਾ ਪੈਮਾਨਾ ਵਰਸ ਤੋਂ ਵਰਸ ਪੈਮਾਨਾ ਜਿਹੜਾ ਸੋਚ ਸਕਦੇ ਸੀ ਵਿਗਿਆਨਿਕ ਉਹ ਦੇਖ ਕੇ ਜਿਹੜੇ ਮੀਟਰ ਬਣਾਏ ਸੀ ਨਾ ਉਹ ਮੀਟਰ ਵੀ ਸਟੱਕ ਹੋ ਗਏ। ਇੰਨਾ ਜ਼ਿਆਦਾ ਪ੍ਰਦੂਸ਼ਣ ਜਿਹੜਾ ਦਿੱਲੀ ਦੇ ਵਿੱਚ ਹੋਇਆ, ਕਿਸੇ ਨੇ ਕੋਰਟ ਦੀ ਕੋਈ ਗੱਲ ਨੀ ਮੰਨੀ, ਸਿੱਧੀਆਂ ਧੱਜੀਆਂ ਉਡਾਈਆਂ, ਭਾਵੇਂ ਗ੍ਰਿਫਤਾਰੀਆਂ ਹੋਈਆਂ ਦਿੱਲੀ ਚ 500-400 ਬੰਦੇ ਦੀ ਗ੍ਰਿਫਤਾਰੀ ਹੋਈ ਆ, ਤਾਮਿਲਨਾਡੂ ਚ 2000 ਬੰਦੇ ਦੀ ਗ੍ਰਿਫਤਾਰੀ ਹੋਈ ਆ। ਪਰ ਹੈਰਾਨੀ ਇਸ ਗੱਲ ਦੀ ਆ ਵੀ ਜਿਹੜੇ ਮੁਲਕ ਦੇ ਵਿੱਚ ਅਸੀਂ ਰਹਿੰਦੇ ਹਾਂ, ਜਿਹੜੇ ਮੁਲਕ ਦੇ ਅਸੀਂ ਕਾਨੂੰਨ ਨੂੰ ਮੰਨਣ ਦਾ ਦਾਅਵਾ ਕਰਦੇ ਹਾਂ ਤੇ ਉਸ ਮੁਲਕ ਦੇ ਕਾਨੂੰਨ ਨੂੰ ਅਸੀਂ ਟਿੱਚ ਕਰਕੇ ਜਾਣਦੇ ਹਾਂ ਤੇ ਅਸੀਂ ਜਦੋਂ ਜੀ ਕਰਦਾ ਉਹਨੂੰ ਬ੍ਰੇਕ ਕਰ ਦਿੰਦੇ ਹਾਂ, ਜਿੱਥੇ ਜੀ ਕਰਦਾ ਬ੍ਰੇਕ ਕਰ ਦਿੰਦੇ ਹਾਂ ਤੇ ਅਸੀਂ ਸਮਝਦੇ ਕੁਛ ਨੀ। ਜਿਹਦੇ ਤਾਂ ਪੈ ਜਾਂਦੇ ਆ ਕੇਸ, ਲੜਾਈਆਂ, ਗਾਲ ਪੈ ਜਾਂਦੀਆਂ, ਉਹਨੂੰ ਤਾਂ ਪਤਾ ਹੁੰਦਾ ਵੀ ਕਾਨੂੰਨ ਕੀ ਆ, ਜੱਜ ਕੀ ਆ, ਵਕੀਲ ਕੀ ਆ, ਕਟਹਿਰੇ ਚ ਖੜ ਕੇ ਕਿਵੇਂ ਬਿਆਨ ਦੇਣੇ ਹੁੰਦੇ ਆ। ਆਮ ਲੋਕਾਂ ਨੂੰ ਇਹਨਾਂ ਚੀਜ਼ਾਂ ਤੱਕ ਨੌਬਤ ਆਈ ਨੀ ਹੁੰਦੀ ਤੇ ਆਮ ਲੋਕਾਂ ਨੂੰ ਲੱਗਦਾ ਵੀ ਇਹ ਤਾਂ ਕੋਈ ਚੀਜ਼ ਹੀ ਨੀ, ਕੀ ਕਰ ਲੂਗਾ ਸੁਪਰੀਮ ਕੋਰਟ, ਹੁਣ ਸਾਨੂੰ ਸਭ ਕੁਛ ਕਰ ਲੂਗਾ। ਪਰ ਇਹ ਨਾ ਜੇ ਕਾਨੂੰਨ ਹੁੰਦੇ ਆ ਜਾਂ ਇੱਕ ਹੁੰਦੇ ਆ ਅਖਲਾਕੀ ਫਰਕ, ਸਭ ਤੋਂ ਵੱਡਾ, ਸਭ ਤੋਂ ਜੇ ਕਿਸੇ ਵੀ ਮੁਲਕ ਦੇ ਕਾਨੂੰਨ ਬਣੇ ਆ ਕਿਸੇ ਧਰਮ ਦੇ ਆਪਦੇ ਇੱਕ ਰਹਿਤ ਨਾਮੇ ਆ ਤਾਂ ਉਹਨਾਂ ਦੇ ਵਿੱਚ ਰਹਿਣਾ ਕੋਈ ਤੁਹਾਡੇ ਲਈ ਉਹ ਜਿਹੜੀ ਬੰਦਿਸ਼ ਜਾਂ ਡਾਂਗ ਆ ਉਹ ਨਹੀਂ ਹੁੰਦੀ। ਉਹਨਾਂ ਦੇ ਵਿੱਚ ਤੁਹਾਡਾ ਅਖਲਾਕੀ ਫਰਜ਼ ਬਣਦਾ, ਤੁਸੀਂ ਉਹਦੇ ਅੰਦਰ ਰਹਿਣਾ, ਉਹਦੇ ਅੰਦਰ ਜਿਉਣਾ। ਪਰ ਸਾਡੇ ਲੋਕ ਕੀ ਆ, ਸਾਡੇ ਲੋਕ ਤਾਂ ਉਹ ਆ ਵੀ ਜਿਹੜਾ ਰੱਬ ਨੇੜੇ ਕਿ ਘਸੁੰਨ ਨੇੜੇ ਵਾਲੀ ਗੱਲ ਆ, ਜੇ ਤਾਂ ਘਸੁੰਨ ਵੱਜਦਾ ਤਾਂ ਫੇਰ ਤਾਂ ਅਸੀਂ ਹਰੇਕ ਗੱਲ ਮੰਨਦੇ ਹਾਂ, ਡਾਂਗ ਮੂਹਰੇ ਅਸੀਂ ਨੱਚਦੇ ਹਾਂ, ਜੇ ਡਾਂਗ ਨਹੀਂ ਹੈ ਫੇਰ ਅਸੀਂ ਕੁਛ ਮਰਜ਼ੀ ਕਰੀਏ। ਹੁਣ ਜੇ ਅਸੀਂ ਇਸ ਲਈ ਮੋਦੀ ਨੂੰ, ਕੇਜਰੀਵਾਲ ਨੂੰ, ਬਾਦਲ ਨੂੰ, ਜਿਹਨਾਂ ਨੂੰ ਅਸੀਂ ਅਕਸਰ ਗਾਲਾਂ ਕੱਢਦੇ ਹਾਂ ਤੇ ਉਹਨਾਂ ਨੂੰ ਗਾਲਾਂ ਕੱਢਣ ਲੱਗ ਜਾਈਏ ਤਾਂ ਕੀ ਇਹ ਜਾਇਜ਼ ਆ? ਜਾਇਜ਼ ਤਾਂ ਇਹੀ ਗੱਲ ਆ ਜੀ ਵੀ ਗਾਲਾਂ ਸਾਨੂੰ ਆਮ ਲੋਕਾਂ ਨੂੰ ਜਾਂ ਆਪਣੇ ਆਪ ਨੂੰ ਕੱਢਣੀਆਂ ਚਾਹੀਦੀਆਂ। ਜਿਹੜੇ ਲੋਕ ਸਿਰਫ ਇੰਨਾ ਵੀ ਨੀ ਧਿਆਨ ਕਰ ਸਕਦੇ ਵੀ ਜਿਹੜੀ ਚੀਜ਼ ਸਾਡਾ ਜੀਵਨ ਖਾ ਰਹੀ ਆ, ਸਾਡੇ ਬੱਚਿਆਂ ਦਾ ਭਵਿੱਖ ਖਾ ਰਹੀ ਆ, ਉਹਦੇ ਲਈ ਅਸੀਂ ਕੀ ਕਰੀਏ, ਕਿਉਂ ਕਰੀਏ, ਕਿਉਂ ਨਾ ਉਹਨੂੰ ਰੋਕੀਏ? ਸੋ ਇਹਨੂੰ ਰੋਕਿਆ ਜਾ ਸਕਦਾ, ਕੋਈ ਏਡੀ ਗੱਲ ਨੀ। ਬਹੁਤ ਸਾਰੇ ਲੋਕਾਂ ਨੇ ਮੁਹਿੰਮ ਚਲਾਈ, ਗ੍ਰੀਨ ਦੀਵਾਲੀ ਮਨਾਉਣ ਦੀ ਗੱਲ ਆਈ, ਬਹੁਤ ਕੁਛ ਹੋਇਆ ਤਾਂ ਉਹਦੇ ਚ ਮੈਨੂੰ ਲੱਗਦਾ ਨੀ ਆ ਵੀ ਪਰਸੈਂਟੇਜ ਕੱਢੀਏ ਜੇ ਤਾਂ 0.5% ਲੋਕਾਂ ਨੇ ਵੀ ਨੀ ਉਹ ਫੋਲੋ ਕੀਤੀ ਤੇ ਬਾਕੀ ਜਿਹੜੇ 99.5% ਸੀ ਉਹਨਾਂ ਸਭ ਨੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਿਵੇਂ ਮਰਜ਼ੀ ਤੋੜਿਆ। ਹੁਣ ਸਰਕਾਰ ਕੀ ਕਰੂਗੀ? ਇੱਕ ਸ਼ਹਿਰ ਦੇ ਵਿੱਚ ਪੁਲਿਸ ਦੀ ਗੱਲ ਕਰੀਏ ਤਾਂ 5 ਲੱਖ ਬੰਦੇ ਮਗਰ 500 ਪੁਲਿਸ ਵਾਲਾ ਵੀ ਨੀ ਹੈਗਾ ਤਾਂ ਉਹ ਕਿੱਥੇ ਕਿੱਥੇ ਪਰਚੇ ਦਰਜ ਹੋਣਗੇ, ਕਿੱਥੇ ਕਿੱਥੇ ਉਹਨਾਂ ਨੂੰ ਫੜਨਗੇ, ਕੀ ਤਿਉਹਾਰ ਵਾਲੇ ਦਿਨ ਉਹ ਆਪਣਾ ਆਪਦੀ ਜੋ ਛੁੱਟੀ ਕਰਨਗੇ, ਆਪਣਾ ਤਿਉਹਾਰ ਮਨਾਉਣਗੇ। ਪਰ ਇਹ ਚੀਜ਼ਾਂ ਤਾਂ ਜਾਗ੍ਰਿਤੀ ਨਾਲ ਲਾਉਣੀਆਂ, ਗਲੀ ਮੁਹੱਲੇ ਚ ਪੱਧਰ ਦੇ ਉੱਤੇ ਜਾਗ੍ਰਿਤੀ ਲਿਆਉਣੀ ਪੈਣੀ ਆ, ਸਾਡੇ ਨੌਜਵਾਨਾਂ ਨੂੰ ਉੱਠਣਾ ਪੈਣਾ ਤੇ ਉਹਨਾਂ ਨੂੰ ਸਮਝਾਉਣਾ ਪੈਣਾ ਵੀ ਆਹ ਕੁਛ ਹੋਣਾ। ਸਭ ਤੋਂ ਵੱਡੀ ਗੱਲ ਇਹ ਆ ਵੀ ਬਾਹਰਲੇ ਮੁਲਕਾਂ ਚ ਵੀ ਦੇਖੋ ਇੱਕ ਚੀਜ਼ ਪੇਸ਼ ਕੀਤੀ ਜਾਂਦੀ ਆ ਜਿਹਦੇ ਨਾਲ ਕਿ ਅਗਲੇ ਨੂੰ ਹਰ ਟਾਈਮ ਜਿਤਾਇਆ ਜਾ ਸਕੇ, ਜਿਵੇਂ ਸਿਗਰਟ ਦੀ ਡੱਬੀ ਆ, ਜੇ ਤੁਸੀਂ ਸਿਗਰਟ ਦੀ ਡੱਬੀ ਲੈਂਦੇ ਹੋ ਆਸਟ੍ਰੇਲੀਆ ਦੇ ਵਿੱਚ ਤਾਂ ਉਹਦੇ ਉੱਤੇ ਇੰਨੀ ਗੰਦੀ ਤੇ ਭੈੜੀ ਫੋਟੋ ਬਣੀ ਹੁੰਦੀ ਆ ਤਾਂ ਕਿ ਸਿਗਰਟ ਪੀਣ ਵਾਲਾ ਹਰ ਟਾਈਮ ਉਸ ਚੀਜ਼ ਨੂੰ ਦੇਖ ਸਕੇ ਤੇ ਉਹਨੂੰ ਯਾਦ ਰਵੇ ਵੀ ਤੂੰ ਸਿਗਰਟ ਪੀ ਰਿਹਾ ਤੇ ਤੇਰਾ ਹਸ਼ਰ ਵੀ ਇਹ ਹੋਊਗਾ। ਪਰ ਸਾਡੇ ਕੀ ਆ, ਸਾਡੇ ਉਲਟ ਗੱਲ ਆ, ਸਾਡੇ ਪਿੱਛੇ ਜੇ ਚੁਟਕਲਾ ਬਣਿਆ ਸੀ ਕਹਿੰਦੇ ਚੁਟਕਲਾ ਕੀ ਕਿਸੇ ਸੱਚ ਚੋ ਨਿਕਲ ਕੇ ਆਇਆ ਹੋਊਗਾ, ਕਹਿੰਦੇ ਕੋਈ ਇੰਡੀਆ ਦੇ ਵਿੱਚ ਵੀ ਏਦਾਂ ਸਿਗਰਟ ਦੀ ਡੱਬੀ ਦੇ ਉੱਤੇ ਫੋਟੋ ਬਣਾਉਣੀ ਲਾਜ਼ਮੀ ਕਰਤੀ ਤੇ ਉਹ ਕਿਤੇ ਕਹਿੰਦੇ ਫੋਟੋ ਬਣੀ ਹੋਈ ਸੀ ਉੱਥੇ ਤੇ ਉਹ ਕਹਿੰਦੇ ਕੋਈ ਸਿਗਰਟ ਲੈਣ ਗਿਆ ਤੇ ਜਾ ਕੇ ਉਹਨੇ ਜਦੋਂ ਸਿਗਰਟ ਲਈ ਨਾ ਤੇ ਉਹ ਡੱਬੀ ਲੈ ਕੇ ਤੇ ਉਹਨੂੰ ਪੈਸੇ ਦੇਣ ਲੱਗਿਆ ਤੇ ਉਹ ਆਹਦਾ ਨਹੀਂ ਨਹੀਂ ਇਹ ਨਾ ਦੇ ਯਾਰ ਇਹ ਨਾ ਦੇ ਜੇ ਉਹ ਦੇ ਜੀ ਚ ਬੰਦੇ ਦੇ ਫੇਫੜੇ ਜੇ ਗਲੇ ਜੇ ਫੇਫੜੇ ਵਾਲੀ ਫੋਟੋ ਵਾਲੀ ਉਹ ਦੇ ਉਹ ਵਾਲੀ ਵਧੀਆ ਵੀ ਸਾਡੀ ਜਾਣੀ ਕਿ ਉਹਨਾਂ ਨੂੰ ਇਹ ਨੀ ਮਤਲਬ ਵੀ ਫੋਟੋ ਲਾਈ ਕਾਹਦੇ ਵਾਸਤੇ ਆ ਤੇ ਪਰ ਉਹਨਾਂ ਨੂੰ ਇਹ ਆ ਵੀ ਉਹ ਨਸ਼ਾ ਜਿਹੜਾ ਜ਼ਿਆਦਾ ਚੰਗਾ ਤੇ ਉਹੀ ਅਸੀਂ ਪੀਣਾ ਤੇ ਉਹੀ ਚ ਵਧੀਆ। ਸੋ ਗੱਲ ਤਾਂ ਆ ਜਾਂਦੀ ਹੈ ਜੀ ਅਵੇਅਰਨੈਸ ਦੀ, ਅਵੇਅਰਨੈਸ ਸਾਡੇ ਕੋਲ ਹੈ ਨੀ, ਅਸੀਂ ਸ਼ਾਰਟ ਟਰਮ ਖੁਸ਼ੀਆਂ ਜਿਹੜੀਆਂ ਉਹ ਸਾਨੂੰ ਚੰਗੀਆਂ ਲੱਗਦੀਆਂ, ਜ਼ਿੰਦਗੀ ਇੰਸਟੈਂਟ ਹੁੰਦੀ ਜਾਂਦੀ ਆ, ਹਰ ਚੀਜ਼ ਬੰਦਾ ਬਸ ਮਿੰਟੋ ਮਿੰਟੀ ਉਹਨੂੰ ਭੋਗਣਾ ਚਾਹੁੰਦਾ, ਮਿੰਟੋ ਮਿੰਟੀ ਉਹਦੇ ਫਾਇਦੇ ਉਠਾਉਣਾ ਚਾਹੁੰਦਾ, ਨਾ ਲੰਮੀ ਸੋਚ ਨਾਲ ਕੋਈ ਸੋਚਦਾ, ਨਾ ਲੰਮੀ ਸੋਚ ਨਾਲ ਸੋਚਣਾ ਚਾਹੁੰਦਾ। ਜੇ ਚਾਹੁੰਦਾ ਵੀ ਹੋਵੇ ਨਾ ਤਾਂ ਵੀ ਬੰਦੇ ਨੂੰ ਮੋੜਿਆ ਜਾ ਸਕਦਾ, ਪਰ ਨਹੀਂ ਚਾਹੁੰਦੇ। ਹਰ ਬੰਦਾ ਮਨੀ ਮਾਈਂਡਡ ਆ, ਹਰੇਕ ਬੰਦੇ ਨੂੰ ਇਹ ਹੋਇਆ ਪਿਆ ਬਸ ਵੀ ਮੈਂ ਪੈਸੇ ਬਣਾ ਲਾ, ਮੈਂ ਘਰ ਬਣਾ ਲਾ, ਮੈਂ ਵੱਡੀਆਂ ਕਾਰਾਂ ਲਿਆ ਵਾ, ਮੈਨੂੰ ਖੇ ਖਾਂਦੀ ਦੁਨੀਆਂ ਜਿੱਥੇ ਮਰਦੀ ਤੁਰੇ ਫਿਰੇ, ਮਰੇ ਜਿਵੇਂ ਸਾਨੂੰ ਕੋਈ ਫਰਕ ਨਹੀਂ। ਸਾਨੂੰ ਜੇ ਦੇਖਿਆ ਜਾਵੇ ਸਿਰਫ ਇੱਕ ਦੀਵਾਲੀ ਜਾਂ ਇੱਕ ਰਾਤ ਜੇ ਸਾਰੇ ਜਣੇ ਅਵੇਅਰ ਹੋ ਜਾਈਏ ਤੇ ਅਸੀਂ ਪ੍ਰਦੂਸ਼ਣ ਨੂੰ 10% ਮਿਨੀਮਮ ਪਹਿਲੇ ਸਾਲ ਕੰਟਰੋਲ ਕਰ ਲਈਏ ਤੇ 5 ਸਾਲਾਂ ਦੇ ਵਿੱਚ ਅਸੀਂ ਜਿਹੜਾ ਪ੍ਰਦੂਸ਼ਣ ਮੁਕਤ ਕਰ ਸਕਦੇ ਹਾਂ, ਕਿਉਂਕਿ ਸਾਡੇ ਕੋਲੇ ਮੈਨ ਪਾਵਰ ਆ, ਸਾਡੇ ਕੋਲੇ ਖਲਕਤ ਆ। ਤੇ ਸਾਰੇ ਇੰਡੀਆ ਦੇ ਵਿੱਚ ਜੇ ਇਹ ਗੱਲ ਹੋ ਜੇ ਵੀ ਦੀਵਾਲੀ ਵਾਲੇ ਦਿਨ ਭਾਈ ਸਭ ਨੇ ਇੱਕ ਬੂਟਾ ਜ਼ਰੂਰ ਲਾਉਣਾ, ਠੀਕ ਆ, ਵੈਸੇ ਤਾਂ ਹਰ ਟਾਈਮ ਹੀ ਜਦੋਂ ਵੀ ਟਾਈਮ ਲੱਗੇ ਲਾਉਣਾ ਚਾਹੀਦਾ ਤੇ ਫਿਰ ਉਹਨੂੰ ਪਾਲਣਾ, ਉਹਨੂੰ ਸਾਲ ਭਰ ਦੇ ਵਿੱਚ ਤੁਸੀਂ ਤੁਹਾਡੀ ਦੀਵਾਲੀ ਤੁਹਾਡੇ ਘਰੇ ਲੱਛਮੀ ਫੇਰ ਆਊਗੀ ਜੇ ਤੁਸੀਂ ਉਹ ਬੂਟੇ ਨੂੰ ਪਿਛਲੇ ਸਾਲ ਵਾਲੇ ਨੂੰ ਕਾਮਯਾਬ ਰੱਖਿਆ ਤੇ ਉਹਨੂੰ ਵੱਡਾ ਕਰਨ ਕਾਮਯਾਬ ਹੋ ਗਏ। ਇੱਕ ਤਾਂ ਦੇਖੋ ਤੁਸੀਂ ਸਾਰੇ ਮੁਲਕ ਦੇ ਵਿੱਚ ਕਿੰਨਾ ਕਿੰਨਾ ਹਰਿਆ ਭਰਿਆ ਮੁਲਕ ਤੇ ਕਿੰਨੀ ਤੁਸੀਂ ਆਕਸੀਜਨ ਦਾ ਪੱਧਰ ਵਧਾ ਲਓਗੇ, ਕਿੰਨਾ ਕੁਛ ਕਰ ਲਓਗੇ, ਤੇ ਦੂਜਾ ਤੁਹਾਨੂੰ ਮਨ ਦੀ ਖੁਸ਼ੀ ਪਤਾ ਕਿੰਨੀ ਹੁੰਦੀ ਆ। ਤੁਸੀਂ ਕਿਤੇ ਜਾ ਕੇ ਕਿਸੇ ਦਰਖਤ ਕੋਲੇ ਖੜ ਕੇ ਗੱਲਾਂ ਕਰਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਕਿੰਨੀ ਮਨ ਦੀ ਖੁਸ਼ੀ ਹੁੰਦੀ ਆ, ਕਿਵੇਂ ਉਹਨਾਂ ਨਾਲ ਤੁਸੀਂ ਗੱਲਾਂ ਕਰਦੇ ਹੋ, ਕਿਵੇਂ ਉਹ ਤੁਹਾਡੇ ਲਈ ਕੰਮ ਕਰਦੇ ਆ, ਤੁਸੀਂ ਉਹਨਾਂ ਲਈ ਕੰਮ ਕਰਦੇ ਹੋ। ਪਰ ਸਾਨੂੰ ਇਹ ਲੱਗਦਾ ਵੀ ਇਹ ਤਾਂ ਸਾਡੇ ਲਈ ਕੁਛ ਕਰਦੇ ਨੀ, ਦਰਖਤਾਂ ਨੂੰ ਅਸੀਂ ਦੇਖਦੇ ਆ, ਉਹਨਾਂ ਨਾਲ ਕਿਤੇ ਅਸੀਂ ਗੱਲ ਕਰਕੇ ਸੋਚੇ ਨੀ, ਦੇਖੇ ਨੀ ਉਹਨਾਂ ਦੇ ਕਿਤੇ ਬਰੀਕੀ ਨਾਲ, ਉਹਨਾਂ ਚ ਜਾ ਕੇ ਦੇਖੋ ਤਾਂ ਅਸੀਂ ਉਹਨਾਂ ਦੇ ਪੱਤਿਆਂ ਬਾਰੇ ਦੇਖੋ, ਉਹਨਾਂ ਨੂੰ ਫੁੱਲਾਂ ਨੂੰ ਦੇਖੋ, ਉਹਨਾਂ ਦੇ ਆਲੇ ਦੁਆਲੇ ਨੂੰ ਦੇਖੋ, ਤੁਸੀਂ ਫੀਲਿੰਗ ਲੈ ਕੇ ਦੇਖੋ, ਤੁਹਾਨੂੰ ਬੰਦੇ ਤੋਂ ਵੱਧ ਫੀਲਿੰਗ ਆਊਗੀ, ਪਰ ਨਹੀਂ ਲੈਂਦੇ। ਸੋ ਇਸ ਕਰਕੇ ਜਿਹੜਾ ਪੋਲੂਸ਼ਨ ਪ੍ਰਦੂਸ਼ਣ ਦਾ ਜਿਹੜਾ ਕਾਰਨ ਆ ਇਹਦੇ ਲਈ ਸਾਨੂੰ ਅਵੇਅਰ ਹੋਣਾ ਪੈਣਾ। ਮੈਂ ਸਾਡੇ NRI ਭਰਾਵਾਂ ਨੂੰ ਵੀ ਬੇਨਤੀ ਕਰਦਾ ਵੀ ਜਿਵੇਂ ਕੁਝ ਇੱਕ ਪਿੰਡਾਂ ਨੇ ਆਪਦੀ ਨੁਹਾਰ ਬਦਲ ਲਈ ਆ, ਕੁਝ ਇੱਕ ਹੋਰ ਮਸਲਿਆਂ ਚ ਵੀ ਬੜੀ ਨੁਹਾਰਾਂ ਬਦਲੀਆਂ, ਜੇ ਤੁਸੀਂ ਕੁਛ ਕਰਨਾ ਵੀ ਚਾਹੁੰਦੇ ਹੋ ਨਾ ਤਾਂ ਇੱਕ ਇਹੋ ਜਿਹੇ ਕੰਪੀਟੀਸ਼ਨ ਆਪਣੇ ਪਿੰਡਾਂ ਚ ਜ਼ਰੂਰ ਪੈਦਾ ਕਰੋ ਜਿਹਦੇ ਚ ਕਹੋ ਵੀ ਮੈਂ ਹਰ ਸਾਲ ਜਨਵਰੀ ਚ ਆਊਂਗਾ ਜੀ ਤੇ ਮੈਂ ਦੇਖਦਾ ਵੀ ਆਪਣੇ ਪਿੰਡ ਦੇ ਵਿੱਚ ਜੇ 100 ਬੂਟਾ ਪਹਿਲੇ ਸਾਲ ਲਾਇਆ ਤੇ ਜਿਹੜਾ ਵੀ ਬੰਦਾ ਉਹਦੀ ਜ਼ਿੰਮੇਵਾਰੀ ਲੈਂਦਾ ਤੇ ਮੈਂ ਉਸ ਬੰਦੇ ਨੂੰ ਭਾਈ ਸਪੈਸ਼ਲ ਇਨਾਮ ਦੇਊਂਗਾ, ਤੇ ਜੇ ਤੁਸੀਂ ਉਹ ਆਪਦੇ ਬੂਟਿਆਂ ਨੂੰ ਅਗਲੇ ਸਾਲ ਕਾਮਯਾਬ ਕਰੂਗਾ ਜਾਂ ਵਧੀਆ ਕਰੂਗਾ, ਤੇ ਇੱਕ ਉਹਨਾਂ ਨੂੰ ਇਹੋ ਜਿਹੀ ਵਿਜ਼ੂਅਲ ਦਿਖਾਇਆ ਜਾਵੇ ਵੀ ਮੈਂ 5 ਸਾਲਾਂ ਬਾਅਦ ਆਪਦੇ ਪਿੰਡ ਨੂੰ, ਚਲੋ ਹੋਰ ਚੀਜ਼ਾਂ ਤੇ ਟਾਈਮ ਉਹ ਲੱਗ ਸਕਦਾ, ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਸਾਧਨ ਬਹੁਤ ਲੱਗਦੇ ਆ ਜਾਂ ਮੈਨ ਪਾਵਰ ਹੋਰ ਲੱਗਦੀ ਆ ਜਾਂ ਪੈਸਾ ਬਹੁਤ ਆ। ਦਰਖਤ ਲਾਉਣੇ ਆ ਜੇ 100 ਦਰਖਤ ਜੇ ਤੁਸੀਂ ਜੰਗਲਾਤ ਪਹਿਲੀ ਗੱਲ ਤਾਂ ਫ੍ਰੀ ਚ ਦਿੰਦਾ, ਜੇ ਫ੍ਰੀ ਨਹੀਂ ਤਾਂ 500 ਰੁਪਏ ਦੇ 100 ਦਰਖਤ ਆ ਜਾਂਦੇ ਆ, ਜੇ ਤੁਸੀਂ ਉਹ ਦੇਖ ਕੇ ਉਹਨਾਂ ਨੂੰ ਕਹਿ ਕੇ ਵੀ ਭਾਈ ਆ ਲੋ ਜੀ ਮੈਂ 50,000 ਪਿੰਡ ਦੇ ਦਿਨਾਂ ਜਿਹਦੇ ਜੰਗਲੇ ਬਣਾਉਣ, ਸੋ ਕੀਤਾ ਜਾ ਸਕਦਾ
ਜੀ। ਨਟ ਸਾਹਿਬ ਤੁਹਾਡੀ ਆਵਾਜ਼ ਦੇ ਵਿੱਚ ਥੋੜੀ ਦਿੱਕਤ ਆ ਰਹੀ ਹੈ ਜੀ ਸ਼ਾਇਦ ਜੀ। ਤਾਂ ਬਿਲਕੁਲ ਜੀ, ਅੱਗੇ ਰਾਜ ਸਾਹਿਬ ਗੁਰਦੀਪ ਸਿੰਘ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ, ਗੁਰਦੀਪ ਸਿੰਘ ਤੇ ਕਹਿ ਰਹੇ ਆ ਕਿ ਸਿਗਰਟ ਦੀ ਡੱਬੀ ਤੇ ਫੋਟੋ ਤਾਂ ਉੱਥੇ ਇੰਡੀਆ ਵੀ ਆਉਂਦੀ ਆ ਤੇ ਇੱਥੇ ਫਰਕ ਇੰਨਾ, ਜੋ ਇੱਥੇ ਸਿਗਰਟ ਪੀਂਦੇ ਨੇ ਉਹ ਮੈਡੀਕੇਅਰ ਤੇ ਭਾਰ ਬਣਦੇ ਆ ਤੇ ਗੌਰਮੈਂਟ ਇਸ ਗੱਲ ਨੂੰ ਸਮਝਦੀ ਆ, ਇਸ ਕਰਕੇ ਇੱਥੇ ਸਿਗਰਟ ਤੇ ਟੈਕਸ ਜਾਂਦਾ ਵਾ, ਮੈਡੀਕੇਅਰ ਟੈਕਸ ਵੀ ਲਿਆ ਜਾਂਦਾ ਇੱਥੇ ਹਰ ਸਿਗਰਟ ਪੀਣ ਮਗਰ ਪੀਣ ਵਾਲੇ ਤੋਂ, ਜਿਸ ਕਾਰਨ ਸਿਗਰਟ ਇੱਥੇ ਮਹਿੰਗੀ ਆ।
ਦੇਖੋ ਅਸੀਂ ਇਹ ਜਦੋਂ ਕਿਸੇ ਵੀ ਚੀਜ਼ ਦੀ ਵਿਵਸਥਾ ਨੂੰ ਨਿੰਦੇ ਭੰਨਦੇ ਹਾਂ ਨਾ, ਉਦੋਂ ਸਾਨੂੰ ਸੀਮਾਵਾਂ ਨਹੀਂ ਹੋਣੀਆਂ ਚਾਹੀਦੀਆਂ। ਇਹ ਨਹੀਂ ਹੋਣਾ ਚਾਹੀਦਾ ਵੀ ਅਸੀਂ ਇੱਕ ਨੂੰ ਸਲਾਉਣਾ ਇੱਕ ਨੂੰ ਮਨਿੰਦਣਾ। ਸਾਡੀ ਇਹ ਹੋਣੀ ਚਾਹੀਦੀ, ਸੋਚ ਇਹ ਹੋਣੀ ਚਾਹੀਦੀ ਹੈ ਵੀ ਜਿਹੜੀ ਚੀਜ਼ ਮਾੜੀ ਹੈ ਉਹਨੂੰ ਮਾੜਾ ਕਹਿਣਾ, ਜਿਹੜੀ ਚੰਗੀ ਹੈ ਚੰਗਾ ਕਹਿਣਾ। ਹੁਣ ਜੇ ਇੱਥੋਂ ਦੀ ਵੀ ਗੱਲ ਕਰੀਏ ਤਾਂ ਇੱਥੇ ਵੀ ਬਹੁਤ ਸਾਰੀਆਂ ਉਨਤਾਂ, ਬਹੁਤ ਸਾਰੀਆਂ ਮਾੜੇ ਕੰਮ ਇੱਥੇ ਵੀ ਹੈਗੇ ਆ ਜਿਹੜੇ ਕਿ ਸ਼ਰੇਆਮ ਹੋ ਰਹੇ ਆ ਤੇ ਜਿਨ੍ਹਾਂ ਨੂੰ ਸਰਕਾਰਾਂ ਨੂੰ ਵੀ ਪਤਾ ਤੇ ਪਰ ਸ਼ਰੇਆਮ ਜਿਹੜਾ ਉਹਨੂੰ ਯੂਜ਼ ਕੀਤਾ ਜਾ ਰਿਹਾ, ਅਬਿਊਜ਼ ਕੀਤਾ ਜਾ ਰਿਹਾ। ਹੁਣ ਜੇ ਸਿੰਪਲ ਜੀ ਗੱਲ ਕਰੀਏ, ਕੱਲ ਪਰਸੋਂ ਮੇਰੀ ਗੱਲਬਾਤ ਚੱਲ ਰਹੀ ਸੀ ਬਾਈ ਪਰਮਪਾਲ ਔਰ ਬਰਾੜ ਜਿਹੜੇ ਕਿਤੇ ਹੋਟਲ ਚਲਾਉਂਦੇ ਆ ਸਾਡੇ ਸਾਊਥ ਆਸਟ੍ਰੇਲੀਆ ਚ, ਤੇ ਕਾਫੀ ਚੰਗੇ ਇਨਸਾਨ ਆ ਤੇ ਬੜੇ ਵਧੀਆ ਬਿਜ਼ਨਸਮੈਨ ਆ, ਤੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਤੇ ਉਹਨਾਂ ਨੇ ਜੋ ਮੈਨੂੰ ਕਈ ਅੰਕੜੇ ਦੱਸੇ ਤੇ ਮੈਨੂੰ ਬੜਾ ਹੈਰਾਨੀ ਹੋਈ। ਹੁਣ ਤੁਸੀਂ ਦੇਖੋ ਵੀ ਅਸੀਂ ਵਿਦੇਸ਼ਾਂ ਨੂੰ ਖਾਲੀ ਹੱਥ ਆ ਕੇ ਟੈਚੀ ਲੈ ਕੇ ਆ ਕੇ ਘਰ ਬਾਰ ਵੀ ਬਣਾ ਸਕਦੇ ਹਾਂ, ਇਸ ਮੁਲਕ ਦੇ ਵਿੱਚ ਸਾਨੂੰ ਸਾਰਾ ਕੁਛ ਦਿਖਦਾ ਵੀ ਬੜਾ ਸੌਖਾ ਕਾਮਯਾਬ ਹੋਣਾ। ਆਸਟ੍ਰੇਲੀਆ ਬੜਾ ਇੱਕ ਇਹੋ ਜਿਹਾ ਮੁਲਕ ਆ ਜਿਹਦੇ 10 ਸਾਲਾਂ ਦੇ ਵਿੱਚ ਹੀ ਬੰਦਾ ਜ਼ਿੰਦਗੀ ਨੂੰ ਰਾਹ ਤੇ ਪਾ ਲੈਂਦਾ। ਜੇ ਜੀ ਜ਼ਿੰਦਗੀ ਇੰਡੀਆ ਛੱਡ ਕੇ ਆਇਆ ਹੁੰਦਾ ਉਦੋਂ ਕਿਤੇ ਚੰਗੀ ਜ਼ਿੰਦਗੀ 10 ਸਾਲਾਂ ਚ ਪਾ ਲੈਂਦਾ। ਸੋ ਇਹਦੇ ਮੁਲਕ ਦੇ ਵਿੱਚ ਇੱਕ ਤਬਕਾ ਇਹੋ ਜਿਹਾ ਵੀ ਆ ਜਿਹੜਾ ਕਿ ਸਿਰਫ ਤੇ ਸਿਰਫ ਸਰਕਾਰ ਨੂੰ ਖਾਂਦਾ ਤੇ ਸਰਕਾਰ ਤੇ ਬੋਝ ਆ। ਹੁਣ ਸਰਕਾਰ ਨੂੰ ਖਾਣ ਦਾ ਵੀ ਇੱਕ ਲਿਮਿਟ ਹੋ ਸਕਦੀ ਆ ਵੀ ਤੁਸੀਂ ਹੈਰਾਨੀ ਇਸ ਗੱਲ ਦੀ ਹੋਊਗੀ ਵੀ ਅਸੀਂ ਹੋਟਲਾਂ ਚ ਰਹਿੰਦੇ ਹਾਂ, ਮੋਟਲਾਂ ਚ ਰਹਿੰਦੇ ਹਾਂ, ਬਾਹਰ ਅੰਦਰ ਕਰਦੇ ਹਾਂ ਜਦੋਂ ਤਾਂ ਸਾਨੂੰ $100-125 ਦਾ ਕੈਮਰਾ ਕਮਰਾ ਲੈਣਾ ਜਿਹੜਾ ਕਾਫੀ ਮਹਿੰਗਾ ਲੱਗਦਾ ਵੀ $100-125 ਇੱਕ ਰਾਤ ਲਈ ਲਾਉਣਾ ਪੈਣਾ ਸਾਨੂੰ ਕਮਰੇ ਤੇ, ਕਿਉਂ ਨਾ ਆਪਣੇ ਕਿਸੇ ਯਾਰ ਮਿੱਤਰ ਨੂੰ ਕਹਿ ਦਈਏ ਜਾਂ ਉੱਥੇ ਰਹਿ ਲਈਏ ਜਾਂ ਏਦਾਂ ਕਰ ਲਈਏ, ਅਸੀਂ ਏਦਾਂ ਬਚਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਮੈਨੂੰ ਹੈਰਾਨੀ ਇਸ ਗੱਲ ਦੀ ਆ ਵੀ ਬਹੁਤ ਸਾਰੇ ਜਿਹੜੇ ਮੋਟਰਲ ਆ ਜਾਂ ਜਿਹੜੇ ਕੋਈ ਇਹੋ ਜਿਹੇ ਰੈਜੀਡੈਂਸ ਪ੍ਰੋਵਾਈਡ ਕਰਾਉਂਦੇ ਆ ਉਹਨਾਂ ਤੋਂ ਸਰਕਾਰ ਹਾਇਰ ਕਰਦੀ ਆ ਕਾਹਦੇ ਲਈ, ਹੋਮਲੈਸ ਲੋਕ ਜਿਹੜੇ ਬਣੇ ਹੋਏ ਆ, ਜਿਹੜੇ ਲੋਕ ਬਣੇ ਹੋਏ ਆ ਸੈਂਟਰ ਲਿੰਕ ਨੂੰ ਖਾਂਦੇ ਆ। ਤੇ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਉਹਨਾਂ ਨੇ ਦੱਸਿਆ ਵੀ ਸਰਕਾਰ $150 ਤਾਂ ਹਰ ਬੰਦੇ ਨੂੰ ਦਿੰਦੀ ਆ ਇੱਕ ਰਾਤ ਦਾ, ਰਾਤ ਰਹਿਣ ਦਾ, ਤੇ ਫਿਰ ਉਸ ਤੋਂ ਬਾਅਦ ਦਿੰਦੀ ਆ ਉਹਨਾਂ ਨੂੰ ਜਿਹੜਾ ਭੱਤਾ ਖਾਣ ਪੀਣ ਦਾ ਵੀ ਇਹਦੇ ਕੋਲ ਹੈ ਨੀ ਕੁਛ। ਤੇ ਮੈਂ ਉੱਥੇ ਦੇਖਿਆ, ਮੈਂ ਥੋੜੇ ਦਿਨ ਪਹਿਲਾਂ ਉੱਥੇ ਕੰਮ ਕਰ ਰਿਹਾ ਸੀ, ਕੈਮਰੇ ਲਾ ਰਿਹਾ ਸੀ, ਤੇ ਮੈਂ ਦੇਖਿਆ ਉੱਥੇ ਹੱਟੇ ਕੱਟੇ ਲੋਕ ਰਹਿ ਰਹੇ ਆ ਤੇ ਉਹ ਦੱਸਿਆ ਉਹਨਾਂ ਨੇ ਵੀ ਇਹ ਡੇਢ 6-6 ਮਹੀਨੇ ਤਾਂ ਲਗਾਤਾਰ ਰਹਿੰਦੇ ਰਹਿੰਦੇ ਆ, ਉਹ ਤੋਂ ਬਾਅਦ ਕੀ ਕਰਦੇ ਆ ਜਦੋਂ ਕੋਈ ਇਹੋ ਜਿਹਾ ਦਿੱਕਤ ਆ ਜਾਂਦੀ ਹੈ ਵੀ ਸਰਕਾਰ ਉਹਨਾਂ ਨੂੰ ਕਹਿੰਦੀ ਵੀ ਹੁਣ ਤੁਸੀਂ ਇੱਥੋਂ ਜਾਓ। ਹੁਣ $150 ਰੋਜ਼ ਦਾ ਮੀਨ $4,500 ਇੱਕ ਮਹੀਨੇ ਦਾ ਰੈਂਟ ਪੇ ਕਰ ਰਹੀ ਹੈ ਸਰਕਾਰ ਇੱਕ ਬੰਦੇ ਲਈ, ਜਿਹੜਾ ਕਿ ਜੇ ਚੰਗਾ ਘਰ ਵੀ ਲੈਣਾ ਹੋਵੇ ਤਾਂ $1,000 ਘਰ ਮਿਲ ਜੇ, ਤੇ ਪਰ ਜੇ ਜਾਂ ਉਹਨਾਂ ਦੀ ਰਹਿਣੀ ਸਹਿਣੀ ਜੇ ਜਾਂ ਕੁਛ ਕਰ ਰਿਹਾ ਉਹ $4,500 ਉਹਨਾਂ ਨੂੰ ਹੋਟਲ ਦੇ ਰੂਮ ਦਾ ਪੇ ਹੋ ਰਿਹਾ। ਤੇ ਉਦੋਂ ਬਾਅਦ ਉਹ ਕਹਿੰਦੇ ਦੱਸਿਆ ਉਹਨਾਂ ਨੇ ਵੀ ਜੇ ਮੰਨ ਲਓ ਕਹਿੰਦੇ ਵੀ ਜਦੋਂ ਉਹਨਾਂ ਦਾ ਟਾਈਮ ਪੀਰੀਅਡ ਆ ਜਾਂਦਾ ਤੇ ਸਰਕਾਰ ਉਹਨਾਂ ਨੂੰ ਵਾਰਨਿੰਗ ਦਿੰਦੀ ਹੈ ਵੀ ਹੁਣ ਤੁਸੀਂ ਅਰੇਂਜ ਕਰੋ ਕੁਛ ਆਪਣਾ, ਤਾਂ ਉਦੋਂ ਕਹਿੰਦੇ ਉਹ ਐਂਬੂਲੈਂਸ ਕਾਲ ਕਰਕੇ ਤੇ ਨਬਜ ਫੜ ਕੇ ਬਹਿ ਜਾਂਦੇ ਵੀ ਆਂਦੇ ਇਸ ਤਰ੍ਹਾਂ ਬਿਮਾਰ ਹੋ ਗਏ। ਤੇ ਉਹ ਫਿਰ ਸਰਕਾਰ ਉਹਨਾਂ ਨੇ ਉੱਥੇ ਉਹਨਾਂ ਨਾਲ ਰਿਵਿਊ ਕਰਕੇ ਫਿਰ ਉਹਨਾਂ ਨੂੰ 2-4 ਦਿਨ ਹੋਸਪਿਟਲ ਰੱਖ ਕੇ ਫਿਰ ਉਹਨਾਂ ਨੂੰ ਕਮਰੇ ਮੁਹੱਈਆ ਕਰਾ ਦਿੱਤਾ। ਤੇ ਮੈਂ ਨਾ ਵੀ ਸਾਊਥ ਆਸਟ੍ਰੇਲੀਆ ਦਾ ਹੀ ਪਤਾ ਕਰਿਆ ਸੀ, ਮੈਂ ਬਜਟ ਦਾ ਸਭ ਤੋਂ ਵੱਡਾ ਹਿੱਸਾ ਇਹਨਾਂ ਚੀਜ਼ਾਂ ਤੇ ਲੱਗਦਾ। ਮੰਨ ਲੈਂਦੇ ਆ ਵੀ ਕੋਈ ਲੋੜਵੰਦ ਆ, ਮੰਨ ਲੈ ਕੋਈ ਇੱਕ ਪਰਿਵਾਰ ਸੀ ਉਹ ਚ ਪਤੀ ਪਤਨੀ ਲੜ ਪਏ, ਪਤੀ ਨੇ ਜਾਂ ਪਤਨੀ ਨੇ ਉਹਨੂੰ ਘਰੋਂ ਕੱਢਤਾ ਤੇ ਉਹਦੇ ਕੋਲੇ ਰਾਤ ਨੂੰ ਜਾਣ ਨੂੰ ਕੋਈ ਥਾਂ ਨੀ, ਤੇ ਚਲੋ ਸਰਕਾਰ ਨੇ ਇਹਨਾਂ ਨੂੰ ਸ਼ੈਲਟਰ ਦਿੱਤੀ, ਬਹੁਤ ਸਾਰੇ ਸਰਕਾਰ ਕੋਲੇ ਸ਼ੈਲਟਰ ਹਾਊਸ ਹੁੰਦੇ ਆ ਵੀ ਉੱਥੇ ਸ਼ੈਲਟਰ ਦਿੱਤੀ, ਚਲੋ ਸਰਕਾਰ ਨੇ 5-4 ਦਿਨਾਂ ਚ ਮਸਲਾ ਹੱਲ ਹੋ ਗਿਆ ਤੇ ਘਰੋਂ ਘਰੀ ਹੋ ਗਿਆ ਜਾਂ ਤੌਰ ਤੇ। ਇਹ ਕੀ ਮਤਲਬ ਹੋਇਆ ਵੀ ਇੱਕ ਬੰਦਾ ਸਦਾ ਲਈ $150 ਰੋਜ਼ ਦੇ ਇੱਕ ਰੂਮ ਚ ਰਹਿ ਰਿਹਾ ਤੇ ਨਾ ਕੁਛ ਕਰ ਰਿਹਾ ਨਾ ਕਰ ਰਿਹਾ, ਸਿਰਫ ਉੱਥੇ ਬੈਠੇ ਸਿਗਰਟਾਂ ਫੂਕ ਰਿਹਾ, ਜੋ ਮੈਂ ਦੇਖਿਆ ਬਾਹਰ ਡੱਬੇ ਦੇ ਤੇ ਉਹ ਕਮਰਿਆਂ ਦੇ ਬਾਹਰ ਸਿਗਰਟਾਂ ਦੇ ਢੇਰ ਲੱਗੇ ਹੋਏ ਆ, ਉਹ ਬਣੇ ਹੋਏ ਥਾਂ ਦੇ ਉੱਤੇ ਜਿੱਥੇ ਬੈਠ ਕੇ ਪੀਂਦੇ ਆ ਉਹ, ਤਾਂ ਉਹ ਲੋਕ ਕਿੰਨਾ ਮਹਿੰਗੇ ਆਪਦੀ ਮੌਜ ਮਸਤੀ ਕਰ ਰਹੇ ਆ ਤੇ ਕੰਮ ਕੁਛ ਕਰ ਰਹੇ ਨੇ, ਤੇ ਉਹ ਵੀ ਤਾਂ ਇੱਥੇ ਇਸ ਮੁਲਕ ਦੇ ਵਿੱਚ ਵੀ ਤਾਂ ਕਿੱਡਾ ਵੱਡਾ ਵਿਊਜ਼ ਹੋ ਰਿਹਾ। ਤੇ ਜੇ ਹੁਣ ਸਰਕਾਰਾਂ ਇਸ ਦੇ ਉੱਤੇ ਕੋਈ ਐਕਸ਼ਨ ਲੈਂਦੀਆਂ ਤੇ ਫਿਰ ਲੋਕ ਚੀਕਦੇ ਆ ਜੀ ਵੀ ਸੈਂਟਰ ਲਿੰਕ ਨੂੰ ਐਂ ਕਰਤਾ ਜੀ, ਬਹੁਤ ਕਰਤਾ ਜੀ। ਹਾਂ ਜੇ ਸਾਡੇ ਵੀਜ਼ਿਆਂ ਦੀ ਕੋਈ ਗੱਲ ਆਉਂਦੀ ਹੈ ਜਾਂ ਪ੍ਰਵਾਸੀ ਜਿਹੜੇ ਕਿ ਵੱਡੀ ਫਾਈਨੈਂਸ਼ੀਅਲ ਸਪੋਰਟ ਵੀ ਕਰ ਰਹੇ ਇਸ ਮੁਲਕ ਦੀ, ਇੰਨਾ ਕਮਾ ਕੇ ਵੀ ਦੇ ਰਹੇ, ਤੇ ਫਿਰ ਸਰਕਾਰਾਂ ਜਿਵੇਂ ਹੁਣ ਕੱਲ ਲਿਬਰਲ ਪਾਰਟੀ ਦੇ ਜਿਹੜੇ ਕੈਂਡੀਡੇਟ ਮਿਥੂ ਗਾਇਨ ਨੇ ਜਿਹੜਾ ਬਿਆਨ ਦਿੱਤਾ ਉਹਦੀ ਹਰ ਪਾਸੇ ਚਰਚਾ ਹੋ ਰਹੀ ਹੈ। ਉਹ ਪੇਰੈਂਟਸ ਦੀ ਕਹਿੰਦੇ ਸੀ ਆਸਟ੍ਰੇਲੀਆ ਤੇ ਹਰ ਕਿਸੇ ਨੂੰ ਐ ਨੀ ਵਾੜ ਸਕਦੇ ਸੀ, ਸਾਰੇ ਵਰਲਡ ਲਈ ਆਸਟ੍ਰੇਲੀਆ ਨਹੀਂ ਖੋਲ ਸਕਦੇ, ਉਹਨੇ ਪੇਰੈਂਟਸ ਵੀਜ਼ੇ ਲਈ ਇਹ ਜਿਹਾ ਬਿਆਨ ਦੇ ਕੇ ਸਾਰਿਆਂ ਦੇ ਜਿਹੜੀ ਪ੍ਰਵਾਸੀਆਂ ਦੀ ਕਿਸਮ ਦੀ ਝਾਂਡੀ ਕੀਤੀ ਆ। ਸੋ ਬੜੀ ਹੈਰਾਨੀ ਦੀ ਗੱਲ ਆਉਂਦੀ ਹੈ ਵੀ ਜਿਹੜੇ ਲੋਕ ਕਮਾ ਕੇ ਖਵਾਉਂਦੇ ਆ ਤੁਹਾਨੂੰ, ਜਿਹੜੇ ਲੋਕ ਤੁਹਾਨੂੰ ਟੈਕਸ ਭਰਦੇ ਆ, ਤੁਹਾਡੀ ਤਰੱਕੀ ਚ ਹਿੱਸਾ ਪਾਉਂਦੇ ਆ, ਉਹਨਾਂ ਨੂੰ ਤਾਂ ਉਹਨਾਂ ਦੇ ਮਾਂ ਪਿਓ ਵੀ ਬੁਲਾਉਣਾ ਵੀ ਦੁਰਲਭ ਆ ਤੁਹਾਡੇ ਲਈ, ਨਹੀਂ ਬੁਲਾ ਸਕਦੇ। ਤੇ ਜਿਹੜੇ ਬੰਦੇ ਤੁਹਾਡੇ ਜਵਾਈ ਬਣ ਕੇ ਰਹਿੰਦੇ ਆ ਬਿਨਾਂ ਮਤਲਬ ਤੋਂ, ਉਹਨਾਂ ਨੂੰ ਤੁਸੀਂ ਬੜਾ ਪਾਲਦੇ ਹੋ।
ਜੀ ਬਿਲਕੁਲ, ਇੱਥੇ ਜਿਹੜੇ ਰਿਫਿਊਜੀ ਮਤਲਬ ਕਿ ਕਈ ਬੋਟ ਵਗੈਰਾ ਤੇ ਆਉਂਦੇ ਆ, ਉਹਨਾਂ ਦਾ ਵੀ ਬਰਾੜ ਸਾਹਿਬ ਬਹੁਤ ਜ਼ਿਆਦਾ ਉਹਨਾਂ ਤੇ ਪੈਸਾ ਖਰਚ ਕਰਦੀ ਆ ਗੌਰਮੈਂਟ, ਇੱਥੋਂ ਤੱਕ ਕਿ ਉਹਨਾਂ ਦੀਆਂ ਗੱਡੀਆਂ ਤੱਕ ਦਾ, ਉਹਨਾਂ ਦੇ ਰਹਿਣ ਸਹਿਣ ਦਾ, ਖਾਣ ਪੀਣ ਦਾ ਸਾਰਾ ਅਰੇਂਜ ਕੀਤਾ ਜਾਂਦਾ ਵਾ ਗੌਰਮੈਂਟ ਵੱਲੋਂ। ਤੇ ਜਿੱਦਾਂ ਕਿ ਤੁਸੀਂ ਆਲਰੇਡੀ ਦੱਸਿਆ ਕਿ ਜਿਹੜੇ ਕੋਈ ਡੋਮੈਸਟਿਕ ਵਾਇਲੈਂਸ ਤੇ ਜਾਂ ਕੋਈ ਵੀ ਗੱਲਬਾਤ ਏਦਾਂ ਦੀ ਹੋ ਜਾਂਦੀ ਆ, ਉਹ ਤੇ ਵੀ ਚਲੇ ਜਾਂਦੇ, ਉਹਨਾਂ ਦਾ ਵੀ ਸਾਰੀ ਕੇਅਰ ਗੌਰਮੈਂਟ ਵੱਲੋਂ ਕੀਤੀ ਜਾਂਦੀ ਆ, ਤੇ ਉਹਨਾਂ ਨੂੰ ਇੱਕ ਆਰਡਰ ਵੀ ਫੋਲੋ ਕਰਨੇ ਪੈਂਦੇ ਆ ਜਿਹੜੇ ਕਿ ਗੌਰਮੈਂਟ ਵੱਲੋਂ ਹੀ ਹੁੰਦੇ ਆ। ਸੋ ਇਹਦੇ ਵਿੱਚ ਕਾਫੀ ਜ਼ਿਆਦਾ ਵਾ ਜੀ, ਇੱਥੋਂ ਦੀ ਗੌਰਮੈਂਟ ਜਿਹੜੇ ਪੈਸੇ ਖਰਚ ਕਰ ਰਹੀ, ਇਹਦੇ ਵਿੱਚੋਂ ਕਈ ਗੱਲਾਂ ਤਾਂ ਠੀਕ ਆ ਐਕਚੁਅਲ ਹੁੰਦੀਆਂ ਵੀ ਆ, ਪਰ ਕਈ ਲੋਕ ਜਾਣ ਬੁੱਝ ਕੇ ਡਰਾਮੇ ਵੀ ਬਹੁਤ ਕਰਦੇ ਆ। ਸੋ ਏਦਾਂ ਦੀਆਂ ਗੱਲਾਂ ਮੇਰੇ ਨੋਟਿਸ ਵਿੱਚ ਵੀ ਬਹੁਤ ਜ਼ਿਆਦਾ ਆਈਆਂ ਸੀ ਜਦੋਂ ਮੈਂ ਕੰਮ ਕਰਦੀ ਸੀ। ਉੱਥੇ ਵੀ ਗੌਰਮੈਂਟ ਵੱਲੋਂ ਜਿਹੜੇ ਕਿ ਡੋਮੈਸਟਿਕ ਵਾਇਲੈਂਸ ਦੇ ਹੁੰਦੇ ਸੀ ਜਾਂ ਕੋਈ ਹੋਰ ਸੰਸਥਾਵਾਂ ਦੇ ਥਰੂ ਲੋਕ ਆਉਂਦੇ ਹੁੰਦੇ ਸੀ, ਮੈਂ ਖੁਦ ਹੈਰਾਨ ਹੁੰਦੀ ਸੀ ਕਿ ਇਹਨਾਂ ਤੇ ਗੌਰਮੈਂਟ ਕਿੰਨਾ ਪੈਸਾ ਖਰਚ ਕਰ ਰਹੀ ਹੈ, ਤੇ ਵਿਹਲੇ ਲੋਕ ਆ, ਚੰਗੇ ਭਲੇ ਹੈਗੇ, ਕੰਮ ਕਿਉਂ ਨੀ ਕਰ ਸਕਦੇ। ਪਰ ਫਿਰ ਉੱਥੇ ਦੀ ਉੱਥੇ ਆ ਜਾਂਦੀ ਸੀ ਕਿ ਇੱਥੋਂ ਦਾ ਜਿਹੜਾ ਲਾਅ ਆ, ਰੂਲ ਰੈਗੂਲੇਸ਼ਨ ਆ, ਉਹਦੇ ਬਾਰੇ ਹਿਸਾਬ ਕਿਤਾਬ ਏਦਾਂ ਦਾ ਹੀ ਸੀਗਾ ਕਿ ਉਹ ਚਲੋ ਕਈਆਂ ਨੂੰ ਐਕਚੁਅਲ ਲੋੜ ਵੀ ਹੁੰਦੀ ਸੀ। ਤੇ ਅੱਗੇ ਬਰਾੜ ਸਾਹਿਬ ਆਪਾਂ ਦੀਵਾਲੀ ਦੀ ਗੱਲ ਕਰਦੇ ਸੀਗੇ, ਸੋ ਦੀਵਾਲੀ ਕਈ ਥਾਵਾਂ ਤੇ ਤਾਂ ਮੰਡੀਆਂ ਦੇ ਵਿੱਚ ਬੀਤੀ ਆ, ਜਿਵੇਂ ਕਿ ਕਿਸਾਨਾਂ ਦੀ ਜਿਹੜੀ ਫਸਲ ਆ ਉਹ ਹਾਲੇ ਵੀ ਮੰਡੀਆਂ ਵਿੱਚ ਰੁਲ ਰਹੀ ਆ, ਕਈ ਥਾਵਾਂ ਤੇ ਨਮੀ ਦੀ ਮਾਤਰਾ ਵਾ ਜਿਹੜੀ ਫਸਲ ਵਿੱਚ ਜ਼ਿਆਦਾ ਹੋਣ ਕਾਰਨ ਜਿਹੜੀ ਖਰੀਦ ਆ ਉਹ ਲੇਟ ਆ, ਤੇ ਹਾਲੇ ਵੀ ਜਿਹੜੇ ਕਿਸਾਨ ਆ ਉਹ ਮੰਡੀਆਂ ਦੇ ਵਿੱਚ ਹੀ ਬੈਠੇ ਵਿਚਾਰੇ ਆਪਣੀ ਵਾਰੀ ਦੀ ਵੇਟ ਕਰ ਰਹੇ ਆ ਕਿ ਕਦੋਂ ਸਾਡਾ ਜਿਹੜੀ ਫਸਲ ਦਾ ਮੁੱਲ ਪਊਗਾ। ਤੇ ਦੂਸਰੇ ਪਾਸੇ ਜਿਹੜੇ ਕਿ ਸਰਕਾਰ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਗੁੱਸੇ ਆ ਤੇ ਮੁਜ਼ਾਹਰਾ ਕਰ ਰਹੇ ਆ, ਉਹਨਾਂ ਨੇ ਵੀ ਜਿਹੜੀ ਦੀਵਾਲੀ ਆ ਉਹ ਕਾਲੀ ਦੀਵਾਲੀ ਮਨਾਈ ਆ। ਸੋ ਇੰਡੀਆ ਦੇ ਵਿੱਚ ਕਾਫੀ ਟਾਈਮ ਤੋਂ ਅਸੀਂ ਛੋਟੇ ਹੁੰਦੇ ਸੀਗੇ ਜਦੋਂ ਤੋਂ ਸੁਣਦੇ ਆ, ਮੇਰੇ ਖਿਆਲ ਦੇ ਵਿੱਚ ਤੁਹਾਡੇ ਟਾਈਮ ਦੇ ਵਿੱਚ ਸਾਰਿਆਂ ਦੇ ਟਾਈਮ ਚ ਹੀ ਹੁੰਦਾ ਹੋਊ ਕਿ ਦੀਵਾਲੀ ਆ ਜਿਹੜੀ ਕਾਲੀ ਦੀਵਾਲੀ ਮਨਾਈ ਗਈ। ਸੋ ਕੀ ਕਹੋਗੇ ਜੀ ਇਸ ਬਾਰੇ?
ਦੇਖੋ ਰੋਸ ਮੁਜ਼ਾਹਰੇ ਦੁਨੀਆਂ ਦੇ ਉੱਤੇ ਜਾਂ ਦੁਨੀਆਂ ਚੱਲੀ ਆ, ਉਹ ਤਾਂ ਇਹ ਰੋਸ ਮੁਜ਼ਾਹਰੇ ਚੱਲਦੇ ਰਹਿਣੇ ਆ, ਹਰ ਬੰਦਾ ਕੁਛ ਨੀ ਹੋ ਸਕਦਾ, ਕਿਤੇ ਨਾ ਕਿਤੇ ਕੋਈ ਨਾ ਕੋਈ ਅਜਿਹੀਆਂ ਦਿੱਕਤਾਂ ਆਉਂਦੀਆਂ ਰਹਿਣੀਆਂ। ਪਰ ਜਿਹੜੇ ਜ਼ਿਮੀਦਾਰ ਦਾ ਜਿਹੜਾ ਗਿਲਾ ਸ਼ਿਕਵਾ ਹੁੰਦਾ ਅਕਸਰ ਵੀ, ਉਹਨੂੰ ਮੰਡੀ ਦੇ ਵਿੱਚ ਜਿਹੜੀ ਫਸਲ ਪਹਿਲਾਂ ਸਿੱਟਣੀ ਪੈਂਦੀ ਆ, ਫਿਰ ਉਹਦੀ ਉਹਨੂੰ ਜਿਹੜੀ ਤਰਲੇ ਮਿੰਤਾ ਕਰਕੇ ਵੇਚਣੀ ਪੈਂਦੀ ਆ। ਦੇਖੋ ਮੈਂ ਇੱਥੇ 100% ਕਸੂਰ ਸਰਕਾਰਾਂ ਦਾ ਨਹੀਂ ਕੱਢਦਾ, ਕਿਉਂਕਿ ਸਾਨੂੰ ਇਹ ਨੀ ਹੋਣਾ ਚਾਹੀਦਾ ਵੀ ਅਸੀਂ ਜ਼ਿਮੀਦਾਰਾਂ ਤੇ ਅਸੀਂ ਬਸ ਸਰਕਾਰਾਂ ਹੀ ਭਿੰਡਣੀਆਂ, ਜਾਂ ਕੋਈ ਗਲਤ ਤਾਂ ਗਲਤ ਨੂੰ ਗਲਤ ਕਹੋ, ਸਹੀ ਨੂੰ ਸਹੀ ਕਹੋ ਵਾਲਾ ਹੀ ਫਾਰਮੂਲਾ ਇੱਥੇ ਰੱਖੀਏ ਜੇ ਆਪਾਂ, ਤਾਂ ਇਹ ਗੱਲ ਆ ਜਾਂਦੀ ਆ ਵੀ ਜੇ ਹੁਣ ਝੋਨਾ ਮੰਨ ਲਓ ਝੋਨਾ ਵੱਢ ਕੇ ਜਦੋਂ ਥੋੜਾ ਜਿਹਾ ਅਗੇਤਾ ਝੋਨਾ ਵੱਢਿਆ ਜਾਂਦਾ, ਥੋੜਾ ਜਿਹਾ ਗਿੱਲਾ ਝੋਨਾ ਵੱਢ ਲਿਆ ਜਾਂਦਾ, ਉਹਦਾ ਕਾਰਨ ਇਹ ਹੁੰਦਾ ਜ਼ਿਮੀਦਾਰ ਡਰਦਾ ਹੁੰਦਾ ਵੀ ਜੇ ਹੁਣ ਪੱਕੀ ਫਸਲ ਦੇ ਉੱਤੇ ਕੋਈ ਮੀਂਹ ਕਣੀ ਪੈ ਗਈ, ਤੂਫਾਨ ਆ ਗਿਆ, ਤਾਂ ਕੀ ਕਰਾਂਗੇ, ਕਿਉਂ ਨਾ ਇਹਨੂੰ ਕਰੀ ਹੱਥ ਚ ਕਰ ਲਈ। ਤਾਂ ਕਈ ਵਾਰੀ ਕੀ ਹੁੰਦਾ, ਕੋਈ ਕੰਬਾਈਨ ਦਾ ਅੱਗਾ ਪਿੱਛਾ ਹੁੰਦਾ, ਨਾ ਮਿਲਣ ਦਾ ਡਰ ਹੁੰਦਾ, ਕਈ ਵਾਰੀ ਕੰਮ ਧੰਦਿਆਂ ਦਾ ਹੁੰਦਾ ਤੇ ਬੰਦਾ ਥੋੜਾ ਜਿਹਾ ਅਗੇਤਾ ਵੱਢਣ ਦੀ ਕੋਸ਼ਿਸ਼ ਕਰਦਾ, ਉਹ ਜੋ ਵੱਢ ਲੈਂਦਾ ਤੇ ਉਹ ਗਿੱਲੇ ਝੋਨੇ ਨੂੰ ਡਾਲ ਦੀ ਨਾਲ ਸਿੱਧਾ, ਜੇ ਤਾਂ ਉਹਨੇ ਆਪਦੇ ਕਿਸੇ ਕੋਲੇ ਸਾਧਨ ਇਹਨਾਂ ਹੁੰਦਾ ਨੀ ਵੀ ਆਪਦੇ ਘਰਾਂ ਚ ਜਾਂ ਪੇੜਾਂ ਚ ਲੰਮਾ ਵਿਛਾ ਕੇ ਤੇ ਉਹਨੂੰ ਮੜੀ ਉਹਦੀ ਹਵਾ ਕੱਢ ਕੇ ਤੇ ਫੇਰ ਮੰਡੀ ਲੈ ਕੇ ਜਾਵੇ, ਫਿਰ ਤਾਂ ਗੱਲ ਹੁੰਦੀ ਹੈ ਵੱਖਰੀ। ਬਹੁਤ ਸਾਰੇ ਜ਼ਿਮੀਦਾਰ ਕਰਦੇ ਆ ਏਦਾਂ, ਮੈਂ ਦੇਖਿਆ ਵੱਡੇ ਜ਼ਿਮੀਦਾਰਾਂ ਨੇ ਬਹੁਤ ਵੱਡੇ ਵੱਡੇ ਪੇੜ ਬਣਾਏ ਹੁੰਦੇ ਆ, ਉਹਨਾਂ ਦੀ ਹਵਾ ਕੱਢ ਕੇ ਫਸਲ ਨੂੰ ਫੇਰ ਲਿਜਾਂਦੇ ਆ, ਪਰ ਇਹ ਕੰਮ ਵੱਧਦਾ, ਹਰੇਕ ਬੰਦੇ ਕੋਲ ਇੰਨਾ ਟਾਈਮ ਨੀ, ਇੰਨੇ ਲੇਬਰ ਨੂੰ ਪੈਸਾ ਦੇਣ ਨੂੰ ਨੀ ਵੀ ਪਹਿਲਾਂ ਝੋਨਾ ਟਰਾਲੀਆਂ ਚ ਕੰਬਾਈਨ ਵਾਲਾ ਲੱਦਿਆ ਲਾਏ ਫਿਰ ਧਰੇ ਭਰੇ, ਤਾਂ ਫਿਰ ਉਹ ਕੀ ਕਰਦਾ, ਉਹ ਮੰਡੀਆਂ ਚ ਸਿੱਧਾ ਲੈ ਜਾਂਦਾ। ਹੁਣ ਮੰਡੀਆਂ ਦੇ ਵਿੱਚ ਗੱਲ ਜਦੋਂ ਤੁਸੀਂ ਦੇਖੋਗੇ, ਆਮ ਹੀ ਬੋਲੀ ਵਾਲੇ ਜਿਹੜੇ ਆਉਂਦੇ ਆ ਨਾ, ਤੇ ਉਹ ਢੇਰੀ ਦੇ ਵਿੱਚ ਲੰਮੀ ਬਾਂਹ ਥੱਲੇ ਤੱਕ ਖਵੋ ਕੇ ਫੇਰ ਵਿੱਚੋਂ ਕੱਢਦੇ ਆ ਮੁੱਠੀ, ਉਹਦਾ ਕਾਰਨ ਹੁੰਦਾ ਨਵੀਂ ਚੈੱਕ ਕਰਨਾ। ਤੇ ਤੁਸੀਂ ਜੋ ਦੇਖੋਗੇ ਜਦੋਂ ਇਹ ਢੇਰੀ ਜੇ ਗਿੱਲੀ ਲੱਗੀ ਹੋਊਗੀ ਨਾ, ਤੇ ਥੱਲੋਂ ਧੂਆਂ ਨਿਕਲਣ ਲੱਗ ਜਾਂਦਾ, ਤੇ ਇੱਥੋਂ ਤੱਕ ਵੀ ਆ ਵੀ ਉਹਦੇ ਚ ਅੱਗ ਮੱਚ ਪੈਂਦੀ ਆਪਣੇ ਆਪ ਚ, ਆਪੇ ਅੱਗ ਵੀ ਲੱਗ ਜਾਂਦੀ ਆ। ਇੱਕ ਝੋਨੇ ਦਾ ਜੇ ਤੁਸੀਂ ਜੇ ਵੱਡਾ ਢੇਰ ਦੇਖੋਗੇ ਨਾ, ਤੇ ਉਹ ਢੇਰ ਦੇ ਵਿੱਚ ਜੇ ਗਿੱਲ ਜ਼ਿਆਦੇ ਹੋਈ ਲੋ। ਸੋ ਇਹ ਇਸ ਕਰਕੇ ਜਿਹੜਾ ਹੁਣ ਜੇ ਮੰਨ ਲਓ ਕੋਈ ਵਪਾਰੀ ਝੋਨਾ ਖਰੀਦਦਾ, ਤਾਂ ਉਹ ਖਰੀਦਦਾ ਆਪਦੇ ਨਫੇ ਲਈ, ਆਪਦੇ ਪ੍ਰੋਫਿਟ ਲਈ। ਸਰਕਾਰ ਜੇ ਝੋਨਾ ਖਰੀਦਦੀ ਹੈ ਤਾਂ ਉਹਨੇ ਵੀ ਤਾਂ ਆਪਦਾ ਜਿਹੜੇ ਖਰਚੇ ਪਾਣੀ ਪੂਰੇ ਕਰਨੇ ਆ ਨਾ, ਤੇ ਉਹ ਮਾੜੀ ਚੀਜ਼ ਕਿਉਂ ਖਰੀਦੂਗੀ, ਉਹ ਗਿੱਲੀ ਚੀਜ਼ ਕਿਉਂ ਖਰੀਦੂ। ਗਿੱਲੀ ਚੀਜ਼ ਇੱਕ ਤਾਂ ਭਾਰ ਉਹਦਾ ਬਹੁਤ ਜ਼ਿਆਦਾ ਵੱਧ ਜਾਂਦਾ, ਤੇ ਦੂਜਾ ਉਹਨੂੰ ਜਦੋਂ ਤੁਸੀਂ ਸਟੋਰੇਜ ਕਰੋਗੇ ਤੇ ਉਹਨੇ ਥੋੜੇ ਚਿਰ ਬਾਅਦ ਖਰਾਬ ਹੋ ਜਾਣਾ।
ਸੋ ਇਸ ਕਰਕੇ ਸਰਕਾਰ ਦਾ ਤੇ ਜਿਹੜਾ ਵਪਾਰੀ ਦਾ ਵੀ ਇਹ ਪੱਖ ਸਾਨੂੰ ਦੇਖਣਾ ਪੈਣਾ, ਉਹਨਾਂ ਨੂੰ ਵੀ ਸਾਨੂੰ ਅਸੀਂ ਚੀਜ਼ ਜੇ ਤੁਹਾਡੀ ਮਾਰਕੀਟ ਚ ਸਿਉਣਾ ਲੈ ਕੇ ਗਏ ਹੋ ਨਾ ਤੁਸੀਂ, ਤੇ ਅੱਜ ਤੱਕ ਇਹ ਨਹੀਂ ਹੋਇਆ ਵੀ ਸਿਉਣਾ ਵਿਕੇ ਨਾ ਤੇ ਸਿਉਣੇ ਨੂੰ ਕੋਈ ਠੋਕਰ ਮਾਰੇ ਜਾਂ ਸਿਉਣੇ ਨੂੰ ਕਵੇ ਅਸੀਂ ਨੀ ਲੈਂਦੇ, ਤਾਂ ਇਹ ਕਮੀ ਸਾਡੇ ਚ ਕਿਤੇ ਨਾ ਕਿਤੇ ਇੱਥੇ ਹੈਗੀ ਆ ਵੀ ਅਸੀਂ ਸਿਉਣਾ ਨਹੀਂ ਲੈ ਕੇ ਜਾਂਦੇ, ਅਸੀਂ ਕੋਈ ਨਾ ਕੋਈ ਇਹ ਜਿਹੀ ਚੀਜ਼ ਲੈ ਜਾਂਦੇ ਹਾਂ ਕਈ ਵਾਰੀ ਜਿਹੜੀ ਕਿ ਨਹੀਂ ਜ਼ਿਮੀਦਾਰ ਨੂੰ, ਜਿਹੜੀ ਕਿ ਉੱਥੋਂ ਦੇ ਵਪਾਰੀਆਂ ਨੂੰ ਜਾਂ ਸਰਕਾਰ ਲਈ ਨਹੀਂ ਸਹੀ ਹੁੰਦੀ, ਉਹਨਾਂ ਨੂੰ ਨੁਕਸਾਨ। ਕੌਣ ਬੰਦਾ ਜਿਹੜਾ ਜੇਬ ਚੋਂ ਪੈਸੇ ਲਾ ਕੇ ਤੇ ਜ਼ਿਮੀਦਾਰ ਦੀ ਭਰਪਾਈ ਪੂਰੀ ਕਰਦੇ? ਤਾਂ ਨਹੀਂ ਕੋਈ ਕਰਦਾ। ਕੀ ਜ਼ਿਮੀਦਾਰ ਕਿਸੇ ਦੀ ਕਰ ਦੂਗਾ? ਇਹ ਤਾਂ ਕੋਈ ਵੀ ਨਹੀਂ ਕਰੂਗਾ। ਸੋ ਇਸ ਕਰਕੇ ਸਾਨੂੰ ਕੱਲੇ ਗਿਲੇ ਸ਼ਿਕਵੇ ਨਾ ਮਨਾਉਣੇ ਚਾਹੀਦੇ, ਸਾਨੂੰ ਇਹਨਾਂ ਚੀਜ਼ਾਂ ਦੇ ਤੋੜ ਤੇ ਹੱਲ ਲੱਭਣੇ ਚਾਹੀਦੇ ਆ। ਜੇ ਸਰਕਾਰ ਸਾਨੂੰ ਅਗੇਤਾ ਝੋਨਾ ਬੀਜਣ ਤੋਂ ਰੋਕਦੀ ਆ ਤਾਂ ਵੀ ਉਹਦੇ ਪਿੱਛੇ ਕਾਰਨ ਆ, ਜੇ ਸਾਨੂੰ ਅਗਰ ਮੰਡੀਆਂ ਦੇ ਵਿੱਚ ਜਿਹੜਾ ਉਸ ਟਾਈਮ ਦੇ ਵਿੱਚ ਗਿੱਲਾ ਝੋਨਾ ਸੁੱਟਣ ਤੋਂ ਰੋਕਦੀ ਆ ਤਾਂ ਉਹ ਵੀ ਕਾਰਨ ਆ। ਹੁਣ ਮੰਡੀਆਂ ਦੀ ਜਿਹੜੀ ਪੋਜੀਸ਼ਨ ਇਹ ਹੁੰਦੀ ਆ ਵੀ ਉੱਥੇ ਨਾ ਤਾਂ ਉਹਨਾਂ ਸੈੱਡ ਹੁੰਦੇ ਆ, ਨਾ ਉਹਨੇ ਥਾਂ ਹੁੰਦੇ ਆ, ਨਾ ਉਹ ਜੀ ਉਹਨਾਂ ਨੂੰ ਚੱਕਣ ਧਰਨ ਦੀ ਵਿਵਸਥਾ ਹੁੰਦੀ ਆ, ਕਿਉਂਕਿ ਇਹ ਇੱਕ ਟੈਂਪਰੇਰੀ ਕੰਮ ਆ। ਇਹ ਮਹੀਨੇ ਦੋ ਮਹੀਨਿਆਂ ਲਈ ਫਸਲ ਆਉਂਦੀ ਆ ਜਦੋਂ ਉਸ ਲਈ ਟੈਂਪਰੇਰੀ ਅਰੇਂਜਮੈਂਟ ਕਰਨਾ ਹੁੰਦਾ। ਦੂਜਾ ਇਹ ਪੋਜੀਸ਼ਨ ਪੰਜਾਬ ਦੀ ਤਾਂ ਖਸਤਾ ਹਾਲਤ ਹੈਗੀ ਆ ਵੀ ਉਹਨੂੰ ਪੈਸਾ ਨੀ ਰਿਲੀਜ਼ ਹੁੰਦਾ। ਜਦੋਂ ਪੈਸਾ ਨੀ ਰਿਲੀਜ਼ ਹੁੰਦਾ ਤਾਂ ਸਰਕਾਰ ਫਿਰ ਕਾਰਨਾਕਾਨੀ ਕਰਦੀਆਂ ਵੀ ਆਪਾਂ ਫਸਲ ਦੀ ਖਰੀਦ ਸ਼ੁਰੂ ਨਾ ਕਰੀਏ ਕਿਉਂਕਿ ਜਦੋਂ ਪੈਸਾ ਨੀ ਆ ਰਿਹਾ ਉਹਨਾਂ ਕੋਲ ਕਿਸੇ ਪਾਸੇ। ਸੋ ਇਹ ਇੱਕ ਵੱਡਾ ਕਾਰਨ ਆ। ਸਾਨੂੰ ਕਈ ਵਾਰੀ ਲੱਗਦਾ ਵੀ ਸਾਡਾ ਪੰਜਾਬ ਕਰਜਾਊਗਾ ਤੇ ਪੰਜਾਬ ਕਰਜਾਊ ਹੋਣ ਕਰਕੇ ਤੇ ਇੱਥੇ ਫਸਲ ਦੇ ਪੈਸੇ ਨੀ ਮੌਕੇ ਤੇ ਮਿਲਦੇ ਤਾਂ, ਪਰ ਨਹੀਂ ਦੂਜੇ ਸੂਬਿਆਂ ਚ ਵੀ ਆ ਤੇ ਟੋਟਲ ਇੰਡੀਆ ਦੇ ਵਿੱਚ ਵੀ ਆ। ਜੇ ਇੰਡੀਆ ਹੁਣ ਜਿਹੜਾ ਇੱਕ ਨਵਾਂ ਮੁੱਦਾ ਚੱਲਿਆ ਹੋਇਆ ਰਿਜ਼ਰਵ ਬੈਂਕ ਦੇ ਉੱਤੇ, ਕਹਿੰਦੇ 3,00,000 ਕਰੋੜ ਰੁਪਇਆ ਜਿਹੜਾ ਇੱਕ ਰਿਜ਼ਰਵ ਰੱਖਣਾ ਹੁੰਦਾ ਇੱਕ ਮੁਲਕ ਦੀ ਜਿਹੜੀ ਆਪਣੇ ਆਪਣੇ ਮੁਲਕ ਦੀ ਅਰਥ ਵਿਵਸਥਾ ਮੁਤਾਬਕ ਹੁੰਦਾ। ਇੰਡੀਆ ਦਾ ਜਿਹੜੀ ਅਰਥ ਵਿਵਸਥਾ ਮੁਤਾਬਕ RBI ਦੇ ਵਿੱਚ 3,00,000 ਕਰੋੜ ਰੁਪਇਆ ਐਮਰਜੈਂਸੀ ਖਾਤੇ ਚ ਰੱਖਿਆ ਹੁੰਦਾ, ਜਿਹੜਾ ਕਿ ਜਾਂ ਤਾਂ ਜਦੋਂ ਤੁਸੀਂ ਕਹਿੰਦੇ ਯੁੱਧ ਲੱਗ ਜੇ ਜਾਂ ਕੋਈ ਵੱਡੀ ਆਫਤਾ ਪੈ ਜੇ ਐਮਰਜੈਂਸੀ ਹੋ ਜੇ ਉਦੋਂ ਰਿਲੀਜ਼ ਕਰਵਾਇਆ ਜਾਂਦਾ। ਪਰ ਸੁਣ ਕੇ ਆ ਰਿਹਾ ਵੀ BJP ਨੇ ਜਿਹੜੀ ਰਿਕੁਐਸਟ ਕੀਤੀ ਆ ਵੀ ਉਹ ਚੋਂ 1,00,000 ਕਰੋੜ ਰਿਲੀਜ਼ ਕੀਤਾ ਜਾਵੇ। ਇਹ ਕਾਹਦੇ ਲਈ ਕੀਤਾ ਜਾਵੇ? ਉਹ ਰਿਲੀਜ਼ ਕਰਨ ਲਈ ਉਹਨਾਂ ਨੇ ਕਾਰਨ ਦੇ ਦਿੱਤਾ ਲਾਸਟ ਈਅਰ ਆ ਸਰਕਾਰ ਦਾ, ਸਰਕਾਰ ਵੱਧ ਤੋਂ ਵੱਧ ਡਿਵੈਲਪਮੈਂਟ ਦਿਖਾਉਣੀ ਚਾਹੁੰਦੀ ਆ ਇਲੈਕਸ਼ਨਾਂ ਤੇ, ਇਲੈਕਸ਼ਨਾਂ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਪੈਸਾ ਸੁੱਟਣਾ ਚਾਹੁੰਦੀ ਆ ਮਾਰਕੀਟ ਦੇ ਵਿੱਚ। ਸੋ ਉਹ ਪੈਸਾ ਜਿਹੜਾ 3,00,000 ਕਰੋੜ ਰੁਪਏ ਚੋਂ 1,00,000 ਕਰੋੜ ਮੰਗਣਾ, ਤਾਂ ਉਹ ਇਹ ਦੱਸਦਾ ਵੀ ਜਿਹੜੀ ਅਰਥ ਵਿਵਸਥਾ ਉਹ ਇੰਡੀਆ ਦੀ ਨੀ ਕਿਤੇ ਉਸ ਪੱਧਰ ਤੇ ਹੈ ਨੀ। ਉਹਨਾਂ ਨੂੰ ਵੀ ਜਿਹੜੀ ਡਿਵੈਲਪਮੈਂਟ ਲਈ ਪੈਸਾ ਉਹ 4,00,000 ਕੋਟੇ ਚੋਂ ਕਢਾਉਣ ਦੇ ਲਈ ਤਰਲੋ ਮੱਛੀ ਹੋਣਾ ਪੈ ਰਿਹਾ। ਸੋ ਇਹੀ ਚੀਜ਼ਾਂ ਆ ਜਾਂਦੀਆਂ ਜੀ, ਬਹੁਤ ਸਾਰੇ ਕਾਰਨ ਆ ਜਾਂਦੇ ਆ ਵੀ ਸਰਕਾਰਾਂ ਦੇ ਹਾਲਾਤ ਮਾੜੇ ਹੋਣ ਕਰਕੇ ਤੇ ਫਿਰ ਉਹਨੂੰ ਝੋਨਾ ਜਾਂ ਕਣਕ ਖਰੀਦਿਆ ਨੀ ਜਾਂਦਾ ਤੇ ਫਿਰ ਉਹਦਾ ਅਖੀਰ ਜ਼ਿਮੀਦਾਰਾਂ ਜੀ ਨੇ ਪੈਦਾ ਕੀਤੀ।
ਸੋ ਬ੍ਰਾਟ ਸਾਹਿਬ ਪਾਲਾ ਪੈਂਸ ਕੋਬਰਮ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਭਾਜੀ ਇਹ ਪਟਾਕੇ ਦੀਆਂ ਫੈਕਟਰੀਆਂ ਨੀ ਬੰਦ ਹੋ ਸਕਦੀਆਂ, ਜੇ ਫੈਕਟਰੀਆਂ ਬੰਦ ਹੋ ਜਾਣ ਤੇ ਪਟਾਕੇ ਮਿਲਣੇ ਨੀ ਤੇ ਆਪੇ ਹੀ ਕਿਸੇ ਨੇ ਪਟਾਕੇ ਚਲਾਉਣੇ ਨੀ। ਧੰਨਵਾਦ। ਸੋ ਪੋਲਿਊਸ਼ਨ ਨੂੰ ਰੋਕਣ ਦਾ ਉਹਨਾਂ ਨੇ ਤਰੀਕਾ ਦੱਸਿਆ ਜੀ। ਤੇ ਇੱਧਰ ਬਲਰਾਜ ਸਿੰਘ ਉਹ ਵੀ ਇਹੀ ਕਹਿ ਰਹੇ ਆ, ਕਹਿੰਦੇ ਕਿ ਜਿਹੜੀਆਂ ਫੈਕਟਰੀਆਂ ਵਾ ਉਹ ਮਸਟ ਬੀ ਬੈਂਡ ਟੂ ਸਟੋਪ ਪੋਲਿਊਸ਼ਨ। ਜੀ ਬ੍ਰਾਟ ਸਾਹਿਬ
ਜੀ ਬਿਲਕੁਲ, ਦੇਖੋ ਚੋਰ ਨੀ ਚੋਰ ਦੀ ਮਾਂ ਨੂੰ ਮਾਰੋ ਇਹ ਕਿਹਾ ਜਾਂਦਾ, ਇਹ ਅੱਜ ਦੀ ਗੱਲ ਨੀ, ਇਹ ਇੱਕ ਪੁਰਾਣੀ ਕਹਾਵਤ ਆ, ਸਾਡੇ ਬਜ਼ੁਰਗਾਂ ਨੇ ਤੱਤ ਕੱਢੇ ਹੋਏ ਆ। ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਉਹਦੇ ਪਿੱਛੇ ਵੀ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਜਾਂ ਤਾਂ ਕਾਨੂੰਨ ਬਦਲਾਅ ਕਰਨੇ ਪੈਣਗੇ, ਇੱਕ ਸੰਵਿਧਾਨ ਦੇ ਵਿੱਚ ਚੇਂਜਸ ਲਿਆਉਣੀਆਂ ਪੈਣਗੀਆਂ ਵੀ ਇਹ ਚੀਜ਼ਾਂ ਹੋ ਹੀ ਨੀ ਸਕਦੀਆਂ। ਜਿਵੇਂ ਬਹੁਤ ਸਾਰੀਆਂ ਚੀਜ਼ਾਂ ਪ੍ਰੋਪਰ ਬੈਂਡ ਆ, ਉਹ ਚੀਜ਼ਾਂ ਵਾਂਗੂ ਇਹਦਾ ਵੀ ਹੋਵੇ ਵੀ ਬਰੂਦ ਦੇ ਪਟਾਕੇ ਆ ਜਾਂ ਹੋਰ ਕਿਤੇ ਵੀ ਬਣਨੇ ਨੀ ਚਾਹੀਦੇ, ਤੇ ਉਹਦੇ ਤੋੜ ਜਿਹੜੇ ਵੀ ਬਣਨੇ ਚਾਹੀਦੇ ਆ, ਉਹਦੇ ਤੋੜ ਲੱਭੇ ਜਾਣੇ ਚਾਹੀਦੇ ਆ। ਹੁਣ ਜਦੋਂ ਤੁਸੀਂ ਏਡੇ ਏਡੇ ਖੋਜੀ ਵਿਗਿਆਨੀ ਜਾਂ ਏਡੇ ਏਡੇ ਅਦਾਰੇ ਬਣ ਚੁੱਕੇ ਆ ਜਿਹੜੇ ਕਿ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆ ਰਿਹਾ ਡਿਵੈਲਪਮੈਂਟ ਲਈ, ਤੇ ਉਹ ਇਹ ਵੀ ਕਿੱਡਾ ਇੱਕ ਗੱਲ, ਇਹਦਾ ਤੋੜ ਕਿਉਂ ਨੀ ਲੱਭ ਸਕਦਾ? ਮੈਂ ਕੱਲ ਹੀ ਗੱਲ ਕਰ ਰਿਹਾ ਸੀ ਕਿਸੇ ਬੰਦੇ ਨਾਲ, ਇੰਡੀਆ ਦੇ ਵਿੱਚ ਅੱਜ ਕੱਲ ਰਿਵਾਜ ਚੱਲਿਆ ਹੋਇਆ ਜੀ ਵੀ ਵਿਆਹ ਸ਼ਾਦੀਆਂ ਤੇ ਆਤਿਸ਼ਬਾਜੀ ਕਰਨਾ। ਤਾਂ ਮੈਨੂੰ ਵੀ ਕੱਲ ਪਰਸੋਂ ਅਪਰੋਚ ਕੀਤੀ ਗਈ ਕਿਸੇ ਨੇ ਤੇ ਵੀ ਆਤਿਸ਼ਬਾਜੀ, ਮੈਂ ਉਹਨਾਂ ਨੂੰ ਪਹਿਲਾਂ ਤਾਂ ਮਾਨਾ ਲਾਇਆ ਵੀ ਆਤਿਸ਼ਬਾਜੀ ਤਾਂ ਬੈਨ ਕੀਤੀ ਹੋਈ ਆ, ਬਾਅਦ ਚ ਮੈਨੂੰ ਕਿਸੇ ਨੇ ਦੱਸਿਆ ਵੀ ਨਹੀਂ ਉਹ ਤਾਂ ਜੀ ਪੰਜਾਬ ਚ ਬੈਨ ਆ, ਹਰਿਆਣੇ ਚ ਨੀ ਬੈਨ, ਹਰਿਆਣੇ ਚ ਤੁਸੀਂ ਚਲਾ ਸਕਦੇ ਹੋ। ਤੇ ਪਰ ਮੈਂ ਸਹੀ ਮਾਇਨੇ ਚ ਦੱਸੋ ਵੀ ਮੈਂ ਉਸ ਚੀਜ਼ ਦੇ ਵਿੱਚ ਰਾਜੀ ਨਹੀਂ ਆ ਤੇ ਮੈਂ ਨਹੀਂ, ਮੈਂ ਉਹਨੂੰ ਪਹਿਲਾਂ ਸਵਾਲ ਇਹ ਕੀਤਾ ਵੀ ਮੈਨੂੰ ਇਹਦਾ ਤੋੜ ਦੱਸੋ ਵੀ ਇਹਦਾ ਕੋਈ ਤੋੜ ਹੈਗਾ, ਹੋਰ ਤੋੜ ਹੈ ਕੋਈ ਵੀ ਤੋੜ ਕਿਸੇ ਕਿਸਮ ਦਾ? ਖੁਸ਼ੀ ਮਨਾਉਣੀ ਆ ਵੀ ਆਸਮਾਨ ਦੇ ਵਿੱਚ ਜਿਹੜੀ ਇਹ ਟੈਂਪਰੇਰੀ ਜਿਹੜੀ ਧੂੰਆਂ ਕਰਕੇ ਪ੍ਰਦੂਸ਼ਣ ਕਰਕੇ ਮਨਾਉਣ ਨਾਲੋਂ ਕੋਈ ਹੋਰ ਜੇ ਤੋੜ ਲੱਭਦਾ ਤਾਂ ਮੈਂ ਉਹ ਤੋੜ ਨਾਲ ਜਾਣਾ ਚਾਹੂੰਗਾ। ਮੈਂ ਇਹ ਨੀ ਕਹਿੰਦਾ ਵੀ ਕਰੋ ਨਾ, ਖੁਸ਼ੀ ਨਾ ਮਨਾਓ, ਖੁਸ਼ੀ ਮਨਾਓ, ਪਰ ਕੋਈ ਇਹੋ ਜਿਹਾ ਤੋੜ ਲੱਭੀਏ ਜਿਹਦੇ ਨਾਲ ਜਿਹੜੀ ਕਿਸੇ ਦੀ ਆਜ਼ਾਦੀ ਚ ਵੀ ਵਿਘਣ ਨਾ ਪਵੇ, ਕਿਸੇ ਦੇ ਜੀਵਨ ਜਾਚ ਚ ਵੀ ਵਿਘਣ ਨਾ ਪਵੇ, ਕਿਸੇ ਕੁਦਰਤ ਨੂੰ ਵੀ ਨਾ ਅਸੀਂ ਖਰਾਬ ਕਰੀਏ, ਤਾਂ ਉਹਦਾ ਤੋੜ ਲੱਭ ਲਈਏ। ਸੋ ਇਹੀ ਇਹਨਾਂ ਫੈਕਟਰੀਆਂ ਦੇ ਮਾਮਲਿਆਂ ਚ ਗੱਲ ਹੋ ਸਕਦੀ ਆ, ਪਰ ਮਸਲਾ ਤਾਂ ਇੱਥੇ ਆ ਜਾਂਦਾ ਜੀ ਵੀ ਸਰਕਾਰਾਂ ਦੇ ਵਿੱਚ ਜਦੋਂ ਤੁਸੀਂ ਸਰਕਾਰਾਂ ਕੋਲ ਜਦੋਂ ਤੱਕ ਪਹੁੰਚਦੀਆਂ ਗੱਲਾਂ ਉਦੋਂ ਤੱਕ ਇੰਨਾ ਕੁ ਦੂਰ ਜਾ ਚੁੱਕਿਆ ਹੁੰਦਾ, ਫਿਰ ਦੁਹਾਈਆਂ ਦੇਣ ਲੱਗ ਜਾਂਦੇ ਵੀ ਇੰਨੇ ਪਰਿਵਾਰ ਬੇਰੁਜ਼ਗਾਰ ਹੋਣਗੇ ਜੀ। ਹੁਣ ਜੇ ਕੱਲ ਨੂੰ ਕਹਿ ਦਿਓ ਵੀ ਪਟਾਕਿਆਂ ਦੀਆਂ ਫੈਕਟਰੀਆਂ ਬੰਦ ਹੁੰਦੀਆਂ, ਪਰਸੋਂ ਅਖਬਾਰਾਂ ਚ ਅੰਕੜੇ ਆ ਜਾਣਗੇ ਕਿ ਇੰਨੇ ਪਰਿਵਾਰ ਇੰਨੇ ਬੱਚੇ ਬੇਰੁਜ਼ਗਾਰ ਹੋ ਗਏ, ਭੁੱਖ ਨੰਗਣਾ ਹੋਣ ਲੱਗ ਗਏ, ਯੇ ਹੋ ਗਿਆ ਵੋ ਹੋ ਗਿਆ। ਪਰ ਹੁਣ ਗੱਲ ਤਾਂ ਉਹੀ ਆ ਜਾਂਦੀ ਹੈ ਜੀ ਵੀ ਇਹ ਉਹ ਦੋ ਕਿਸਮ ਦੀਆਂ ਜਿਹੜੀਆਂ ਲੋਕ ਹੁੰਦੇ ਆ, ਜਿਵੇਂ ਕੱਲ ਵੀ ਦੱਸਿਆ ਸੀ ਮੈਂ ਵੀ ਜੇ ਮਰਾਸੀ ਤੇ ਗਾਉਣ ਵਾਲਾ ਹਮੇਸ਼ਾ ਸੁੱਖ ਲੋੜਦਾ, ਤਾਂ ਜੇ ਹੁਣ ਇਹ ਪਟਾਕੇ ਵਾਲੇ ਆ ਵੀ ਚਾਹੇ ਮੰਨਣਗੇ ਤਾਂ ਪਾਉਣਾ, ਉਹਦੇ ਤਾਂ ਸੁੱਖ ਹੀ ਆ ਵੀ ਭਾਈ ਹਾਂ ਸੁੱਖ ਹੋਵੇ ਤਾਂ ਪਟਾਕੇ ਚੱਲਣ, ਤੇ ਪਰ ਉਹ ਨਾਲ ਨਾਲ ਕਿਤੇ ਨਾ ਕਿਤੇ ਉਹ ਜ਼ਹਿਰ ਸਾਡੇ ਵਾਤਾਵਰਨ ਨੂੰ ਤੇ ਹੋਰ ਨੂੰ ਅਣਜਾਣੇ ਦੇ ਵਿੱਚ ਜ਼ਹਿਰ ਦੇ ਰਹੇ ਆ। ਸੋ ਗ੍ਰਹਿ ਠੀਕ ਆ ਜੀ ਤੁਹਾਡੀ, ਪਰ ਇਹਨੂੰ ਸੰਵਿਧਾਨ ਦੇ ਵਿੱਚ ਕਾਨੂੰਨ ਲੈ ਕੇ ਆਉਣਾ ਪੈਣਾ ਗਾ
ਜੀ। ਸੋ ਅੱਗੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੀ। ਸੋ ਬੜੇ ਜ਼ੋਰ ਸ਼ੋਰ ਨਾਲ ਇਸ ਦੀ ਜਿਹੜੀ ਸ਼ੁਰੂਆਤ ਆ ਹੋਈ ਸੀ ਤੇ ਹੁਣ ਕਾਫੀ ਕਾਟੋ ਕਲੇਸ਼ ਵੀ ਇਹਦੇ ਵਿੱਚ ਪਿਆ ਹੋਇਆ ਵਾ। ਤੇ ਇੱਧਰ ਜੀ ਕੇਜਰੀਵਾਲ ਦਾ ਨਾਂ ਧੋਖੇਬਾਜ਼ਾਂ ਦੀ ਲਿਸਟ ਵਿੱਚ ਲਿਖਿਆ ਜਾਵੇਗਾ। ਸੋ ਇਹ ਅੱਜ ਦੀ ਖਬਰ ਆ। ਤੇ ਕੈਨੇਡਾ ਤੇ ਅਮੈਰੀਕਾ ਵਿੱਚ ਰਹਿੰਦੇ ਜਿਹੜੇ ਉਹਨਾਂ ਦੇ ਵਲੰਟੀਅਰ ਆ ਉਹਨਾਂ ਨੇ ਇਹ ਲਿਖਿਆ। ਖਹਿਰਾ ਤੇ ਸੰਧੂ ਦੇ ਹੱਕ ਵਿੱਚ ਨਿਕਲਿਆ ਜੀ ਉੱਥੋਂ ਦੇ ਵਲੰਟੀਅਰ, ਤੇ ਕੇਜਰੀਵਾਲ ਨੂੰ ਉਹਨਾਂ ਨੇ ਇਸ ਬਾਰੇ ਪੱਤਰ ਲਿਖਿਆ ਵਾ। ਸੋ ਕੀ ਕਹੋਗੇ ਜੀ ਇਸ ਬਾਰੇ ਵਰਤਾਰੇ ਬਾਰੇ?
ਦੇਖੋ ਜਿਹੜਾ ਹੁਣ ਲੱਖ ਚਾਹੇ ਨਾਰਿਆਂ ਨੂੰ ਕਹੀ ਜਾਣ ਕਿਸੇ ਨੂੰ ਕਹੀ ਜਾਣ, ਪਰ ਹੁਣ ਐਡੇ ਸੌਖੇ ਕਿਸੇ ਦੇ ਭੇਚਲੇ ਚ ਐਨ ਆਰ ਆਈ ਆਉਣ ਵਾਲੇ ਹੈ ਨੀ, ਨਾ ਐਨ ਆਰ ਆਈ ਆਉਣ ਇਹਨਾਂ ਗੱਲਾਂ ਚ ਹੁਣ, ਤੇ ਨਾ ਕੋਈ ਹੋਰ ਆਵੇ। ਜਿਹੜੀ ਜਿਹੜਾ ਇੱਕ ਟਾਈਮ ਆਇਆ ਸੀ ਤੀਜੇ ਧੜੇ ਦਾ, ਉਹ ਤੀਜੇ ਧੜੇ ਵਾਲਾ ਟਾਈਮ ਉਹ ਬਣਾ ਨੀ ਸਕੇ, ਉਹਨੂੰ ਖਰਾਬ ਕਰ ਲਿਆ। ਉਦੋਂ ਹੋਮਿਓ ਆੜੇ ਆ ਗਈ, ਉਹਨਾਂ ਨੂੰ ਇਹ ਲੱਗਿਆ ਵੀ ਵੀ ਆਰ ਦਸ ਜਾਨੀ ਕਿ ਅਸੀਂ ਸਰਵੋਤਮ ਆ, ਉਹਨਾਂ ਨੂੰ ਇਹ ਜਿਹੜੀ ਮਹਿਸੂਸ ਹੋਇਆ ਵੀ ਸਾਡੇ ਤੋਂ ਉੱਚਾ ਕੋਈ ਹੈ ਹੀ ਨੀ, ਤੇ ਉਸ ਤੇ ਕਰਕੇ ਉਹਨਾਂ ਨੇ ਵੱਡੀਆਂ ਵੱਡੀਆਂ ਆਫਰਾਂ ਉਦੋਂ ਆਮ ਆਦਮੀ ਪਾਰਟੀ ਨੂੰ ਆ ਰਹੀਆਂ ਸਨ। ਵੱਡੇ ਵੱਡੇ ਲੋਕ ਜੁੜਨਾ ਚਾਹੁੰਦੇ ਸੀ, ਆਮ ਆਦਮੀ ਪਾਰਟੀ ਦੀ ਕੈਪ ਲਾਉਣੀ, ਕੈਪ ਲੈਣੀ ਲੋਕਾਂ ਲਈ ਮਾਣ ਮਹਿਸੂਸ ਹੋ ਰਿਹਾ ਸੀ, ਤੇ ਪਰ ਜਦੋਂ ਉਹ ਵਕਤ ਨੀ ਸੰਭਾਲਿਆ ਤਾਂ ਵਕਤੋਂ ਖੁੰਝੀ ਡੂਮਣੀ ਦਰ ਦਰ ਧੱਕੇ ਖਾ ਵਾਲੀ ਜਿਹੜੀ ਗੱਲ ਇੱਥੇ ਹੋਈ ਹੈ ਜੀ, ਇਹ ਡੂਮਣੀ ਵਕਤੋਂ ਖੁੰਝ ਚੁੱਕੀ ਆ। ਤੇ ਹੁਣ ਮੈਨੂੰ ਨੀ ਲੱਗਦਾ ਵੀ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਜਾਂ ਖਹਿਰਾ ਕੁਛ ਕਰ ਲੂਗਾ, ਜਾਂ ਕੋਈ ਕੰਵਰ ਸੰਧੂ ਕੁਛ ਕਰ ਲੂਗਾ, ਜਾਂ ਕੇਜਰੀਵਾਲ ਕੁਛ ਕਰ ਲੂ, ਜਾਂ ਭਗਵੰਤ ਮਾਨ ਕੁਛ ਕਰ ਲੂ, ਕੋਈ ਚਮਤਕਾਰ ਨੀ ਹੋਣ ਵਾਲਾ ਜੀ। ਹੁਣ ਜਿਹੜੀ ਅੱਜ ਦੀ ਘੜੀ ਇਹ ਆ, ਬਾਕੀ ਹੁਣ ਐ ਵੀ ਸਾਡੀ ਜਨਤਾ ਦਾ ਖਲਕ ਦਾ ਪਤਾ ਨੀ ਕਦੋਂ ਕਿੱਧਰ ਨੂੰ ਚੱਲ ਪਏ
ਜੀ। ਸੋ ਅੱਗੇ ਭਾਜੀ ਜਗਤਾਰ ਜੋਹਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਆ, ਤੇ ਉਹਨਾਂ ਨੇ ਇੱਕ ਵੈਸੇ ਗੱਲ ਤਾਂ ਇਹ ਮੈਂ ਵੀ ਦੇਖੀ ਹੋਈ ਆ, ਛੋਟੇ ਛੋਟੇ ਹੁੰਦੇ ਸੀ ਅਸੀਂ ਜਦੋਂ ਡੈਡੀ ਹੁਣੀ ਵੀ ਪਾਣੀ ਦਾ ਛਿੱਟਾ ਦਿੰਦੇ ਹੁੰਦੇ ਸੀਗੇ ਕਣਕ ਵਗੈਰਾ ਤੇ, ਕਹਿੰਦੇ ਕਿ ਬਾਈ ਜੀ ਇੱਕ ਟਾਈਮ ਉਹ ਹੁੰਦਾ ਸੀਗਾ ਜਦੋਂ ਕਿਸਾਨ ਝੋਨੇ ਨੂੰ ਮੰਡੀ ਵਿੱਚ ਲਿਜਾਣ ਤੋਂ ਪਹਿਲਾਂ ਬਾਲਟੀਆਂ ਭਰ ਭਰ ਪਾਣੀ ਪਾ ਕੇ ਲਿਜਾਂਦੇ ਸੀ ਤੇ ਨਾਲ ਦੀ ਨਾਲ ਹੀ ਚੱਕੀ ਜਾਂਦੇ ਸੀ, ਤੇ ਉਹ ਟਾਈਮ ਕਹਿੰਦੇ ਤੁਸੀਂ ਦੇਖਿਆ ਹੋਣਾ ਵਾ ਕੀ?
ਦੇਖੋ ਸਮੇਂ ਸਮੇਂ ਦੀ ਗੱਲ ਸੀ, ਜਦੋਂ ਕਿਸੇ ਚੀਜ਼ ਦੀ ਸ਼ੋਰਟੇਜ ਹੁੰਦੀ ਹੈ ਨਾ ਤੇ ਉਦੋਂ ਕੁਛ ਵੀ ਵਿਕ ਜਾਂਦਾ, ਜਦੋਂ ਕਿਸੇ ਚੀਜ਼ ਦੀ ਆਮਦ ਵੱਧ ਜੇ ਤਾਂ ਉਦੋਂ ਪ੍ਰੋਬਲਮ ਆਉਂਦੀ ਆ, ਉਦੋਂ ਬੰਦਾ ਨੱਕ ਮਾਰ ਕੇ ਟਾਂਗਰਾ ਮਾਰ ਕੇ ਲੈਣ ਲੱਗ ਜਾਂਦਾ। ਦੂਜਾ ਇਹ ਹੁੰਦਾ ਵੀ ਜੇ ਜਿਹੜੀ ਸਮੇਂ ਸਮੇਂ ਦੀਆਂ ਗੱਲਾਂ, ਉਦੋਂ ਜਿਹੜਾ ਝੋਨੇ ਜਾਂ ਕਣਕ ਦੇ ਝਾੜ ਸੀ 20-25 ਮਣੇ ਸੀ, 30 ਮਣੇ ਝੋਨਾ, 40-50 ਮਣ ਤੱਕ ਝੜਦਾ ਸੀ। ਹੁਣ ਜਿਹੜੀਆਂ ਪ੍ਰੋਡਕਸ਼ਨ ਹੋ ਗਈ 125-125 ਮਣ ਝਾੜ ਹੋ ਗਿਆ ਜੀ, ਤੇ ਉਹਦੇ ਨਾਲ ਕੀ ਹੋ ਗਿਆ ਵੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵੱਧ ਗਈ, ਤੇ ਵਧਣ ਕਾਰਨ ਵੀ ਜਿਹੜੇ ਇੱਕ ਨਖਰਿਆਂ ਦੀ ਗੱਲ ਆਈ ਆ। ਦੂਜੀ ਇਹ ਆ ਵੀ ਜਿਹੜਾ ਝੋਨੇ ਚ ਪਾਣੀ ਪਾ ਕੇ ਲਿਜਾਣਾ, ਗਿੱਲਾ ਕਰਕੇ ਲਿਜਾਣਾ ਜਾਂ ਹੋਰ ਕਰਨਾ, ਉਹ ਵੀ ਤਾਂ ਜੇ ਸਹੀ ਦੇਖਿਆ ਜਾਵੇ ਤਾਂ ਫੇਰ ਬਿਜ਼ਨਸ ਤਾਂ ਨਹੀਂ ਸੀ, ਉਹਦੇ ਚ ਵੀ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਕਾਰਨ ਸੀਗਾ ਵੀ ਜਿਹਨੂੰ ਉਹਨੂੰ ਏਦਾਂ ਕੀਤਾ ਜਾਂਦਾ ਸੀ। ਤੇ ਪਰ ਉਦੋਂ ਇਹ ਸੀ ਵੀ ਇੰਨਾ ਬਹੁਤਾਤ ਨਹੀਂ ਹੁੰਦੀ ਸੀ, ਜਿੰਨਾ ਕਹਾਉਂਦਾ ਸੀ ਉਹਦੇ ਗਾਹਕ ਹੁੰਦੇ ਸੀ, ਉਨਾ ਕੁ ਵਿਕ ਜਾਂਦਾ ਸੀ, ਕੋਈ ਫਰਕ ਨੀ ਪੈਂਦਾ ਸੀਗਾ। ਸੋ ਇਹ ਚੱਲਦਾ ਆਇਆ ਜੀ, ਮੁੱਢ ਕਦੀਮ ਜੇ ਚੰਗੇ ਕੰਮ ਵੀ ਹੁੰਦੇ ਆਏ ਆ ਤਾਂ ਮਾੜੇ ਕੰਮ ਵੀ ਹੁੰਦੇ ਆਏ ਆ, ਪਰ ਮੈਨੂੰ ਲੱਗਦਾ ਇਹ ਸਭ ਕਾਰਨ ਡਿਮਾਂਡ ਸਪਲਾਈ ਦਾ ਹੀ ਬਣਿਆ ਹੋਇਆ
ਜੀ। ਅੱਗੇ ਬਰਾੜ ਸਾਹਿਬ ਕੁਲਵਿੰਦਰ ਸਿੰਘ ਜਗਰਾਓ ਵਾਲੇ, ਮਜ਼ਾਕ ਕਰ ਰਹੇ ਆ ਜੀ, ਤੁਹਾਨੂੰ ਕਹਿੰਦੇ ਕਿ ਬਾਈ ਤੁਹਾਨੂੰ ਤਾਂ ਪਟਾਕਿਆਂ ਦੀ ਫਿਕਰ ਕਰਨ ਦੀ ਲੋੜ ਨੀ, ਤੁਹਾਡੇ ਬਠਿੰਡੇ ਵਾਲਿਆਂ ਕੋਲ ਤਾਂ ਬੰਦੂਕਾਂ ਬਥੇਰੀਆਂ ਨੇ, ਤੇ ਨਾਲੇ ਹੱਸ ਰਹੇ ਆ। ਵੈਸੇ ਗਾਣਾ ਵੀ ਹੈ ਨਾ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕ ਸੀ, ਤੇ ਵਾਕਈ ਏਦਾਂ ਦੀ ਗੱਲ
ਬਾਈ। ਇਹ ਦੇਖੋ ਬਠਿੰਡੇ ਕਈ ਵਾਰੀ ਨਾ ਬਾਦਲ ਨਾਲੋਂ ਬਦਨਾਮ ਬੁਰੇ ਵਾਲੀ ਗੱਲ ਹੁੰਦੀ ਆ। ਮੈਂ ਪਿਛਲੇ ਪੇਂਡੂ ਐਪੀਸੋਡ ਦੇ ਪੇਂਡੂ ਆਸਟ੍ਰੇਲੀਆ ਦੇ ਐਪੀਸੋਡ ਦੇ ਵਿੱਚ ਨਾ ਇੱਕ ਸਵਾਲ ਕਰਿਆ ਸੀ ਮੁੰਡਿਆਂ ਨੂੰ ਵੀ ਯਾਰ ਆ ਕੇਲਾ ਛਿੱਲ ਕੇ ਖਾਣ ਵਾਲੀ ਗੱਲ ਪਿੱਛੇ ਸਾਨੂੰ ਕਹਿੰਦੇ ਆ ਵੀ ਕੀ ਚੱਕਰ ਆ, ਤਾਂ ਉਹ ਮੁੰਡਿਆਂ ਨੇ ਦੱਸਿਆ ਵੀ ਨਹੀਂ ਗੋਰੇ ਵੀ ਸਾਰਾ ਕੇਲਾ ਛਿੱਲ ਕੇ ਖਾਂਦੇ ਆ, ਬਠਿੰਡੇ ਵਾਲੇ ਤਾਂ ਐਵੇਂ ਬਦਨਾਮ ਆ। ਸੋ ਐਵੇਂ ਕੁਲਵਿੰਦਰ ਬਾਈ ਵੀ ਸਾਨੂੰ ਹੁਣ ਐਵੇਂ ਬਦਨਾਮ ਹੀ ਕਰ ਰਹੇ ਆ ਬੰਦੂਕਾਂ ਦੇ ਮਾਮਲੇ ਚ। ਮੈਂ ਪਿਛਲੇ ਮਹੀਨੇ ਇਹਨਾਂ ਦੇ ਘਰੇ ਗਿਆ ਨਾ, ਤੇ ਇਹਨਾਂ ਦੇ ਘਰੇ ਜਿਹੜੇ ਡਰਾਇੰਗ ਰੂਮ ਸੀ ਉਹ ਡਰਾਇੰਗ ਰੂਮ ਚ ਛਾ 5-6 ਬੰਦੂਕਾਂ ਸਜਾ ਕੇ ਰੱਖੀਆਂ ਹੋਈਆਂ ਸੀ, ਤਾਂ ਫਿਰ ਉਹ ਮੈਂ ਹੱਸਣ ਲੱਗ ਗਿਆ ਵੀ ਬਠਿੰਡੇ ਵਾਲਿਆਂ ਨਾਲ ਤਾਂ ਜਗਰਾਉਣ ਵਾਲੇ ਬੰਦੂਕਾਂ ਦੇ ਸ਼ਕੀਨ ਜ਼ਿਆਦਾ ਲੱਗਦੇ ਆ। ਸੋ ਉਹ ਕਈ ਵਾਰੀ ਉਹ ਹੋ ਜਾਂਦਾ ਦਿਖਾਉਣ ਦਾ ਜ਼ਿਮੀਦਾਰ ਹੋਰ ਹੁੰਦਾ ਤੇ ਅਸਲ ਦਾ ਜ਼ਿਮੀਦਾਰ ਹੋਰ ਹੁੰਦਾ। ਉਹੀ ਚੀਜ਼ਾਂ ਇਹ ਆ ਜੀ ਖੇਲਣ ਛਿੱਲਣ ਦੇ ਬੰਦੂਕਾਂ ਦੇ ਮਾਮਲੇ ਚ।
ਜੀ ਜੀ ਸੋ ਅੱਗੇ ਜੀ ਹਰਜਿੰਦਰ ਸਿੰਘ ਕਹਿੰਦੇ ਪ੍ਰਦੂਸ਼ਣ ਤਾਂ ਬਰਾਤ ਸਾਹਿਬ ਵਧਣਾ ਹੈ, ਡੰਡੇ ਅੱਗੇ ਭੂਤ ਨੱਚਦਾ, ਕਾਨੂੰਨ ਸਾਰੇ ਭੰਨਣ ਵਾਲੇ ਹਨ, ਮੈਂ ਕਦੇ ਕਹਿੰਦੇ ਪਟਾਕਾ ਨੀ ਚਲਾਇਆ ਤੇ ਹਮੇਸ਼ਾ ਬੂਟੇ ਹੀ ਲਗਾਏ ਆ। ਹਰਜਿੰਦਰ ਸਿੰਘ ਘੁੰਮਣਾ ਜੀ ਪੰਜਾਬ ਤੋਂ, ਤੇ ਅੱਗੇ ਉਹਨਾਂ ਨੇ ਕਹਿੰਦੇ ਸਤਿ ਸ੍ਰੀ ਅਕਾਲ ਦੀ ਬੁਲਾਈ ਆ, ਤੇ ਨਾਲ ਹੀ ਉਹ ਕਹਿੰਦੇ ਜਿੰਨੇ ਗਾਣੇ ਸਭ ਸਕੇ ਜੱਟੀ ਤੇ ਹਰਜਿੰਦਰ ਸਿੰਘ ਘੁੰਮਣ ਦਾ ਜਾ। ਸਮਝ ਨੀ ਆਈ ਜੀ ਮੈਨੂੰ ਥੋੜਾ ਜਿਹਾ ਇਹਨਾਂ ਦਾ ਪਹਿਲਾਂ। ਮੈਂ
ਬਿਲਕੁਲ ਬਿਲਕੁਲ ਘੁੰਮਣ ਸਾਹਿਬ ਹੋਰ ਦੇ ਘੁੰਮਣ ਸਾਹਿਬ ਹੋਰ ਜਿਹੜੇ ਜੇ ਜੇ ਇਨਸਾਨ ਆ ਇਹਨਾਂ ਲੋਕਾਂ ਦੇ ਸਹਾਰੇ ਜਿਹੜੀ ਚੰਗਿਆਈ ਆ ਜੇ ਫੈਲ ਰਹੀ ਆ ਤੇ ਜਿਹੜੀ ਚੰਗੇ ਕਾਰਜ ਹੋ ਰਹੇ ਆ। ਸੋ ਘੁੰਮਣ ਸਾਹਿਬ ਅਸੀਂ ਤੁਹਾਨੂੰ ਰਿਕੁਐਸਟ ਬੇਨਤੀ ਇਹ ਵੀ ਕਰਦੇ ਆ ਵੀ ਤੁਸੀਂ ਜੇ ਜ਼ਿੰਦਗੀ ਚ ਖੁਦ ਪਟਾਕਾ ਨੀ ਚਲਾਇਆ ਦਰਖਤ ਲਾਏ ਆ ਤਾਂ ਤੁਸੀਂ ਇਸ ਮੁਹਿੰਮ ਨੂੰ ਨਾ ਵੱਧ ਚੜ ਕੇ ਲੋਕਾਂ ਤੱਕ ਲੈ ਕੇ ਜਾਓ, ਉਹਨੂੰ ਬਣਾਓ, ਲੋਕਾਂ ਨੂੰ ਨੌਜਵਾਨ ਪੀੜ੍ਹੀ ਨੂੰ ਦੱਸੋ। ਤੁਸੀਂ ਹੁਣ ਰਿਟਾਇਰਮੈਂਟ ਦੀ ਜ਼ਿੰਦਗੀ ਜਿਉ ਰਹੇ ਹੋ ਤਾਂ ਮੈਨੂੰ ਲੱਗਦਾ ਵੀ ਤੁਹਾਨੂੰ ਚਾਹੀਦਾ ਵੀ ਚਾਹੇ ਇੱਕ ਮਹੀਨੇ ਚ ਇੱਕ ਮੀਟਿੰਗ ਰੱਖੋ ਨੌਜਵਾਨਾਂ ਨਾਲ ਜਾਂ ਉਹਨਾਂ ਨੂੰ ਮਿਲੋ। ਉਹ ਜ਼ਰੂਰ ਆ ਕਈ ਵਾਰੀ ਹੁੰਦਾ ਵੀ ਇਹ ਵੀ ਕਹਿੰਦੇ ਵੀ ਤਾਂ ਬੁੜਾ ਸਠਿਆ ਗਿਆ ਐਵੇਂ ਬੋਲੀ ਜਾਂਦਾ ਐਵੇਂ ਕਹੀ ਜਾਂਦਾ, ਪਰ ਜੇ ਮੰਨ ਲਈਏ ਵੀ 100 ਨੌਜਵਾਨਾਂ ਨੂੰ ਤੁਸੀਂ ਗੱਲਬਾਤ ਕੀਤੀ ਆ ਤੇ ਉਹਨਾਂ ਚੋਂ ਜੇ 2-4 ਨੂੰ ਵੀ ਕਲਿੱਕ ਹੋ ਗਈ ਗੱਲ ਤਾਂ ਤੁਸੀਂ ਆਪਦੇ ਜੀਵਨ ਚ ਸਫਲ ਹੋ, ਕਿਉਂਕਿ 2-4, 4-8 ਹੁੰਦੇ ਦੇਰ ਨਹੀਂ ਲੱਗਦੀ। ਸੋ ਮੈਂ ਸਾਡੇ ਉਹ ਬਹੁਤ ਸਾਰੇ ਲਿਸਨਰ ਸਾਡੇ ਬਜ਼ੁਰਗ ਸਾਡੇ ਨਾਲ ਜੁੜਦੇ ਆ ਤੇ ਮੈਨੂੰ ਜਦੋਂ ਕਿਤੇ ਵੀ ਮਿਲਦੇ ਆ ਬੜੇ ਆਸ਼ੀਰਵਾਦ ਦਿੰਦੇ ਆ ਬੜਾ ਪਿਆਰ ਦਿੰਦੇ ਆ, ਅਸੀਂ ਕਹਿੰਦੇ ਆ ਵੀ ਅਸੀਂ ਬੜਾ ਸੁਣਦੇ ਆ, ਪਰ ਦੇਖੋ ਮੇਰੀ ਇਹ ਮੰਨਣਾ ਵੀ ਮੈਂ ਤੁਹਾਨੂੰ ਕੁਛ ਨੀ ਸੁਣਾਉਣ ਜੋਗਾ, ਤੁਸੀਂ ਸਾਰੇ ਮੇਰੇ ਨਾਲ ਸੀਨੀਅਰ ਹੋ, ਤੁਸੀਂ ਸਾਰੇ ਬਹੁਤ ਵਧੀਆ ਗਿਆਨ ਰੱਖਦੇ ਹੋ ਤੇ ਬਹੁਤ ਸੋਹਣੇ ਤੁਸੀਂ ਜ਼ਿੰਦਗੀ ਦੇ ਤਜਰਬੇ ਹਾਸਲ ਕੀਤੇ ਆ, ਪਰ ਕਈ ਵਾਰੀ ਕੀ ਹੁੰਦਾ ਨਾ ਵੀ ਬੱਚਾ ਵੀ ਜੇ ਤੁਹਾਨੂੰ ਕੁਛ ਕਹਿੰਦਾ ਜਾਂ ਕਰਦਾ ਤਾਂ ਉਸਨੂੰ ਜੇ ਅਸੀਂ ਕਹੋ ਨਾ ਸੁਣੀਏ ਜਾਂ ਉਹਤੇ ਅਮਲ ਕਰੀਏ ਤਾਂ ਮੈਨੂੰ ਲੱਗਦਾ ਹੋ ਸਕਦਾ ਵੀ ਉਹ ਬੱਚਾ ਵੀ ਮਾੜੀ ਰਾਇ ਨਾ ਦੇ ਰਿਹਾ ਹੋਵੇ। ਸੋ ਮੈਂ ਸਾਰੇ ਸਾਡੇ ਉਸ ਉਹਨਾਂ ਲਿਸਨਰਸ ਵਰਗ ਨੂੰ ਕਹਿਣਾ ਜਿਹੜੇ ਇਸ ਟਾਈਮ ਰਿਟਾਇਰਮੈਂਟ ਦੀ ਜ਼ਿੰਦਗੀ ਭੋਗ ਰਹੇ ਆ, ਉਹਨਾਂ ਆਪਦੀ ਇੱਕ ਪਿੱਛੇ ਜੇ ਵੀਡੀਓ ਫਲੋਟ ਹੋਈ ਸੀਗੀ ਬਠਿੰਡੇ ਦੀ ਤੇ ਉਸ ਵੀਡੀਓ ਵਾਲਾ ਕੰਮ ਸ਼ੁਰੂ ਕਰ ਲੈਣ ਤੇ ਉਹ ਮੈਨੂੰ ਉਹਦੇ ਚ ਵੀਡੀਓ ਚ ਕਈ ਚੀਜ਼ਾਂ ਦੇਖਣ ਨੂੰ ਮਿਲ ਗਿਆ। ਇੱਕ ਤਾਂ ਜਿਹੜੀ ਹੁਣ ਚਿਨੰਗ ਲਾਉਣ ਦੀ ਗੱਲ ਆ ਵੀ ਚਿਨੰਗ ਕਿਵੇਂ ਲੱਗਦੀ ਆ ਬੰਦੇ ਨੂੰ, ਉਸ ਵੀਡੀਓ ਚ ਮੈਂ ਮਹਿਸੂਸ ਕੀਤਾ ਵੀ ਅਸੀਂ ਕਈ ਵਾਰੀ ਐਂ ਲੱਗਦਾ ਸਾਨੂੰ ਵੀ ਅਸੀਂ ਆਹ ਕਾਰਜ ਕਰ ਰਹੇ ਹਾਂ ਜਾਂ ਕੰਮ ਕਰ ਰਹੇ ਹਾਂ ਵਿਅਰਥ ਜਾ ਰਿਹਾ, ਪਰ ਕਿਸੇ ਨਾ ਕਿਸੇ ਨੂੰ ਉਹ ਚਿਨੰਗ ਲੱਗ ਜਾਂਦੀ ਆ। ਮੈਂ ਉਹ ਵੀਡੀਓ ਦੀ ਗੱਲ ਕਰਦਾ ਜੀ, ਪਿਛਲੇ ਦਿਨ ਨਾ ਇੱਕ ਵੀਡੀਓ ਫਲੋਟ ਹੋਈ ਬਠਿੰਡੇ ਦੀ, ਇੱਕ ਬੰਦਾ ਸੜਕ ਦੇ ਵਿਚਾਲੇ ਇੱਕ ਟੋਆ ਭਰੀ ਜਾਂਦਾ ਇੱਟਾਂ ਨਾਲ ਮਿੱਟੀ ਨਾਲ ਦਵਾ ਦਵ ਲੱਗਿਆ ਪਿਆ ਉਹਨੂੰ ਸਫਾਈ ਤੇ ਉਹਨੂੰ ਵੀਡੀਓ ਬਣ ਰਹੀ ਆ ਉਹਦੀ, ਉਹ ਬੰਦਾ ਤੀਜਾ ਬੰਦਾ ਉਹਨੂੰ ਅਣਜਾਣੇ ਚ ਉਹਦੀ ਵੀਡੀਓ ਬਣਾ ਰਿਹਾ। ਤੇ ਜਦੋਂ ਸਾਰੀ ਗੱਲ ਸਾਹਮਣੇ ਆਈ ਤਾਂ ਉਹ ਬੰਦਾ ਫਰੀਦਕੋਟ ਦੇ ਲਾਗੇ ਦਾ ਕੋਈ ਬੰਦਾ ਸੀ ਤੇ ਉਹ ਬਠਿੰਡੇ ਦੇ ਵਿੱਚ ਉਹ ਜਦੋਂ ਉਹਨੂੰ ਪੁੱਛਿਆ ਸਾਰੀ ਗੱਲ ਉਹ ਆਹਦਾ ਵੀ ਮੈਂ ਸੁਬਹ ਉੱਠ ਕੇ ਮੈਂ ਹੋਣਾ ਗਾ ਰਿਟਾਇਰ ਤੇ ਮੈਂ ਰਿਟਾਇਰ ਆ ਤੇ ਮੈਂ ਵਿਹਲਾ ਤੇ ਮੈਂ ਸੁਬਹ ਉੱਠ ਕੇ ਇੱਕ ਕੰਮ ਚੰਗਾ ਕਰਨਾ ਹੁੰਦਾ ਰੋਜ਼ ਸਮਾਜ ਲਈ, ਕੋਈ ਵੀ ਹੋ ਸਕਦਾ ਉਹ, ਮੈਂ ਦੇਖਣਾ ਵੀ ਸਮਾਜ ਚ ਕਿਹੜੀ ਚੀਜ਼ ਦੀ ਲੋੜ ਆ ਜਿੱਥੇ ਕਿਹੜੀ ਜੇ ਮੈਂ ਜਿੱਥੋਂ ਵੀ ਲੰਘਦਾ ਕਿਤੇ ਮੈਨੂੰ ਟੋਆ ਦੇਖ ਗਿਆ ਕੋਈ ਦਰਖਤ ਛਾਂਗਣ ਵਾਲਾ ਦੇਖ ਗਿਆ ਕੋਈ ਚੀਜ਼ ਜਿਹੜੀ ਮੈਂ ਕਰ ਸਕਦਾ ਇਸ ਉਮਰ ਦੇ ਵਿੱਚ ਮੈਂ ਫਿਰ ਪਹਿਲਾਂ ਉਸ ਦਿਨੇ ਪ੍ਰਦਾਨ ਕਰ ਦਾਂਗਾ ਵੀ ਕੱਲ ਨੂੰ ਮੈਂ ਉਹ ਕਰਨਾ ਗਾ ਤੇ ਫਿਰ ਮੈਂ ਉਹਦੇ ਲਈ ਸਾਧਨ ਜੁਟਾਉਣਾ ਗਾ ਤੇ ਸਾਧਨ ਜੁਟਾ ਕੇ ਜੇ ਮੈਂ ਡਲਾ ਚਾਹੀਦਾ ਮੈਂ ਉਹ ਗੱਟਿਆਂ ਚ ਭਰ ਕੇ ਆਪਦੇ ਸਕੂਟਰ ਤੇ ਲੱਦ ਕੇ ਲੈ ਕੇ ਆਇਆ ਜਿਹੜੀ ਚੀਜ਼ਾਂ ਦੀ ਲੋੜ ਆ ਲਿਆ ਕੇ ਆ ਕੇ ਤੇ ਕਹਿੰਦਾ ਮੈਂ ਉਹ ਘੰਟਾ ਲੱਗੇ ਅੱਧਾ ਘੰਟਾ ਲੱਗੇ 20 ਮਿੰਟ ਲੱਗਣ ਤੇ ਮੈਂ ਉਹ ਕਰ ਦਿੰਦਾ ਕਲੀਨ ਕਰ ਦਿੰਦਾ ਤੇ ਮੈਨੂੰ ਮੈਨੂੰ ਕਿਸੇ ਤੋਂ ਕੋਈ ਸ਼ਾਬਾਸ਼ੀ ਨੀ ਚਾਹੀਦੀ ਮੈਨੂੰ ਕੁਛ ਨੀ ਚਾਹੀਦੀ ਮੈਨੂੰ ਐ ਲੱਗਦਾ ਵੀ ਮੈਂ ਆਪਦੇ ਮੁਲਕ ਦੀ ਆਪਦੀ ਡਿਊਟੀ ਆਪਦਾ ਫਰਜ਼ ਨਿਭਾ ਰਿਹਾ ਮੈਨੂੰ ਬੜੀ ਵਧੀਆ ਗੱਲ ਲੱਗੀ ਪਰ ਉਹਨੇ ਜਿਹੜੀ ਮੈਨੂੰ ਉਦੋਂ ਵੀ ਵਧੀਆ ਗੱਲ ਪਤਾ ਕੀ ਲੱਗੀ ਉਦੋਂ ਵੀ ਵਧੀਆ ਗੱਲ ਇਹ ਲੱਗੀ ਉਹ ਕਹਿੰਦਾ ਵੀ ਸਾਡੇ ਪਿੰਡ ਦੇ ਵਿੱਚ ਨਾ ਇੱਕ ਫੌਜੀ ਸੀ ਤੇ ਜਦੋਂ ਉਹ ਫੌਜ ਤੋਂ ਆਉਂਦਾ ਆ ਕੇ ਨਾ ਪਿੰਡ ਦੀਆਂ ਪਹੀਆਂ ਰਾਹ ਹੋਰ ਕੰਮ ਕਰਨ ਲੱਗ ਜਾਂਦਾ, ਸਫਾਈ ਕਰਨ ਲੱਗ ਜਾਂਦਾ ਉਹਨੂੰ ਵਧੀਆ ਕਹਿ ਤੇ ਲੋਕ ਹੱਸਦੇ ਵੀ ਕਮਲ ਫੌਜੀ। ਉਹ ਕਹਿੰਦਾ ਵੀ ਜੇ ਮੇਰਾ ਮੁਲਕ ਹੈ ਇਸਕੋ ਮੈਨੇ ਸੁੰਦਰ ਬਣਾਉਣਾ ਹੈ, ਹੈਂ ਫੌਜੀ ਉਦੋਂ ਹਿੰਦੀ ਬੋਲਦੇ ਏਦਾਂ ਕਰਦੇ ਤੇ ਸਾਰਾ ਪਿੰਡ ਹੱਸਦਾ ਵੀ ਇਹ ਤੋਂ ਆਪਦਾ ਕੰਮ ਨੀ ਹੁੰਦਾ, ਘਰ ਦੇ ਕੰਮ ਨੀ ਹੁੰਦੇ ਵੀ ਬੱਚਾ ਆਇਆ ਸੁੰਦਰ ਬਣਾਉਣ ਦਾ ਇਹ ਕਰਨਾ। ਪਰ ਉਸ ਟਾਈਮ ਦੇ ਵਿੱਚ ਇਹ ਬੰਦੇ ਨੇ ਜੋ ਜੋ ਇਹ ਹੁਣ ਵੀਡੀਓ ਜੋਗਾ ਸਿੰਘ ਦੀ ਫਲੋਟ ਹੋਈ ਸੀ, ਇਸ ਬੰਦੇ ਨੇ ਉਹ ਬੰਦੇ ਦੀ ਗੱਲ ਦੇਖੋ ਇਹਦੇ ਦਿਮਾਗ ਚ ਘਰ ਕਰਕੇ। ਉਹ ਕਹਿੰਦਾ ਮੈਂ ਉਦੋਂ ਇਹ ਸੋਚਦਾ ਹੁੰਦਾ ਸੀ, ਕਹਿੰਦਾ ਮੇਰੇ ਤੇ ਗੁਰਬਤ ਦੀ ਜ਼ਿੰਦਗੀ ਸੀ, ਉਦੋਂ ਮੇਰੇ ਦਿਨ ਚੰਗੇ ਨੀ ਸੀ, ਮੇਰੇ ਕੋਲੇ ਸੀ ਨੀ ਇੰਨਾ ਕੁਛ। ਕਹਿੰਦਾ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਸੀ ਵੀ ਵਾਹਿਗੁਰੂ ਮੈਨੂੰ ਨਾ ਸੋਲਿਡ ਬਣਾਈ, ਮਾੜਾ ਜਿਹਾ ਘਰ ਪਰਿਵਾਰ ਮੇਰਾ ਸੌਖਾ ਕਰੀ, ਜਦੋਂ ਵੀ ਮੈਂ ਸੌਖਾ ਹੋ ਗਿਆ ਮੈਂ ਇਹ ਕੰਮ ਕਰਨੇ ਆ, ਇਹ ਮੈਂ ਫੌਜੀ ਵਾਲੇ ਕੰਮ ਕਰਨੇ ਆ ਤੇ ਮੈਂ ਵੀ ਮੁਲਕ ਨੂੰ ਆਪਦੇ ਦੇਸ਼ ਨੂੰ ਆਪਦੇ ਨੂੰ ਤਰੱਕੀ ਨੂੰ ਹਿੱਸਾ ਪਾਉਣਾ, ਉਹਨੂੰ ਚੰਗਾ ਬਣਾਉਣ ਚ ਯੋਗਦਾਨ ਪਾਉਣਾ। ਤੇ ਕਹਿੰਦੇ ਮੈਂ ਉਸ ਗੱਲ ਦਾ ਹੁਣ ਮੈਂ ਪੂਰਾ ਹੁਣ ਮੇਰਾ ਪਰਿਵਾਰ ਭਰਿਆ ਮੇਰੇ ਬੱਚੇ ਜੋਬ ਕਰਦੇ ਆ, ਅਸੀਂ ਸੌਖੇ ਹੋ ਗਏ ਆ ਤੇ ਮੈਂ ਰਿਟਾਇਰ ਆ ਤੇ ਮੈਂ ਹੁਣ ਆਪਦੀ ਡਿਊਟੀ ਨਿਭਾ ਰਿਹਾ। ਸੋ ਮੈਂ ਬੇਨਤੀ ਕਰਦਾ ਵੀ ਇਹੋ ਜਿਹੇ ਜੋਗਾ ਸਿੰਘਾਂ ਦੀ ਸਾਨੂੰ ਲੋੜ ਆ, ਲੋਕਾਂ ਨੂੰ ਦੇਖੋ ਦੇਖ ਸ਼ਰਮ ਵੀ ਆਵੇ। ਮੈਨੂੰ ਇੰਨਾ ਪਤਾ ਵੀ ਜੇ ਕੋਈ ਇੱਕ ਬੰਦਾ ਏਦਾਂ ਲੱਗਿਆ ਹੋਵੇ ਨਾ ਕਰਨ ਤੇ ਨੌਜਵਾਨ ਪੀੜ੍ਹੀ ਕੋਲੇ ਖੜੂਗੀ ਨੀ, ਫਿਰ ਉਹ ਵੀ ਆਖੂਗੀ ਚੱਲ ਬਾਬਾ ਜੀ ਲੱਗੇ ਮੈਂ, ਆਪਾਂ ਵੀ ਨਾਲ ਲੱਗ ਜਾਈਏ, ਆਪਾਂ ਮਦਦ ਕਰਾ ਦਈਏ ਤੇ ਏਦਾਂ ਹੀ ਕਾਫਲਾ ਬਣ ਜਾਣਾ ਇੱਕ ਦਿਨ। ਇਸ ਜਾਗਰਤੀ ਦੀ ਲੋੜ ਆ। ਹੁਣ ਆ ਬਾਹਰਲੇ ਮੁਲਕਾਂ ਚ ਆਸਟ੍ਰੇਲੀਆ ਵਰਗੇ ਮੁਲਕ ਦੇ ਚ ਇਹ ਹੈਗੀ ਆ, ਇੱਥੇ ਲੋੜ ਨੀ ਬਾਹਲੀ ਗੱਲਾਂ, ਇੱਥੇ ਸਾਨੂੰ ਪਤਾ ਵੀ ਇੱਥੇ ਤੁਸੀਂ ਦੇਖੋ ਆਂਢ ਗੁਆਂਢ ਗਲੀ ਮਹੱਲਾ ਕੋਈ ਬੰਦਾ ਗੰਦ ਨੀ ਪਾਉਂਦਾ, ਕੋਈ ਜੇ ਮੰਨ ਲਓ ਕੋਈ ਟੋਆ ਨੀ ਭਰਨ ਜਾਂਦਾ ਤਾਂ ਉਹ ਇਹਦਾ ਕਾਰਨ ਵੀ ਨੀ ਬਣਾਉਂਦਾ ਵੀ ਸੱਗਾ ਗਲੀ ਪਾਣੀ ਛੱਡ ਕੇ ਤੇ ਟੋਆ ਖੜਾ ਹੋਣ ਦਾ ਕਾਰਨ ਬਣਾਵੇ, ਤਾਂ ਉਹ ਫਿਰ ਉਹ ਦੂਜੇ ਪਾਸੇ ਜਾਂਦਾ। ਪਹਿਲਾਂ ਉਹਨੂੰ ਕਲੀਨ ਕਰੋ, ਉਦੋਂ ਬਾਅਦ ਇਹੋ ਜਿਹੇ ਕਾਰਨ ਹੀ ਨਾ ਪੈਦਾ ਕਰੋ ਜਿਹਦੇ ਨਾਲ ਉਹ ਕਮੀਆਂ ਆਉਣ। ਸੋ ਇਹ ਘੁੰਮਣ ਸਾਹਿਬ ਦੀ ਗੱਲ ਤੋਂ ਛਿੜੀ ਸੀ ਗੱਲ। ਸੋ ਕਹਿ ਆਪਾਂ ਸਾਰੇ ਬਜ਼ੁਰਗਾਂ ਨੂੰ, ਵੈਸੇ ਤਾਂ ਆਪਾਂ ਰਾਏ ਦੇ ਨਾਲ ਇੰਨੀ ਹਾਂ ਉਹਨਾਂ ਨੂੰ, ਪਰ ਫਿਰ ਵੀ ਮੈਂ ਬੇਨਤੀ ਕਰਦਾ ਉਹਨਾਂ ਸਾਰੇ ਬਜ਼ੁਰਗਾਂ ਨੂੰ ਵੀ ਪਲੀਜ਼ ਜੇ ਤੁਸੀਂ ਜਿੰਨਾ ਵੀ ਕਰ ਸਕਦੇ ਹੋ, ਮੰਨ ਲਓ ਤੁਸੀਂ ਫਿਜ਼ੀਕਲ ਕੰਮ ਨਹੀਂ ਕਰ ਸਕਦੇ ਤਾਂ ਤੁਸੀਂ ਮਹੀਨੇ ਚ 20 ਦਿਨਾਂ ਚ 15 ਦਿਨਾਂ ਚ ਇਹ ਕਰੋ ਵੀ ਤੁਸੀਂ ਆਪਣੇ ਜੀਵਨ ਦੇ ਵਿੱਚ ਸਿੱਖੀਆਂ ਜਿੰਨੀਆਂ ਵੀ ਜਿਹੜੀਆਂ ਤੁਹਾਨੂੰ ਲੱਗਿਆ ਵੀ ਆਹ ਗਲਤੀ ਅਸੀਂ ਕੀਤੀ ਸੀ ਤੇ ਨਾ ਕਰਦੇ ਤਾਂ ਐ ਹੁੰਦਾ, ਤੇ ਨੌਜਵਾਨ ਜਿੱਥੇ ਵੀ ਨੌਜਵਾਨ ਵਰਗ ਮਿਲੇ ਤਾਂ ਉਹਨਾਂ ਨੂੰ ਇੰਨੀ ਕੁ ਬੇਨਤੀ ਕਰਕੇ ਵੀ ਹੋ ਸਕਦਾ ਵੀ ਤੁਹਾਨੂੰ ਲੈਕਚਰ ਲੱਗੇ, ਹੋ ਸਕਦਾ ਮੇਰੀਆਂ ਗੱਲਾਂ ਭੈੜੀਆਂ ਲੱਗਣ, ਹੋ ਸਕਦਾ ਵੀ ਮੈਂ ਐਵੇਂ ਬੋਲੀ ਜਾਂਦਾ ਬੁੜਾ ਤੁਹਾਨੂੰ ਕਹਿਣਾ ਪਵੇ, ਪਰ ਮੈਨੂੰ 5 ਮਿੰਟ ਜ਼ਰੂਰ ਸੁਣ ਲਓ, 2 ਮਿੰਟ ਜ਼ਰੂਰ ਸੁਣ ਲਓ, ਤੁਹਾਡੇ ਜੀਵਨ ਚ ਜ਼ਰੂਰ ਕੰਮ ਆਊਗਾ। ਜੇ ਜਵਾਕ ਨੂੰ ਕਿਸੇ ਨੂੰ ਢੰਗ ਨਾਲ ਬਿਠਾ ਕੇ ਸਮਝਾਉਣਾ ਹੋਵੇ ਤੇ ਉਹ ਸਮਝ ਲੈਂਦਾ, ਤੇ ਜੇ ਹੁਣ ਕਹੀਏ ਜਵਾਕ ਨੂੰ ਆਪਾਂ ਕਹੀਏ ਤੂੰ ਤਾਂ ਕਮਲਾ ਤੂੰ ਤਾਂ ਬੇਵਕੂਫ ਆ ਤੂੰ ਤਾਂ ਇਹ ਨੀ ਕਰਦਾ ਤੈਨੂੰ ਤਾਂ ਅਕਲ ਨੀ, ਫੇਰ ਨੀ ਕਈ ਵਾਰੀ ਉਹ ਗੱਲਾਂ ਹੁੰਦੀਆਂ। ਸੋ ਸਾਨੂੰ ਕੋਸ਼ਿਸ਼ ਇਹੀ ਚਾਹੀਦੀ ਆ ਵੀ ਜਿਹੜੇ ਜੋਗੇ ਜਿੱਥੇ ਜੋਗੇ ਆਏਗੇ ਅਸੀਂ ਆਪਦਾ ਯੋਗਦਾਨ ਪਾਈਏ।
ਜੀ ਸਮਰਾਟ ਸਾਹਿਬ, ਅੱਗੇ ਜਗਤਾਰ ਢੁੱਡੀ ਕੇ ਹੋਂਗਕੋਂਗ ਵਾਲੇ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਪ੍ਰਦੂਸ਼ਣ ਦੀ ਗੱਲ ਚੱਲਦੀ ਆ, ਮੈਂ ਇੱਕ ਗੱਲ ਸਾਫ਼ ਕਰ ਦੇਣਾ ਕਿ ਮੈਂ ਕਿਸੇ ਪਟਾਕਾ ਚਲਾਉਣ ਜਾਂ ਪਰਾਲੀ ਨੂੰ ਅੱਗ ਲਾਉਣ ਦੇ ਹੱਕ ਵਿੱਚ ਨਹੀਂ, ਪਰ ਕਹਿੰਦੇ ਇਹ ਪਟਾਕੇ ਤੇ ਪਰਾਲੀ ਨੂੰ ਅੱਗ ਬਹੁਤ ਲੰਬੇ ਸਮੇਂ ਤੋਂ ਚੱਲਦੀ ਤੇ ਲੱਗਦੀ ਆ ਰਹੀ ਆ, ਕੁਝ ਲੋਕਾਂ ਦੀ ਸੁਚੇਤਤਾ ਨਾਲ ਇਹ ਕੁਝ ਘਟਿਆ ਹੈ, ਝੋਨੇ ਦਾ ਰਕਬਾ ਵੀ ਘਟਿਆ ਹੈ, ਪ੍ਰਦੂਸ਼ਣ ਪਹਿਲਾਂ ਨਾਲੋਂ ਵਧਿਆ ਹੈ। ਮੇਰਾ ਮੰਨਣਾ ਹੈ ਕਿ ਸਰਕਾਰ ਪ੍ਰਦੂਸ਼ਣ ਦੇ ਅਸਲ ਕਾਰਨਾਂ ਵੱਲ ਜਾਣਾ ਨਹੀਂ ਚਾਹੁੰਦੀ ਤੇ ਪ੍ਰਦੂਸ਼ਣ ਦੇ ਵਧਣ ਦੇ ਅਸਲ ਕਾਰਨ ਵੱਧ ਰਿਹਾ ਫੈਕਟਰੀਆਂ ਤੇ ਫੈਕਟਰੀਆਂ ਵਿੱਚ ਟ੍ਰੀਟਮੈਂਟ ਪਲਾਂਟ ਨਾ ਲੱਗਣੇ ਹਨ, ਨਾ ਕਿ ਪਟਾਕੇ ਤੇ ਪਰਾਲੀ ਦੀ ਅੱਗ ਤੇ। ਇਸ ਬਾਰੇ ਉਹਨਾਂ ਨੇ ਤੁਹਾਡਾ ਵਿਚਾਰ ਪੁੱਛਿਆ ਜੀ ਭੱਟ ਸਾਹਿਬ।
ਦੇਖੋ ਗੱਲਿਆਂ ਫੈਕਟਰੀਆਂ ਨੀ ਵਧੀਆਂ, ਨਾਲ ਜਿਹੜਾ ਸਭ ਤੋਂ ਵੱਧ ਜਿੰਨੇ ਸਲੈਂਸਰ ਤੜਕੇ ਹੱਥ ਨੇ ਅੱਗ ਸਿੱਟਦੇ ਆ, ਮੈਂ ਰੋਜ਼ ਕਹਿਣਾ ਜਿੰਨਾ ਪੈਟਰੋਲ ਡੀਜ਼ਲ ਮੱਚਣ ਲੱਗ ਗਿਆ, ਅੱਗੇ ਪੈਟਰੋਲ ਪੰਪ ਸਾਡੀ ਮੰਡੀ ਚ 2 ਹੁੰਦੇ ਸੀ ਤੇ ਹੁਣ ਸਾਡੀ ਮੰਡੀ ਦੇ ਵਿੱਚ ਪੈਟਰੋਲ ਪੰਪ ਘੱਟੋ ਘੱਟ 10-15 ਲੱਗ ਗਏ ਤੇ 10-15 ਪੰਪਾਂ ਦੇ ਉੱਤੇ ਹਾਲੇ ਅੱਜ ਵੀ ਤੇਲ ਆ ਜਿਹੜਾ ਉਹ ਪਹਿਲਾਂ ਵੀ ਉਨੇ ਹੀ ਬਿਜੀ ਸੀ ਤੇ ਅੱਜ ਉਦੋਂ ਵੱਧ ਬਿਜੀ ਆ ਸਾਰੇ ਪੰਪ। ਸੋ ਇੰਨਾ ਤੇਲ ਮੱਚ ਰਿਹਾ ਜਿਹੜਾ ਸਲੈਂਸਰਾਂ ਦੇ ਥਰੂ ਜਿਹੜੇ ਵਾਤਾਵਰਨ ਚ ਜਾ ਰਿਹਾ, ਉਹ ਵੀ ਇੱਕ ਕਾਰਨ ਆ, ਇੰਡਸਟਰੀ ਵੀ ਕਾਰਨ ਆ। ਇੰਡਸਟਰੀ ਦੇ ਵਿੱਚ ਕਾਨੂੰਨ ਦਾ ਪਵਾਨੇ ਬਣੇ ਹੁੰਦੇ ਆ ਵੀ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਪੂਰੀਆਂ ਕਰਨੀਆਂ ਪੈਣਗੀਆਂ, ਪਰ ਅਫਸੋਸ ਇਹ ਆ ਵੀ ਸਾਡੇ ਜਿਹੜਾ ਵਿਚਾਲੇ ਗਾਂਧੀ ਆ ਕੇ ਬਹਿ ਜਾਂਦਾ ਤੇ ਗਾਂਧੀ ਆੜੇ ਆ ਜਾਂਦਾ ਤੇ ਜਦੋਂ ਗਾਂਧੀ ਦਾ ਕਿਸੇ ਨੂੰ ਗੱਡੀ ਦੇ ਦਿੰਦੇ ਆ ਗਾਂਧੀ ਦੀ, ਤੇ ਨਾਲ ਦੀ ਨਾਲ ਉਹਨੂੰ ਲਾਇਸੈਂਸ ਮਿਲ ਜਾਂਦਾ, ਸਰਟੀਫਿਕੇਟ ਮਿਲ ਜਾਂਦਾ। ਇਹ ਸਾਰੇ ਕਾਸੇ ਦੀ ਜੜ ਸੋਰੀ ਟੂ ਸੇ ਆ ਸਾਡੇ ਗਾਂਧੀ ਜੀ ਆ ਜਿਹੜੇ ਜਿਹਨਾਂ ਦੀ ਜਿਹੜੀ ਕੀਮਤ ਆ ਉਹ ਇੱਕ ਮਿੰਟ ਦੇ ਵਿੱਚ ਹੀ ਅਗਲਾ ਪਾ ਦਿੰਦਾ ਫੜ ਕੇ ਵੀ ਹਾਲੋ ਜੀ ਜੇ ਤੈਨੂੰ 500 ਦੇ ਨੋਟਾਂ ਦੀ ਗੁੱਟੀ ਦੇ ਮਿਲ ਗਈ ਆ ਤਾਂ ਕੋਈ ਨੀ ਜੀ ਤੁਹਾਡੇ ਫਿਲਟਰ ਵੀ ਲੱਗ ਗਿਆ ਜਿਹੜਾ ਜ਼ਰੂਰੀ ਸੀ ਲੱਗਣਾ। ਸੋ ਇਹ ਕਮੀ ਕਿਤੇ ਨਾ ਕਿਤੇ ਇੱਥੇ ਆ ਵੀ ਅਸੀਂ ਭ੍ਰਿਸ਼ਟਾਚਾਰ ਨਾਲ ਲਿਪਤ ਹੋਣ ਕਾਰਨ
ਇਹਨਾਂ ਚੀਜ਼ਾਂ ਦੀ ਉਨਤਾਈ ਕਰ ਜਾਂਦੇ ਹਾਂ। ਪਰ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਉਹ ਕੱਲਾ ਇੱਕ ਤਾਂ ਫੈਕਟਰੀਆਂ ਨੂੰ ਵੀ ਨੀ ਦੋਸ਼ੀ ਦੇ ਸਕਦੇ, ਆਪਾਂ ਕੱਲੇ ਪਟਾਕਿਆਂ ਨੂੰ ਵੀ ਨੀ ਦੇ ਸਕਦੇ, ਕੱਲੇ ਜ਼ਿਮੀਦਾਰ ਦੀ ਪਰਾਲੀ ਨੂੰ ਵੀ ਨੀ ਦੇ ਸਕਦੇ। ਇਹ ਸਾਰਾ ਚੀਜ਼ਾਂ ਦਾ ਹੀ ਜਿਹੜਾ ਆਵਾ ਹੀ ਉੱਤਿਆ ਹੋਇਆ, ਕੱਲੀ ਕੱਲੀ ਚੀਜ਼ ਦੇ ਉੱਤੇ ਫਿਲਟਰ ਲਾਉਣਾ ਪੈਣਾ।
ਖਬਰਾਂ ਦੇ ਵਿੱਚ ਇੰਨਾ ਹੀ, ਕੋਈ ਹੋਰ ਗੱਲਬਾਤ, ਕੋਈ ਹੋਰ ਇਨਫੋਰਮੇਸ਼ਨ ਜਾਂ ਕੋਈ ਖਬਰ ਸਰ ਤੁਸੀਂ ਸਾਂਝੀ ਕਰਨਾ ਚਾਹੋ?
ਦੇਖੋ ਜੀ, ਖਬਰ ਸਰ ਇਹੀ ਆ ਵੀ ਮੈਂ ਬੇਨਤੀ ਸਾਰਿਆਂ ਨੂੰ ਕਰਨੀ ਚਾਹਾਂਗਾ, ਮੈਂ ਖਬਰ ਵੀ ਸਾਂਝੀ ਕੀਤੀ ਸੀ ਵੀ ਲਿਬਰਲ ਪਾਰਟੀ ਵੱਲੋਂ ਜਿਹੜੀ ਅੱਜ ਪੇਰੈਂਟਸ ਵੀਜ਼ੇ ਦੇ ਮਾਮਲੇ ਚ ਜਿਹੜੀ ਗੱਲਬਾਤ ਦਾ ਬਿਆਨ ਉਹਨਾਂ ਦੇ ਜਿਹੜੇ ਪ੍ਰੀਮੀਅਰ ਕੈਂਡੀਡੇਟ ਵੱਲੋਂ ਦਿੱਤਾ ਗਿਆ, ਤੇ ਸਾਡੇ ਬਹੁਤ ਸਾਰੇ ਜਿਹੜੇ ਲਿਬਰਲ ਲਈ ਇਲੈਕਸ਼ਨ ਵੀ ਲੜ ਰਹੇ ਆ, ਸਾਡੇ ਕੈਂਡੀਡੇਟ ਇਲੈਕਸ਼ਨ ਲੜ ਰਹੇ ਆ ਬਹੁਤ ਸਾਰੇ, ਤੇ ਬਹੁਤ ਸਾਰੇ ਲੋਕ ਸਾਡੇ ਲਿਬਰਲ ਨੂੰ ਫੋਲੋ ਕਰ ਰਹੇ ਆ, ਲਿਬਰਲ ਲਈ ਕੰਮ ਕਰ ਰਹੇ ਆ। ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਨੀ ਚਾਹਾਂਗਾ ਵੀ ਅਸੀਂ, ਸਾਡੀ ਚੋਇਸ ਆ ਪਾਰਟੀ ਚੁਣਨਾ, ਕੋਈ ਵੀ ਗ੍ਰੀਨ ਚੁਣੇ, ਲੇਬਰ ਚੁਣੇ, ਲਿਬਰਲ ਚੁਣੇ, ਸਾਨੂੰ ਕੋਈ ਪ੍ਰੋਬਲਮ ਨੀ, ਸਾਰਿਆਂ ਦੇ ਸਾਰੇ ਰੰਗ ਹੋਣੇ ਚਾਹੀਦੇ ਆ। ਪਰ ਮੇਰੀ ਬੇਨਤੀ ਆ ਉਹਨਾਂ ਲੋਕਾਂ ਨੂੰ ਜਿਹੜੇ ਅੰਦਰੂਨੀ ਉਹਨਾਂ ਦੇ ਨਾਲ ਟੱਚ ਚ ਆ, ਅੰਦਰੂਨੀ ਨਾਲ ਰਹਿੰਦੇ ਆ, ਉਹ ਜ਼ਰੂਰ ਇਸ ਚੀਜ਼ ਵਾਲੇ ਪਾਸੇ ਵੀ ਲਿਬਰਲ ਪਾਰਟੀ ਉੱਤੇ ਅੰਦਰੂਨੀ ਆਪਦਾ ਪ੍ਰੈਸ਼ਰ ਬਣਾਉਣਗੇ ਤੇ ਉਹਨਾਂ ਨੂੰ ਕਹਿਣਗੇ ਵੀ ਅਸੀਂ ਜਿਹੜੇ ਪ੍ਰਵਾਸੀ ਆ ਉਹ ਪ੍ਰਵਾਸੀ ਸੀ, ਬਹੁਤ ਵੱਡਾ ਹਿੱਸਾ ਤੁਹਾਡੇ ਦੇਸ਼ ਨੂੰ ਕਾਮਯਾਬ ਕਰਨ ਦੇ ਵਿੱਚ ਪਾ ਰਹੇ ਆ, ਤੇ ਸਾਡੇ ਕੋਲ ਇੰਨੀ ਕੁ ਤਾਂ ਆਪਸ਼ਨ ਹੋਣੀ ਚਾਹੀਦੀ ਹੈ ਵੀ ਅਸੀਂ ਆਪਦੇ ਦੁੱਖ ਸੁੱਖ ਖੁਸ਼ੀਆਂ ਖੇੜਿਆਂ ਦੇ ਮਾਪਿਆਂ ਨਾਲ ਬੈਠ ਕੇ ਗੁਜ਼ਾਰ ਸਕੀਏ। ਸਾਡੇ ਲਈ ਇਹ ਨਾ ਹੋਵੇ, ਸਾਡੀਆਂ ਮੰਗਾਂ ਬੜੀਆਂ ਸਿੰਪਲ ਆ, ਜੇ ਤੁਸੀਂ ਪੇਰੈਂਟਸ ਵੀਜ਼ੇ ਵਾਲੀ ਸਾਰੀ ਰਿਪੋਰਟਿੰਗ ਪੜੋਗੇ ਨਾ, ਉਹਦੇ ਵਿੱਚ ਬੜਾ ਸਿੰਪਲ ਜਾ ਵੀ ਉਹਦੇ ਵਿੱਚ ਕੋਈ ਸਰਕਾਰ ਤੇ ਬੋਝ ਬਣਨ ਦੀ ਗੱਲ ਨੀ, ਸਿਰਫ ਇੰਨਾ ਮੰਗਿਆ ਵੀ ਪੇਰੈਂਟਸ ਨੂੰ ਲੌਂਗ ਸਟੇ ਵੀਜ਼ਾ ਹੋਵੇ, ਇਹ ਨਾ ਹੋਵੇ ਵੀ 6-6 ਮਹੀਨਿਆਂ ਤੋਂ ਜਾਣਾ ਪਵੇ ਆਉਣਾ ਪਵੇ ਜਾਣਾ ਪਵੇ ਆਉਣਾ ਪਵੇ, ਤੁਸੀਂ ਸਾਨੂੰ 10 ਸਾਲ ਦਾ ਵੀਜ਼ਾ ਦੇ ਦਿਓ, ਅਸੀਂ ਮੈਡੀਕਲ ਆਪਦੇ ਪੇਰੈਂਟਸ ਦਾ ਆਪ ਸਾਂਭਦੇ ਹਾਂ, ਅਸੀਂ ਤੁਹਾਡੇ ਤੋਂ ਪੈਨਸ਼ਨ ਨੀ ਮੰਗਦੇ, ਅਸੀਂ ਕੁਛ ਨੀ ਤੁਹਾਨੂੰ ਤੰਗ ਕਰਦੇ, ਸਿੰਪਲੀ ਇੱਕ ਗੱਲ ਮੰਗਦੇ ਆ ਵੀ ਲੌਂਗ ਸਟੇ ਵੀਜ਼ਾ। ਤੇ ਫੇਰ ਵੀ ਜੇ ਸਰਕਾਰਾਂ ਇਹ ਕਹਿੰਦੀਆਂ ਵੀ ਅਸੀਂ ਤੁਹਾਨੂੰ ਇੰਨਾ ਉਹ ਨੀ ਹੈਗੇ, ਤੁਹਾਡੇ ਬੌਂਡ ਨੀ ਹੈਗੇ ਜਾਂ ਏਦਾਂ ਦੇ ਕੋਈ ਫਾਰਮੂਲੇ ਲੈ ਕੇ ਆਉਂਦੀਆਂ, ਇਹੀ ਲਿਬਰਲ ਪਾਰਟੀ ਨੇ ਇਲੈਕਸ਼ਨਾਂ ਤੋਂ ਪਹਿਲਾਂ ਮੰਨਿਆ ਸੀ ਵੀ ਅਸੀਂ ਤੁਹਾਡੀ ਜਿਹੜਾ ਇਸਤੇ ਇੰਨੇ ਚਿਰ ਦਾ ਕਰ ਦਿਆਂਗੇ, ਪਰ ਉਦੋਂ ਬਾਅਦ ਆਪਦੀ ਗੱਲ ਤੋਂ ਮੁੱਕਰ ਗਏ ਸੀ ਤੇ ਹੁਣ ਉਹਨਾਂ ਨੇ ਡਾਇਰੈਕਟ ਜਵਾਬ ਹੀ ਦਿੱਤਾ। ਤਾਂ ਸਾਡੇ ਸਾਰੇ ਸਰੋਤਿਆਂ ਨੂੰ ਵੀ ਬੇਨਤੀ ਹੈ ਵੀ ਲਿਬਰਲ ਨੂੰ ਇਸ ਗੱਲ ਦੇ ਲਈ ਸਾਨੂੰ ਪ੍ਰੈਸ਼ਰ ਪਾਉਣਾ ਚਾਹੀਦਾ, ਕਿਉਂਕਿ ਜਿੰਨੇ ਅਸੀਂ ਪ੍ਰਵਾਸੀ ਹਾਂ, ਜੇ ਸਾਡੇ ਸਾਰੇ ਅੰਕੜੇ ਅਸੀਂ ਇਕੱਠੇ ਕਰਕੇ ਪੜ੍ਹ ਲਈਏ ਨਾ, ਤਾਂ ਇਹ ਜ਼ਰੂਰ ਪ੍ਰਭਾਵਿਤ ਕਰ ਸਕਦੇ ਆ। ਇੱਦਾਂ ਗੱਲ ਨਹੀਂ ਹੈ ਵੀ ਅਸੀਂ ਇੰਨਾ ਕੁ ਤਾਂ ਕੰਮ ਇੰਨਾ ਕੁ ਤਾਂ ਇਸ ਮੁਲਕ 'ਚ ਯੋਗਦਾਨ ਪਾਇਆ ਵੀ ਅਸੀਂ ਆਪਦਾ ਕੁਛ ਹੱਕ ਮੰਗ ਸਕੀਏ। ਸੋ ਆਪਾਂ ਹੱਕ ਮੰਗੀਏ ਤੇ ਇਸ ਪਾਰਟੀ ਨੂੰ ਜ਼ਰੂਰ ਕਹੀਏ। ਜੇ ਦੂਜੀ ਪਾਰਟੀ ਇਸ ਆੜੇ 'ਚ ਆਪਾਂ ਨੂੰ ਇਹ ਕਹਿੰਦੀ ਆ ਵੀ ਹਾਂ ਅਸੀਂ ਦਿੰਨੇ ਆ, ਅਸੀਂ ਮਦਦ ਕਰ ਸਕਦੇ ਹਾਂ, ਪਰ ਅਸੀਂ ਉਹਨਾਂ ਨੂੰ ਵੀ ਇਸ ਗੱਲ ਤੇ ਰੱਖੀਏ ਵੀ ਜੇ ਨਾ ਮਦਦ ਕੀਤੀ ਜਾਂ ਮੁੱਕਰੇ ਤਾਂ ਫੇਰ ਸਾਡਾ ਕੀ ਰੋਲ ਹੋਊਗਾ। ਸਾਨੂੰ ਇਹ ਆਪਦਾ ਹੱਕ ਆ ਜਿਹੜੇ ਹੱਕ ਇੱਥੇ ਰੱਖਣ ਵਾਲੇ ਢੰਗ ਨਾਲ ਮੰਗਣੇ ਪੈਣੇ ਆ ਇੱਥੇ ਵੀ। ਸੋ ਇੰਨੇ ਸ਼ਬਦਾਂ ਨਾਲ ਮੈਨੂੰ ਇਜਾਜ਼ਤ ਦਿਓ ਜੀ, ਤੇ ਪ੍ਰੋਗਰਾਮ ਜਾਰੀ ਰੱਖੋ ਤੇ ਮਿਲਦੇ ਹਾਂ ਜੀ ਫਿਰ ਅਗਲੇ ਪ੍ਰੋਗਰਾਮ ਚ।
ਸ਼ੁਕਰੀਆ ਬ੍ਰਾਦਰ ਸਾਹਿਬ। ਲਓ ਜੀ, ਸਾਨੂੰ ਮਿੰਟੂ ਬਰਾੜ ਜੀ ਤੋਂ ਖਬਰਾਂ ਬਾਰੇ ਕਾਫੀ ਜ਼ਿਆਦਾ ਇਨਫੋਰਮੇਸ਼ਨ ਤੁਹਾਨੂੰ ਵੀ ਮਿਲ ਗਈ ਤੇ ਕਈ ਗੱਲਾਂ ਬਾਰੇ ਹਨਾ ਵਿਚਾਰ ਵਟਾਂਦਰੇ ਵੀ ਹੋ ਗਏ, ਤੇ ਬਾਕੀ ਦੀਵਾਲੀ ਦਾ ਤਿਉਹਾਰ ਕਿੱਦਾਂ ਦਾ ਰਿਹਾ ਤੇ ਕੀ ਪ੍ਰੋਬਲਮ ਇੰਡੀਆ ਦੇ ਵਿੱਚ ਆਈਆਂ, ਤੇ ਇਸ ਤੋਂ ਇਲਾਵਾ ਕਈ ਥਾਵਾਂ ਤੇ ਵੈਸੇ ਮਾਰ ਧਾੜ ਦੀਆਂ ਖਬਰਾਂ ਵੀ ਆਈਆਂ ਨੇ, ਤੇ ਕਿਉਂਕਿ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਿਹੜੀ ਪੇਸ਼ੈਂਸ ਆ ਉਹ ਬਹੁਤ ਜ਼ਿਆਦਾ ਘੱਟ ਗਈ ਆ। ਕੋਈ ਕਿਸੇ ਤੋਂ ਕਹਿੰਦੇ ਹੁੰਦੇ ਨਾ ਸਿਆਣੇ ਬਜ਼ੁਰਗ, ਕਹਿੰਦੇ ਹੁੰਦੇ ਵੀ ਆਰ ਨੀ ਤਰਾਉਂਦਾ, ਤਾਂ ਬੰਦਾ ਵੀ ਆਰ ਨੀ ਤਰਾਉਂਦਾ। ਸੋ ਆਰ ਨੀ ਤਰਾਉਂਦਾ ਦਾ ਮਤਲਬ ਆ ਕਿ ਕਿਸੇ ਦੀ ਗੱਲ ਸੁਣਦਾ ਨੀ ਜਾਂ ਕਿਸੇ ਤੋਂ ਕੋਈ ਗੱਲ ਕਹਾ ਨੀ ਸਕਦਾ ਹੈਗਾ। ਪੇਸ਼ੈਂਸ ਘੱਟ ਹੋ ਰਹੀ ਹੈ ਲੋਕਾਂ ਦੇ ਵਿੱਚ, ਕਿਉਂ ਘੱਟ ਹੋ ਰਹੀ ਆ ਇਸ ਦਾ ਕਈ ਕਾਰਨ ਆ। ਵੈਸੇ ਕਈ ਹੱਦ ਤੱਕ ਮੈਂ ਤਾਂ ਇਹ ਸਮਝਦੀ ਹਾਂ ਕਿ ਜਿਹੜੇ ਸਾਂਝੇ ਪਰਿਵਾਰ ਟੁੱਟਣਗੇ ਇਸਦਾ ਮੇਨ ਸਭ ਤੋਂ ਵੱਡਾ ਕਾਰਨ ਹੈ, ਕਿਉਂਕਿ ਜਦੋਂ ਸਾਂਝੇ ਪਰਿਵਾਰ ਸੀ ਤਾਂ ਘਰਾਂ ਦੇ ਵਿੱਚ ਕਿੰਨੇ ਪਰਿਵਾਰਕ ਮੈਂਬਰ ਹੁੰਦੇ ਸੀ ਹਨਾ, ਤੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਇਹ ਸਿਖਾਇਆ ਜਾਂਦਾ ਸੀ ਕਿ ਵੱਡਿਆਂ ਦੇ ਮੂਹਰੇ ਨੀ ਬੋਲਣਾ ਤੁਸੀਂ। ਪਰ ਅੱਜ ਕੱਲ ਦਾ ਟਾਈਮ ਇਹ ਆ ਕਿ ਵੱਡੇ ਤਾਂ ਕੀ ਛੋਟੇ ਤਾਂ ਕੀ ਕਹਿ ਦਿੰਦੇ ਆ ਕਿ ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਰਾਈਟ ਆ, ਹੱਕ ਆ, ਤੇ ਫਿਰ ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਕੀ ਕਹਿੰਦਾ ਵਾ, ਉਸ ਹਿਸਾਬ ਨਾਲ ਉਹ ਆਪਣੇ ਫੈਸਲੇ ਵੀ ਉਸੇ ਤਰ੍ਹਾਂ ਉਸੇ ਤਰੀਕੇ ਦੇ ਨਾਲ ਕਰਦੇ ਆ। ਤੇ ਗੱਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੇ ਇੱਕ ਗਾਣਾ ਵੀ ਸੁਣ ਲੈਂਦੇ ਆ ਤੇ ਬ੍ਰੇਕ ਦਾ ਟਾਈਮ ਵੀ ਹੋ ਚੁੱਕਾ ਵਾ। ਸੋ ਪਹਿਲਾਂ ਮੇਰੇ ਖਿਆਲ ਦੇ ਵਿੱਚ ਆਪਾਂ ਇੱਕ ਬ੍ਰੇਕ ਲੈਂਦੇ ਆ ਤੇ ਵਪਾਰਕ ਵਕਫੇ ਤੋਂ ਬਾਅਦ ਮਿਲਦੇ ਆ। ਤੁਸੀਂ ਵੀ ਕੋਈ ਗਾਣਾ ਸੁਣਨਾ ਚਾਹੁੰਦੇ ਹੋ, ਗਾਣਾ ਡੈਡੀਕੇਟ ਕਰਨਾ ਚਾਹੁੰਦੇ ਹੋ ਕਿਸੇ ਨੂੰ, ਤਾਂ ਤੁਸੀਂ ਵੀ ਸਾਡੇ ਨਾਲ ਫਟਾਫਟ ਰਾਬਤਾ ਕਾਇਮ ਕਰ ਸਕਦੇ ਹੋ ਜੀ, ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਭੇਜ ਦੋ ਸੋਹਣੇ ਸੋਹਣੇ ਗਾਣੇ, ਕਿਉਂਕਿ ਗਾਣੇ ਅੱਜ ਆਪਾਂ ਤੁਹਾਡੀ ਪਸੰਦ ਦੇ ਸੁਣਨੇ ਆ ਤੇ ਜਾਂ ਫਿਰ ਸਰਬਜੀਤ ਭਾਜ ਦੀ ਪਸੰਦ ਦੇ ਸੁਣਨੇ ਆ, ਕਿਉਂਕਿ ਵੱਡੇ ਤੜਕੇ ਉੱਠ ਕੇ ਪ੍ਰੋਗਰਾਮ ਕਰਨਾ ਬਹੁਤ ਔਖਾ ਐਵਰੀ ਡੇ ਹਨਾ, ਹਰ ਰੋਜ਼ ਤੇ ਕਿਉਂਕਿ ਜਦੋਂ ਉੱਠਦੇ ਆ ਨਾ ਸੁਬਾਹ ਦੇ ਟਾਈਮ ਭਾਜੀ, ਉਸ ਟਾਈਮ ਤਾਂ ਨੀਂਦ ਵੀ ਬੜੀ ਪਿਆਰੀ ਹੁੰਦੀ ਆ। ਸੁਬਾਹ ਦੀ ਉਹ ਨੀਂਦ ਛੱਡ ਕੇ ਸਾਡੇ ਸਾਰਿਆਂ ਦੇ ਲਈ ਉਹ ਹਨਾ, ਸਾਡੇ ਲਈ ਵਧੀਆ ਵਧੀਆ ਗਾਣੇ ਵੀ ਲੈ ਕੇ ਆਉਂਦੇ ਆ, ਸਪੋਰਟ ਵੀ ਕਰਦੇ ਆ ਪ੍ਰੋਗਰਾਮ ਦੇ ਵਿੱਚ, ਤੇ ਗੱਲਾਂ ਵੀ ਸੁਣਾਉਂਦੇ ਆ। ਮੈਨੂੰ ਵੀ ਗੱਲਾਂ ਬਹੁਤ ਸੁਣਾਉਂਦੇ ਆ ਕਿ ਮੈਂ ਬੋਰ ਨਾ ਹੋਵਾਂ ਨਾ ਜਦੋਂ ਗਾਣੇ ਚੱਲ ਪੈਂਦੇ ਆ। ਅਸੀਂ ਬੋਰ ਤਾਂ ਨਹੀਂ ਹੁੰਦੀ ਗੀ ਕਿਉਂਕਿ ਤੁਹਾਡੀਆਂ ਗੱਲਾਂ ਵੀ ਮੈਨੂੰ ਹਸਾਉਂਦੀਆਂ ਰਹਿੰਦੀਆਂ ਨੇ ਤੇ ਗੱਲਾਂ ਚੋਂ ਗੱਲਾਂ ਵੀ ਨਿਕਲਦੀਆਂ ਰਹਿੰਦੀਆਂ ਨੇ। ਮੇਰੀਆਂ ਗੱਲਾਂ ਤਾਂ ਮੁੱਕਣੀਆਂ ਹੀ ਨੀ, ਗੱਲਾਂ ਚੋਂ ਗੱਲਾਂ ਵਾਲੀ ਗੱਲ ਵੀ ਚੱਲਦੀ ਰਹੂਗੀ। ਪਰ ਫਿਲਹਾਲ ਬ੍ਰੇਕ ਲੈਂਦੇ ਆ ਤੇ ਮਿਲਦੇ ਆ ਜੀ ਇਸ ਬ੍ਰੇਕ ਤੋਂ ਬਾਅਦ।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿੱਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨਸ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-3 028-859-0377 ਤੇ।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ, 1 & Only MD Spices, 862A Pittwater Road, DOI, New South Wales। ਸੰਪਰਕ ਕਰੋ 8959-4351 ਤੇ।
ਮੁੰਡੇ ਦੇ ਜਵਾਨੀ ਚ ਵਾਲ ਝੜੀ ਜਾਂਦੇ ਆ ਜਿਸ ਕਰਕੇ ਇਹਦਾ ਵਿਆਹ ਨਹੀਂ ਹੋ ਰਿਹਾ।
ਲੈ ਤੇ ਚਾਚਾ, ਤੂੰ ਲੁਧਿਆਣਾ ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਾ ਕੇ ਮੁੰਡੇ ਦਾ ਹੇਅਰ ਟ੍ਰਾਂਸਪਲਾਂਟ ਕਰਵਾ ਕੇ ਅਸਲੀ ਵਾਲ ਵਾਲਾ।
ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ, ਜਿੱਥੇ ਅਸਲੀ ਵਾਲ ਬਿਨਾਂ ਕਟਿਆ ਟਾਂਕੇ ਦੇ ਲਗਾਏ ਜਾਂਦੇ ਨੇ ਜੋ ਕਿ ਝੜਦੇ ਵੀ ਨਹੀਂ ਤੇ ਵੱਧਦੇ ਨੇ ਕੁਦਰਤੀ ਤਰੀਕੇ ਨਾਲ। ਅੱਜ ਹੀ ਮਿਲੋ ਡਾਕਟਰ KK ਅਰੋੜਾ ਨੂੰ, ਕ੍ਰਿਸ਼ਨਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਕਾਲ ਕਰੋ
9880-91-800, 9880-91-800।
ਟੇਕ ਤੇਰੇ ਕਰਕੇ ਬੰਨੀ ਪਟਿਆਲਾ ਸ਼ਾਹੀ ਪੱਗ ਕੱਢ ਕੇ, ਹੁਣ ਲਿਆ ਬੁਲ ਟੇਕ ਤੇਰੇ ਕਰਕੇ ਬੰਨੀ ਪਟਿਆਲਾ ਸ਼ਾਹੀ ਪੱਗ ਕੱਢ ਕੇ। ਪਰ ਪੋਜ਼ ਨਹੀਂ ਉਹ ਅਸੀਂ ਕਰ ਸਕਦੇ, ਤੁਸੀਂ ਆਣ ਕੇ ਹੀ ਆਪ ਇਜ਼ਹਾਰ ਕਰ ਲੋ। ਅਸੀਂ ਨਹੀਂ ਹੋ, ਹੋ ਅਸੀਂ ਨਹੀਂ ਹੋ, ਹੋ ਅਸੀਂ ਨਹੀਂ ਹੋ, ਕਹਿੰਦੇ ਸਾਨੂੰ ਪਿਆਰ ਕਰ ਲੋ ਪਰ ਥੋੜਾ ਬਹੁਤਾ ਹੱਕ ਜਾ ਦਿੱਤਾ ਲਿਆ ਕਰੋ। ਹੋਰਾ ਸਾਡਾ ਉਹੀ ਨਹੀਂ ਉਹ ਗੇੜੇ ਮਾਰਦੇ, ਆਸ਼ਕਾਂ ਦੀ ਕੰਧ ਤੇਰੇ ਪਿੱਛੇ ਕਰਦੇ। ਅਸੀਂ ਨਹੀਂ ਹੋ, ਹੋ ਅਸੀਂ ਨਹੀਂ ਹੋ, ਕਹਿੰਦੇ ਸਾਨੂੰ ਪਿਆਰ ਕਰ ਲੋ ਪਰ ਥੋੜਾ ਬਹੁਤਾ ਹੱਕ ਜਾ ਦਿੱਤਾ ਲਿਆ ਕਰੋ। ਵੀ ਦੇ
ਸਾ ਜਾਣ ਕੇ ਨੀ ਖੰਘਦੇ ਹੋਸੀ ਨਹੀਂ ਹੋ ਹੋਸੀ ਨਹੀਂ ਹੋ ਕਹਿੰਦੇ ਸਾਨੂੰ ਪਿਆਰ ਕਰ ਲੋ ਪਰ ਥੋੜਾ ਬਹੁਤਾ ਹੱਕ ਜਾ ਦੇ ਤਾ ਲਿਆ ਕਰੋ ਹੋਸੀ ਨਹੀਂ ਹੋ ਕਹਿੰਦੇ ਸਾਨੂੰ ਪਿਆਰ ਕਰ ਲੋ ਥੋੜਾ ਬਹੁਤਾ ਹੱਕ ਜਾ ਦੇ ਤਾ ਲਿਆ ਕਰੋ
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 ਵਜੇ ਤੋਂ 10 ਵਜੇ ਦੌਰਾਨ ਪ੍ਰਸਾਰਿਤ ਕੀਤਾ ਜਾਂਦਾ ਹੈ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਲਓ ਜੀ ਹੱਕ ਜਿਹਾ ਜਤਾ ਲਿਆ ਕਰੋ ਹਨਾ ਥੋੜਾ ਥੋੜਾ ਹੱਕ ਜਿਹਾ ਜਤਾ ਲਿਆ ਕਰੋ ਗਾਣਾ ਸੁਣ ਰਹੇ ਸੀ ਤੁਸੀਂ ਵਪਾਰਕ ਵਕਫੇ ਤੋਂ ਬਾਅਦ ਤੁਸੀਂ ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਸਵਾਗਤ ਆ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡੀ ਹੋਸਟ ਬੋਬੀ ਸਿੱਧੂ ਕ੍ਰਿਸਪਿਨ ਤੋਂ ਤੇ ਜਿਨ੍ਹਾਂ ਨੇ ਵੀ ਹੁਣੇ ਹੁਣੇ ਰੇਡੀਓ ਆਨ ਕੀਤਾ ਉਹਨਾਂ ਨੂੰ ਵੀ ਦੱਸ ਦਈਏ ਜੀ ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਨੰਬਰ ਆ +917508014489 ਤੇ ਜਾਂ ਫਿਰ ਰਿਕੁਐਸਟ ਐਟ harmonradio.com ਈਮੇਲ ਦੇ ਜ਼ਰੀਏ ਕਿ ਲਓ ਜੀ ਫਿਰ ਗਾਣਾ ਸੁਣਦੇ ਸੀ ਕਿ ਕਦੇ ਕਦੇ ਥੋੜਾ ਥੋੜਾ ਹੱਕ ਤਾਂ ਜਤਾ ਲਿਆ ਕਰੋ ਤੋ ਹੱਕ ਜਤਾਉਣਾ ਵਧੀਆ ਲੱਗਦਾ ਨਾ ਹੱਕ ਜਤਾਉਣਾ ਵੀ ਚਾਹੀਦਾ ਕਹਿੰਦੇ ਹੁੰਦੇ ਨਾ ਕਿ ਮੈਂ ਦੁਨੀਆਂ ਨੂੰ ਕੀ ਸਮਝਾਵਾਂ ਮੈਂ ਦੁਨੀਆਂ ਨੂੰ ਕੀ ਸਮਝਾਵਾਂ ਕਿਹੜੀ ਗੱਲੋਂ ਬਾਗੀ ਸੀ ਚੜ੍ਹਦੀ ਧੁੱਪ ਜਵਾਨੀ ਵਾਲੀ ਤੇਰੀ ਸ਼ਾਨਦਾਰ ਦੀ ਸੀ ਉਹ ਵੀ ਭਲਾ ਜਮਾਨਾ ਸੀ ਜਦ ਭੁੱਖਾਂ ਖੂਬ ਰਜਾਈਆਂ ਸੀ ਵੇ ਹਰ ਬੁਰਕੀ ਤੋਂ ਪਹਿਲੀ ਬੁਰਕੀ ਤੇਰੇ ਨਾਂ ਦੀ ਖਾਧੀ ਸੀ ਕਿੱਦਾਂ ਹੀ ਆ ਜੀ ਟਾਈਮ ਟਾਈਮ ਦੀ ਗੱਲ ਹੁੰਦੀ ਆ ਕਦੇ ਕੋਈ ਕਿਸੇ ਨੂੰ ਯਾਦ ਕਰਦਾ ਤੇ ਕੋਈ ਕਿਸੇ ਨੂੰ ਕਦੇ ਯਾਦ ਹੀ ਨਹੀਂ ਕਰਦਾ ਤੇ ਹੁਣ ਦੇਖ ਲੋ ਫਿਰ ਦੇਖਦੇ ਆ ਜੀ ਅੱਜ ਤੁਸੀਂ ਸਾਨੂੰ ਕਿੰਨਾ ਕ ਯਾਦ ਕਰਦੇ ਹੋ ਤੇ ਪ੍ਰੋਗਰਾਮ ਦੇ ਵਿੱਚ ਗਾਣੇ ਭੇਜ ਦੋ ਜੀ ਅੱਜ ਅਸੀਂ ਵੀ ਤੁਹਾਨੂੰ ਸੋਹਣੇ ਸੋਹਣੇ ਗਾਣੇ ਸੁਣਾ ਰਹੇ ਹਾਂ ਤੇ ਤੁਹਾਡਾ ਵੀ ਥੋੜਾ ਜਿਹਾ ਤਾਂ ਬਣਦਾ ਵਾ ਨਾ ਹੱਕ ਹਨਾ ਥੋੜਾ ਜਿਹਾ ਫਾਲਤੂ ਬਣਦਾ ਕਿ ਤੁਸੀਂ ਵੀ ਸਾਨੂੰ ਸੋਹਣੇ ਸੋਹਣੇ ਗਾਣੇ ਸੁਣਾਓ ਤੇ ਆਪਾਂ ਮੈਸੇਜ ਵੀ ਲੈ ਲਈਏ ਜੀ ਗੌਰਵ ਸ਼ਰਮਾ ਪ੍ਰੋਗਰਾਮ ਦੇ ਵਿੱਚ ਕਾਫੀ ਟਾਈਮ ਪਹਿਲਾਂ ਸ਼ਾਮਲ ਹੋਏ ਸੀ ਤੇ ਉਹਨੂੰ ਨਾ ਇੱਕ ਭਜਨ ਬਾਰੇ ਗੱਲ ਕੀਤੀ ਸੀ ਜਿਹੜਾ ਕਿ ਅਸੀਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਲਗਾਇਆ ਸੀ ਕਹਿੰਦੇ ਲਾਇਆ ਦਾ ਬਹੁਤ ਸੋਹਣਾ ਕਹਿੰਦੇ ਪਰ ਹੁਣ ਅਨੂਪ ਜਲੋਟਾ ਜੀ ਦਾ ਭਜਨ ਸੁਣ ਤੇ ਘਰ ਵਾਲੀ ਗੁੱਸੇ ਨਾਲ ਦੇਖਦੀ ਆ ਮੈਨੂੰ ਇਹ ਨੀ ਸਮਝ ਆਈ ਕਾ ਤੂੰ ਗੌਰਵ ਜੀ ਜੇ ਪ੍ਰੋਗਰਾਮ ਸੁਣਦੇ ਆ ਤਾਂ ਜ਼ਰੂਰ ਦੱਸਿਓ ਵੀ ਹੁਣ ਕਾਸਟ ਤੋਂ ਸੁਣਦੇ ਆ ਹਨਾ ਤੇ ਅੱਗੇ ਜੀ ਜੋਗਿੰਦਰ ਸਿੰਘ ਸੋਹੀ ਕਹਿੰਦੇ ਕਿ ਬੋਬੀ ਐਂਡ ਬਰਾਡ ਸਾਹਿਬ ਸਾਹਿਬ ਤੇ ਸਾਰੇ ਸੁਣਨ ਵਾਲੇ ਨੂੰ ਸਤਿ ਸ੍ਰੀ ਅਕਾਲ ਕਹੀ ਆ ਤੇ ਬੜਾ ਹੀ ਸੋਹਣਾ ਜੀ ਗੁੱਡ ਮਾਰਨਿੰਗ ਦਾ ਮੈਸੇਜ ਭੇਜਿਆ ਵਾ ਬੜੇ ਸੋਹਣੇ ਸੋਹਣੇ ਫੁੱਲ ਆ ਬੜੇ ਵਧੀਆ ਲੱਗਦੇ ਆ ਨਾ ਸੁਬਹਾ ਸੁਬਹਾ ਕੁਦਰਤ ਨੂੰ ਵੀ ਦੇਖੋ ਕੁਦਰਤ ਦੀ ਹਰਿਆਲੀ ਦੇਖੋ ਤੇ ਅੱਖਾਂ ਨੂੰ ਬੜੀ ਤਾਜ਼ਗੀ ਮਿਲਦੀ ਆ ਤੇ ਇੱਧਰ ਅਰਸ਼ ਮੱਲੀ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਸ਼ੋ ਇਜ਼ ਗੋਇੰਗ ਵੈਰੀ ਨਾਈਸ ਵੱਡੇ ਵੀਰ ਸੋਨੇ ਬੁੱਟਰ ਦਾ ਸੌਂਗ ਪਲੇ ਕਰ ਦੋ ਪਿੰਡ ਦੀ ਯਾਦ ਥੈਂਕਸ ਕਿਆ ਬਾਤ ਆ ਜੀ ਪਿੰਡ ਦੀ ਯਾਦ ਵੈਸੇ ਹਨਾ ਮੱਲੀ ਸਾਹਿਬ ਆਪਣੇ ਪਿੰਡਾਂ ਵੱਲ ਤਾਂ ਦੀਵਾਲੀ ਬਾਹਲੀ ਵਧੀਆ ਮਨਾਈ ਜਾਂਦੀ ਆ ਹਨਾ ਹੁਣ ਸਾਰੇ ਕਹਿਣਗੇ ਦੇਖਦੇ ਆਪਦੇ ਪਿੰਡ ਦੀ ਫੇਰ ਸ਼ੁਰੂ ਹੋ ਗਈ ਨਾ ਨਹੀਂ ਸੱਚੀ ਕਹਿੰਦੇ ਆ ਸਾਡੇ ਜਗਰਾਓਂ ਵੱਲ ਦੀਵਾਲੀ ਬਾਹਲੀ ਵਧੀਆ ਮਨਾਈ ਜਾਂਦੀ ਆ ਪਟਾਕੇ ਵੀ ਚੱਲਦੇ ਆ ਤੇ ਪਰ ਉਗਦਾ ਵੀ ਸਾਰੇ ਜਗਮਗ ਜਗਮਗ ਬੜੀ ਹੁੰਦੀ ਆ ਤੇ ਦੀਵਾਲੀ ਦੇ ਵਿੱਚ ਨਾ ਇੱਕ ਸਿਆਣੀ ਕਹਿੰਦੇ ਹੁੰਦੇ ਆ ਮੈਨੂੰ ਬਾਹਲੀ ਗੱਲ ਯਾਦ ਨੀ ਹੈਗੀ ਮੇਰੇ ਦਾਦਾ ਦਾਦੀ ਜੀ ਹੁਣੇ ਕਹਿੰਦੇ ਹੁੰਦੇ ਸੀ ਕਿ ਦੀਵਾਲੀ ਵਾਲੇ ਦਿਨ ਨਾ ਮੋਸਟਲੀ ਹੁਣ ਤਾਂ ਚਲੋ ਲੜੀਆਂ ਚੱਲ ਪਈਆਂ ਮੋਮਬੱਤੀਆਂ ਚੱਲ ਪਈਆਂ ਪਰ ਉਸ ਟਾਈਮ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਦੀਵੇ ਬਾਲਣੀ ਜ਼ਰੂਰੀ ਆ ਜਾਣੀ ਕਿ ਸਰੋਂ ਦਾ ਤੇਲ ਆ ਜਿਹੜਾ ਉਹ ਬਾਲਣਾ ਬੜਾ ਜ਼ਰੂਰੀ ਸਮਝਿਆ ਜਾਂਦਾ ਸੀ ਕੀ ਲੌਜਿਕ ਸੀ ਇਸ ਪਿੱਛੇ ਕੀ ਰੀਜ਼ਨ ਸੀ ਜੇ ਕਿਸੇ ਨੂੰ ਪਤਾ ਹੋਇਆ ਜ਼ਰੂਰ ਦੱਸਿਓ ਨਹੀਂ ਫਿਰ ਮੈਂ ਦੱਸ ਦਿਉਗੀ ਜਾਂਦੀ ਜਾਂਦੀ ਹਨਾ ਜਿੰਨਾ ਕਿ ਮੈਨੂੰ ਯਾਦ ਆ ਪੂਰੀ ਗੱਲ ਤਾਂ ਨਹੀਂ ਯਾਦ ਕਿਉਂਕਿ ਬੜੇ ਛੋਟੇ ਹੁੰਦੇ ਸੀਗੇ ਉਦੋਂ ਤੇ ਦਾਦੇ ਦਾਦੀ ਦੀਆਂ ਗੱਲਾਂ ਯਾਦ ਤਾਂ ਸਾਰੀਆਂ ਨੇ ਪਰ ਕੁਝ ਕੁ ਭੁੱਲ ਵੀ ਜਾਂਦੀਆਂ ਨੇ ਤੇ ਚਲੋ ਦੱਸਿਓ ਜ਼ਰੂਰ ਜੀ ਜਿਹੜੇ ਦੀਵਾਲੀ ਵਾਲੇ ਦਿਨ ਜਿਹੜਾ ਸਰੋਂ ਦਾ ਤੇਲ ਆ ਜਿਹੜਾ ਸਰੋਂ ਦਾ ਤੇਲ ਯਾਨੀ ਕਿ ਸਰਸੋਂ ਦਾ ਤੇਲ ਆ ਜਿਹੜਾ ਉਹ ਜ਼ਿਆਦਾ ਬਾਲਣ ਨੂੰ ਜਿਹੜੇ ਵੱਡੇ ਬਜ਼ੁਰਗ ਆ ਉਹ ਤਰਜੀਹ ਦਿੰਦੇ ਹੁੰਦੇ ਸੀ ਉਸਦੇ ਪਿੱਛੇ ਕੀ ਰੀਜ਼ਨ ਸੀ ਸੋ ਦੱਸਿਓ ਜ਼ਰੂਰ ਮੇਰੇ ਖਿਆਲ ਦੇ ਵਿੱਚ ਹਰਜਿੰਦਰ ਸਿੰਘ ਜੀ ਤੁਹਾਨੂੰ ਜ਼ਰੂਰ ਪਤਾ ਹੋਊਗਾ ਤੇ ਜਗਤਾਰ ਭਾਜੀ ਤੁਹਾਨੂੰ ਵੀ ਪਤਾ ਹੋਊਗਾ ਤੇ ਜੇ ਕਿਸੇ ਨੂੰ ਹੋਰ ਵੀ ਪਤਾ ਹੋਇਆ ਤਾਂ ਜ਼ਰੂਰ ਦੱਸਿਓ ਕਿ ਕਿਉਂ ਉਸ ਟਾਈਮ ਤਰਜੀਹ ਦਿੱਤੀ ਜਾਂਦੀ ਸੀ ਸਰੋਂ ਦਾ ਤੇਲ ਦੀਵਿਆਂ ਦੇ ਵਿੱਚ ਬਲਣ ਦੀ ਹਨਾ ਤੇ ਅੱਗੇ ਗਾਣਾ ਇਹਨਾਂ ਨੇ ਜਿਹੜਾ ਸੁਣਨਾ ਚਾਹਿਆ ਵਾ ਤਾਂ ਸੋਨੀ ਬੁੱਟਰ ਦਾ ਜ਼ਰੂਰ ਪਿੰਡ ਦੀ ਯਾਦ ਆਪਾਂ ਸਾਰਿਆਂ ਨੂੰ ਜ਼ਰੂਰ ਕਰਾਵਾਂਗੇ। ਤੇ ਹੁਣ ਤਾਂ ਵੈਸੇ ਪਿੰਡ ਦੀਆਂ ਯਾਦਾਂ ਹੀ ਆਉਣੀਆਂ, ਜਿਸ ਦਿਨ ਨਾ ਦੀਵਾਲੀ ਸੀ ਤੇ ਪਿੰਡੋਂ ਮਤਲਬ ਕਿ ਮਾਮਾ ਜੀ ਦਾ ਬੇਟਾ ਦਾ ਮੈਸੇਜ ਆਇਆ ਹੈਪੀ ਦੀਵਾਲੀ ਦਾ, ਤਾਂ ਮੈਂ ਉਹਦੇ ਥੋੜੀ ਜਿਹੀ ਇੱਕ ਤਾਂ ਵੈਸੇ ਹੀ ਸੈਡ ਬੈਠੀ ਸੀ ਕੰਮ ਤੋਂ ਆਈ ਸੀ ਤੇ ਮੇਰੇ ਨਾ ਉਹਦੇ ਲਿਖਤ, ਮੈਂ ਕਿਹਾ ਸਾਡੀ ਕਾਹਦੀ ਦੀਵਾਲੀ ਹੈ ਨਾ, ਇੱਕ ਤਾਂ ਮੈਂ ਕੰਮ ਤੇ ਸੀਗੀ ਤੇ ਕੰਮ ਤੋਂ ਸਿੱਧੀ ਆਈ ਸੀਗੀ, ਤੇ ਇੱਕ ਵੈਸੇ ਇੰਡੀਆ ਤੋਂ ਗੈਸਟ ਵੀ ਆਏ ਸੀ, ਉਹਨਾਂ ਤੋਂ ਨਾ ਹਟੜੀ ਮੰਗਾਈ ਸੀ। ਹੁਣ ਕਈਆਂ ਨੂੰ ਤਾਂ ਪਤਾ ਨੀ ਹੋਣਾ ਕਿ ਹਟੜੀ ਕੀ ਆ, ਕਿਉਂਕਿ ਮਾਝੇ ਮਾਲਵੇ ਦੁਆਬੇ ਆਪਣੇ ਸਾਰਿਆਂ ਦਾ ਡਿਫਰੈਂਟ ਆ। ਕਈਆਂ ਨੂੰ ਮੇਰੇ ਖਿਆਲ ਦੇ ਵਿੱਚ ਜਿਹੜੇ ਦੁਆਬੇ ਏਰੀਏ ਦੇ ਉਹਨਾਂ ਨੂੰ ਨਹੀਂ ਪਤਾ ਕਿ ਹਟੜੀ ਕੀ ਹੁੰਦੀ ਆ, ਕਿਤਕਾ ਤੋਂ ਬਾਲਦੇ ਆ ਹਨਾ, ਲਕਸ਼ਮੀ ਮਾਤਾ ਦੀ ਪੂਜਾ ਕੀਤੀ ਜਾਂਦੀ ਆ। ਸੋ ਲਕਸ਼ਮੀ ਮਾਤਾ ਦੀ ਪੂਜਾ ਤਾਂ ਕਰਦੇ ਆ, ਤੇ ਇਹ ਵੀ ਕਿਹਾ ਜਾਂਦਾ ਕਿ ਉਸ ਦਿਨ ਨਾ ਘਰ ਦੇ ਬੂਹੇ ਬਾਰੀਆਂ ਦਰਵਾਜ਼ੇ ਖਿੜਕੀਆਂ ਖੁੱਲੇ ਰੱਖੇ ਜਾਂਦੇ ਆ ਤਾਂ ਜੋ ਲਕਸ਼ਮੀ ਮਾਤਾ ਆਵੇ। ਤੇ ਇੱਧਰ ਸਾਨੂੰ ਗੁਰਦੀਪ ਜੀ ਨੇ ਮੈਸੇਜ ਭੇਜਿਆ ਵਾ ਕਿ ਲਕਸ਼ਮੀ ਮਾਤਾ ਦੇ ਚੱਕਰ ਦੇ ਵਿੱਚ ਨਾ ਅਰਸ਼ ਮੱਲੀ ਨੇ ਗੜਬੜ ਹੋ ਗਈ ਆ ਜੀ, ਉਹਨਾਂ ਨੇ ਆਪਦਾ ਨੁਕਸਾਨ ਕਰਾ ਲਿਆ। ਸੋ ਕੀ ਨੁਕਸਾਨ ਕਰਾਇਆ ਉਹ ਤਾਂ ਮੈਂ ਦੱਸੂਗੀ ਬਾਅਦ ਵਿੱਚ, ਪਰ ਫਿਲਹਾਲ ਆਪਾਂ ਗੱਲ ਕਰਦੇ ਸੀਗੇ ਕਿ ਲਕਸ਼ਮੀ ਮਾਤਾ ਦੇ ਹਨੇ ਆਉਣ ਦੀ, ਤੇ ਉਹ ਦੀਵਾਲੀ ਦੀ ਗੱਲ ਚੱਲੀ ਤੇ ਮੈਂ ਉਦੇ ਬੈਠੀ ਬੈਠੀ ਨੇ ਕਹਿੰਦਾ, ਮੈਂ ਕਿਹਾ ਸਾਡੀ ਕਾਹਦੀ ਦੀਵਾਲੀ, ਮੈਂ ਕਿਹਾ ਅਜੇ ਕੰਮ ਤੋਂ ਆਈ ਆ। ਉਹ ਬੇਚਾਰੇ ਇਮੋਸ਼ਨਲੀ ਹੋ ਗਏ ਕਿਉਂਕਿ ਉਹਨਾਂ ਦਾ ਬੇਟਾ ਵੀ ਮੈਲਬੋਰਨ ਆਇਆ ਵਾ ਤੇ ਉਹ ਯਾਦ ਕਰਦਾ ਕਿ ਕਿਉਂਕਿ ਉਹਨੂੰ ਹਜੇ ਇਹਨੂੰ ਥੋੜਾ ਟਾਈਮ ਹੋਇਆ। ਕਹਿੰਦੇ ਵੀ ਅੱਗੇ ਉਹ ਹੁੰਦਾ ਸੀ ਕਦੇ ਮੇਰੇ ਤੋਂ ਪੈਸੇ ਮੰਗਣੇ, ਕਦੇ ਉਹਨੇ ਆਪਣੀ ਦਾਦੀ ਤੋਂ ਪੈਸੇ ਮੰਗਣੇ, ਤੇ ਕਹਿੰਦੇ ਅੱਜ ਅਸੀਂ ਸਾਰੇ ਇਕੱਲੇ ਜੇ ਬੈਠੇ ਆ ਤੇ ਜੀ ਨੀ ਕਰਦਾ ਵੀ ਕੋਈ ਦੀਵਾਲੀ ਦਾ ਸੈਲੀਬ੍ਰੇਸ਼ਨ ਕੁਛ ਵੀ ਕਰਨ ਨੂੰ। ਤੇ ਨਾਲ ਹੀ ਉਹਨਾਂ ਨੇ ਜਦੋਂ ਲਿਖ ਕੇ ਭੇਜਿਆ ਨਾ, ਕਹਿੰਦੇ ਤੁਸੀਂ ਵਸਦੇ ਰਹੋ ਪਰਦੇਸੀ ਹੋ, ਤਾਂ ਮੇਰਾ ਵੀ ਮਨ ਜਿਹਾ ਹੋਰ ਹੀ ਤਰ੍ਹਾਂ ਹੋ ਗਿਆ। ਤੇ ਫਿਰ ਮੈਂ ਕਿਹਾ ਵੀ ਕਾਹਨੂੰ ਚੱਲ ਹਨਾ, ਇਹਨਾਂ ਦੀ ਦੀਵਾਲੀ ਏਦਾਂ ਬਾਹਲੀਆਂ ਏਦਾਂ ਸੈਂਟੀ ਦੀਆਂ ਗੱਲਾਂ ਕਰਕੇ ਕਾਹਨੂੰ ਖਰਾਬ ਕਰਨੀ ਆ। ਤਾਂ ਮੈਂ ਕਿਹਾ ਨਹੀਂ ਵੀਰੇ, ਏਦਾਂ ਦੀ ਕੋਈ ਗੱਲ ਨੀ ਹੈਗੀ, ਤੁਸੀਂ ਦੀਵਾਲੀ ਮਨਾਓ ਤੇ ਤੁਸੀਂ ਖੁਸ਼ ਆ, ਤੁਹਾਨੂੰ ਦੇਖ ਕੇ ਆਪਾਂ ਵੀ ਖੁਸ਼ ਆ। ਮੈਂ ਕਿਹਾ ਬਸ ਫੋਟੋਆਂ ਭੇਜ ਦਿਓ, ਸਮਝ ਲਓ ਅਸੀਂ ਵੀ ਤੁਹਾਡੇ ਨਾਲ ਹੀ ਆ ਹਨਾ। ਚਲੋ ਇੰਨਾ ਕਹਿ ਕੇ ਮੈਂ ਉਸ ਗੱਲ ਨੂੰ ਖਤਮ ਕਰ ਦਿੱਤਾ ਤੇ ਉਹਨਾਂ ਦੇ ਬੇਚਾਰੇ ਕਾਫੀ ਉਹ ਤਾਂ ਜ਼ਿਆਦਾ ਇਮੋਸ਼ਨਲ ਜੇ ਹੋ ਗਏ ਸੀ ਤੇ ਮੈਨੂੰ ਕਹਿੰਦੇ ਤੇਰੀ ਗੱਲ ਸੁਣ ਕੇ ਨਾ ਕਹਿੰਦੇ ਦਿਲ ਭਰੇ ਆਇਆ ਹਨਾ। ਤੇ ਚਲੋ ਦੀਵਾਲੀ ਦੇ ਵਿੱਚ ਇਹ ਸਾਰਾ ਕੁਛ ਚੱਲਦਾ ਰਹਿਣਾ, ਪਰ ਸਾਡੀ ਪਰਦੇਸੀਆਂ ਦੀ ਇੱਥੇ ਆਪਣੀ ਦੀਵਾਲੀ ਆ। ਸਾਰੇ ਗੁਰੂ ਘਰ ਜ਼ਰੂਰ ਗਏ ਹੋਂਗੇ ਕਿਉਂਕਿ ਗੁਰੂ ਘਰਾਂ ਦੇ ਵਿੱਚ ਉਸਦਰ ਖੂਬ ਰੌਣਕਾਂ ਸੀਗੀਆਂ ਹਨਾ, ਪਟਾਕੇ ਵੀ ਚੱਲੇ, ਥੋੜੇ ਬਹੁਤੇ ਚੱਲੇ ਤੇ ਬਾਕੀ ਦੀਵੇ ਲਾਏ, ਮੋਮਬੱਤੀਆਂ, ਖੂਬ ਰੌਣਕਾਂ ਸੀ, ਸਾਰੇ ਬੜੇ ਸਜੇ ਫਬੇ ਹੋਏ ਸੀ। ਚਲੋ ਫਿਰ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ, ਗੀਤ ਤੋਂ ਬਾਅਦ ਮੈਸੇਜ ਵੀ ਪੜ੍ਹਦੇ ਹਾਂ ਕਿਉਂਕਿ ਮੈਸੇਜ ਕਾਫੀ ਆਏ ਹੋਏ ਆ, ਤੇ ਸਾਨੂੰ ਇੱਕ ਬੁਝਾਰਤ ਵੀ ਆਈ ਹੋਈ ਆ। ਬੁਝਾਰਤ ਉਹ ਮੇਰੇ ਨਾ ਮੈਸੇਜ ਦੇ ਵਿੱਚ ਪਤਾ ਨੀ ਕਿੱਥੇ ਗੁੰਮ ਹੋਈ ਆ, ਪਰ ਮੈਂ ਲੱਭਣ ਦੀ ਕੋਸ਼ਿਸ਼ ਕਰਦੀ ਆ। ਸੋ ਅੱਜ ਮੈਂ ਆਪਣੇ ਵਾਲੀ ਬੁਝਾਰਤ ਨੀ ਪਾਉਂਗੀ ਤੇ ਆਪਾਂ ਉਹੀ ਬੁਝਾਰਤ ਦੇਖਾਂਗੇ। ਤੇ ਬੁਝਾਰਤ ਦਾ ਜਵਾਬ ਮੈਂ ਨੀ ਦੱਸਣਾ ਹੈਗਾ, ਮੈਂ ਤਾਂ ਬੁਝਾਰਤ ਪੜ੍ਹ ਕੇ ਸੁਣਾਉਣੀ ਆ ਤੁਹਾਨੂੰ ਸਾਰਿਆਂ ਨੂੰ, ਤੇ ਬੁਝਾਰਤ ਦਾ ਜਿਹੜਾ ਜਵਾਬ ਆ ਉਹ ਮੈਨੂੰ ਤੁਸੀਂ ਦੱਸਿਓ। ਤੇ ਲਓ ਫਿਰ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਮਿਲਦੇ ਹਾਂ।
ਜਿੱਥੇ ਅੰਮ੍ਰਿਤ ਵੇਲੇ ਵਾਜ ਗੁਰਾਂ ਦੀ ਕੰਨੀ ਪਾਉਂਦੀ ਆ, ਦਸ ਮਾਰਵਾ ਜਾਨੂੰ ਵੀਰਿਆ ਭੁੱਲ ਰਸ ਮਾਰਵਾ ਜਾਨੂੰ ਤੂੰ ਵਤਨਾਂ ਨੂੰ ਲੈ ਚੱਲ ਵੇ ਵਤਨਾਂ ਨੂੰ ਲੈ ਚੱਲ ਵੇ ਅੱਖਾਂ ਉੱਡਦੇ ਜਹਾਜ਼ਾਂ ਨੂੰ ਵੀਰਿਆ ਅੱਖਾਂ ਉੱਡਦੇ ਜਹਾਜ਼ਾਂ ਨੂੰ ਯਾਰਾਂ ਦੀ ਉਹ ਟਾਣੀ ਦੇ ਵਿੱਚ ਸੀ ਮਸ਼ਹੂਰ ਬੜੇ ਨਾ ਚਾਹੁੰਦੇ ਵੀ ਹੋ ਗਏ ਯਾਰਾਂ ਤੋਂ ਦੂਰ ਬੜੇ ਨਾ ਚਾਹੁੰਦੇ ਵੀ ਹੋ ਗਏ ਯਾਰਾਂ ਤੋਂ ਦੂਰ ਬੜੇ ਉਹ ਕਾਲਜ ਦੇ ਦਿਨ ਚੇਤੇ ਕਰਕੇ ਕਾਲਜ ਦੇ ਦਿਨ ਚੇਤੇ ਕਰਕੇ ਅੱਖ ਭਰ ਆਉਂਦੀ ਭੁੱਲ ਕੇ ਦੱਸ ਕਿੱਦਾਂ ਮਸ਼ਹੂਰ ਮੈਂ ਹੋ ਜਾਵਾਂ ਉਸ ਨੂੰ ਭੁੱਲ ਕੇ ਦੱਸ ਕਿੱਦਾਂ ਮਸ਼ਹੂਰ ਮੈਂ ਹੋ ਜਾਵਾਂ ਕੱਲ ਲੱਗਿਆ ਪਤਾ ਕਿਸੇ ਤੋਂ ਹੈ ਲੱਗਿਆ ਪਤਾ ਕਿਸੇ ਤੋਂ ਬੁੱਟਰਾ ਅੱਜ ਵੀ ਚਾਹੁੰਦੀ ਆ
ਗਾਣਾ ਸੁਣ ਰਹੇ ਸੀ ਤੁਸੀਂ ਅੱਜ ਮਲੀ ਦੀ ਫਰਮਾਇਸ਼ ਦੇ ਉੱਪਰ ਸੱਚੀ ਕਹਿੰਦੀ ਆ ਤਾਂ ਵਾਕਈ ਜੀ ਸਾਰਿਆਂ ਨੂੰ ਬੜੀ ਆਉਂਦੀ ਹੈ ਬਾਕੀ ਉਹ ਕਹਿੰਦੇ ਹੁੰਦੇ ਆ ਨਾ ਕਿ ਮੰਜ਼ਿਲ ਮਿਲਦੀ ਹੈ ਸਦਾ ਸਿਰੜੀਆਂ ਨੂੰ ਮੰਜ਼ਿਲ ਮਿਲਦੀ ਹੈ ਸਦਾ ਸਿਰੜੀਆਂ ਨੂੰ ਭਾਵੇਂ ਬਥੇਰੇ ਰਾਹ ਹੁੰਦੇ ਅਥਰੇ ਬਲਦ ਤੇ ਖੇਤ ਕਰਮਾਂ ਦੇ ਹਰ ਕਿਸੇ ਤੋਂ ਨਹੀਂ ਵਾਹ ਹੁੰਦੇ ਬੰਦਾ ਅੰਬਰਾਂ ਵਿੱਚ ਉੱਡਦਾ ਉੱਡਦਾ ਅਕਸਰ ਜੜਾਂ ਭੁੱਲ ਜਾਂਦਾ ਥੋੜੇ ਚਿਰ ਵਿੱਚ ਵਿਸਰ ਜਾਂਦੇ ਜੋ ਜੰਮਣ ਭੋਏ ਲਈ ਚਾਹ ਹੁੰਦੇ ਵਕਤ ਦੀ ਤੇਜ਼ ਰਫਤਾਰ ਨੇ ਜ਼ਿੰਦਗੀ ਬੜੀ ਪਿੱਛੇ ਛੱਡ ਦਿੱਤੀ ਹੁਣ ਨਾ ਮੁੜਿਆ ਮੁੜਦੀ ਏ ਤੇ ਨਾ ਹੀ ਇਹ ਪੈਰ ਪਛਾਣ ਹੁੰਦੇ ਸੋ ਵਾਕਈ ਜੀ ਕੁਝ ਮਜਬੂਰੀਆਂ ਸੀ ਜਾਂ ਕਹਿ ਲੋ ਜੋ ਵੀ ਸੀਗਾ ਜਿੱਦਾਂ ਵੀ ਸੀਗਾ ਸਾਨੂੰ ਇਹਨਾਂ ਪ੍ਰਦੇਸ਼ਾਂ ਦੇ ਵਿੱਚ ਲੈ ਕੇ ਆਇਆ ਪਰ ਕਿਤੇ ਨਾ ਕਿਤੇ ਅੱਜ ਵੀ ਆਪਣੇ ਘਰ ਲਈ ਆਪਣੇ ਲਈ ਤੇ ਆਪਣੇ ਦੇਸ਼ ਲਈ ਜਿਹੜਾ ਉਹ ਪਿਆਰ ਆ ਉਹ ਕਦੇ ਵੀ ਖਤਮ ਨਹੀਂ ਹੁੰਦਾ ਤੇ ਕਿਤੇ ਨਾ ਕਿਤੇ ਜਦੋਂ ਕਦੇ ਏਦਾਂ ਦੇ ਦਿਨ ਤਿਉਹਾਰ ਹੁੰਦੇ ਆ ਨਾ ਫਿਰ ਆਪਣਿਆਂ ਨਾਲ ਬਿਤਾਏ ਉਹ ਪਲ ਆਪਣਿਆਂ ਨਾਲ ਗੁਜ਼ਾਰੇ ਉਹ ਲੰਘੇ ਹੋਰ ਵੀ ਯਾਦ ਆਉਂਦੇ ਆ ਤੇ ਵਾਕਈ ਚਿੱਤ ਨੂੰ ਚਿਤਮਣੀ ਜੀ ਲੱਗ ਜਾਂਦੀ ਹੈ ਤੇ ਦਿਲ ਉਸ ਟਾਈਮ ਕਰਦਾ ਕਿ ਕਿੱਥੇ ਆ ਕੇ ਫਸ ਕੇ ਪਰ ਨਾ ਜੀ ਚਲੋ ਕੋਈ ਗੱਲ ਨੀ ਜਿਹੜੇ ਕਹਿੰਦੇ ਹੁੰਦੇ ਨਾ ਕਿ ਮੁਲਕ ਉਹ ਵੀ ਮਾੜਾ ਨੀ ਤੇ ਮੁਲਕ ਇਹ ਵੀ ਮਾੜਾ ਨੀ ਉਹ ਉਹ ਉੱਥੇ ਅਸੀਂ ਜਨਮ ਲਿਆ ਉਹ ਸਾਡੀ ਜੰਮਣ ਭੋਏ ਤੇ ਇਹ ਸਾਡੀ ਕਰਮ ਭੂਮੀ ਆ ਸੋ ਦੋਨਾਂ ਦੀ ਸੁੱਖ ਮੰਗਦੇ ਆ ਦੋਨਾਂ ਦੀ ਖੈਰ ਮੰਗਦੇ ਆ ਮਾਸ਼ਾਅੱਲਾ ਦੋਨਾਂ ਸਹੀ ਸਲਾਮਤ ਰਹਿਣ ਤੇ ਹੱਸੀਆਂ ਵਸਦੀਆਂ ਇਹ ਧਰਤੀਆਂ ਇਸੇ ਤਰ੍ਹਾਂ ਵਧੀਆ ਵਧੀਆ ਫੁੱਲਾਂ ਦੇ ਨਾਲ ਲਹਿਰਾਉਂਦੀਆਂ ਰਹਿਣ ਤੇ ਲਓ ਜੀ ਫਿਰ ਅੱਗੇ ਪ੍ਰੋਗਰਾਮ ਦੇ ਵਿੱਚ ਗਗਨ ਜਿਨ੍ਹਾਂ ਨੇ ਕਿ ਕਾਫੀ ਟਾਈਮ ਪਹਿਲਾਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਜਿਵੇਂ ਮੈਂ ਦੱਸਿਆ ਸੀਗਾ ਨਾ ਤੁਹਾਨੂੰ ਕਿ ਅੱਜ ਸਾਨੂੰ ਬੁਝਾਰਤ ਆਈ ਹੈ ਸੋ ਗਗਨ ਜੀ ਨੇ ਸਾਨੂੰ ਬੁਝਾਰਤ ਭੇਜੀ ਆ ਕਿ ਜਲ ਵਿੱਚੋਂ ਨਿਕਲੀ ਜਲ ਪਰੀ ਜਲ ਵਿੱਚੋਂ ਨਿਕਲੀ ਜਲ ਪਰੀ ਜਵਾਬ ਤੁਸੀਂ ਦੇਣਾ ਮੈਨੂੰ ਤਾਂ ਵੈਸੇ ਉਹਨਾਂ ਨੇ ਜਵਾਬ ਭੇਜ ਵੀ ਦਿੱਤਾ ਵਾ ਸੋ ਤਾਂ ਕਰਕੇ ਕਾਪੀ ਨੀ ਦੱਸਦੀ ਪਰ ਇਹ ਬੁਝਾਰਤ ਆਪਾਂ ਪਹਿਲਾਂ ਪਾਈ ਹੋਈ ਆ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਸ਼ਾਇਦ ਦਾ ਆਂਸਰ ਵੀ ਯਾਦ ਹੋਊਗਾ ਜਲ ਚੋਂ ਨਿਕਲੀ ਜਲ ਪਰੀ ਜਲ ਪੀ ਵੇ ਮਰ ਜਾਏ ਲਿਆਓ ਬਸੰਤੇ ਨੂੰ ਫੂਕੀਏ ਇਹਦੀ ਉਮਰ ਲੰਬੀ ਹੋ ਜਾਏ ਤੇ ਲਓ ਫਿਰ ਬੁਝਾਰਤ ਆਪਾਂ ਤੁਹਾਨੂੰ ਪਾਤੀ ਆ ਤੇ ਫਿਰ ਇੱਕ ਵਾਰੀ ਦੱਸ ਦਿੰਦੀ ਆ ਕਿ ਜਲ ਚੋਂ ਨਿਕਲੀ ਜਲ ਪਰੀ ਜਲ ਪੀਏ ਮਰ ਜਾਏ ਲਿਆਓ ਬਸੰਤੇ ਨੂੰ ਫੂਕ ਦੀਏ ਇਹਦੀ ਉਮਰ ਲੰਬੀ ਹੋ ਜਾਏ ਤੇ ਬੁਝਾਰਤ ਦਾ ਜਵਾਬ ਆ ਜੀ ਸਾਡੇ ਕੋਲ ਤੁਸੀਂ ਸਾਰੇ ਜਾਣੇ ਭੇਜ ਦਿਓ ਤੇ ਅੱਗੇ ਜਸ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸਾਰੇ ਆਪਣੇ ਲਿਸਨਰ ਨੂੰ ਵੀ ਤੇ ਕਹਿੰਦੇ ਹੋਰ ਕੀ ਹਾਲ ਚਾਲ ਆ ਜੀ ਸੌਂਗ ਪਲੇ ਕਰ ਦਿਓ ਗਗਨ ਕੋਕਰੀ ਦਾ ਸ਼ਤਰੰਜ ਤੇ ਲਓ ਜੀ ਤੁਹਾਡਾ ਗਾਣਾ ਵਾ ਜਿਹੜਾ ਸੀ ਕਿਊ ਜ਼ਰੂਰ ਕਰ ਲਿਆ ਤੇ ਭਾਜੀ ਨੇ ਨੋਟ ਵੀ ਕਰ ਲਿਆ ਹੋਏਗਾ ਸ਼ਤਰੰਜ ਗਗਨ ਕੋਕਰੀ ਦੇ ਆਵਾਜ਼ ਦੇ ਵਿੱਚ ਜਸ ਜੀ ਤੁਹਾਨੂੰ ਅਸੀਂ ਗਾਣਾ ਸੁਣਾਵਾਂਗੇ ਬਾਕੀ ਹਾਲ ਚਾਲ ਸਾਡਾ ਵਧੀਆ ਜੀ ਦੀਵਾਲੀ ਲੰਘ ਕੇ ਗਈ ਆ ਤੇ ਥੋੜੀ ਜਿਹੀ ਖੁਸ਼ੀ ਵੀ ਸੀ ਥੋੜਾ ਜਿਹਾ ਮਨ ਉਦਾਸ ਵੀ ਸੀ ਖੁਸ਼ੀ ਤੇ ਗਮੀ ਦੇ ਦੋਨਾਂ ਪਲਾਂ ਦੇ ਵਿੱਚ ਦਿਨ ਵਧੀਆ ਰਿਹਾ ਜੀ ਤੁਸੀਂ ਦੱਸੋ ਤੁਹਾਡਾ ਕੀ ਹਾਲ ਚਾਲ ਆ ਤੇ ਅੱਗੇ ਸਾਡੇ ਨਾਲ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ, ਉਹਨਾਂ ਨੇ ਇੱਕ ਬੜਾ ਪਿਆਰਾ ਵਿਚਾਰ ਭੇਜਿਆ ਵਾ। ਕਹਿੰਦੇ ਸ਼ੁਭ ਸਵੇਰ ਕਹਿਣਾ ਇੱਕ ਪਰੰਪਰਾ ਨਹੀਂ, ਇੱਕ ਕਹਿੰਦੇ ਫਿਕਰ ਅਹਿਸਾਸ ਵੀ ਹੈ ਕਿ ਰਿਸ਼ਤੇ ਹਮੇਸ਼ਾ ਜਿੰਦਾ ਰਹਿਣ, ਹਮੇਸ਼ਾ ਜਿੰਦਾ ਰਹਿਣ। ਸ਼ੁਭ ਸਵੇਰ ਦੋਸਤੋ ਢੁੱਡੀ ਕੇ, ਬਾਕੀ ਜੀ ਸ਼ੁਭ ਸਵੇਰ ਕਹਿਣਾ ਇਹ ਕੋਈ ਪਰੰਪਰਾ ਨਹੀਂ ਹੁੰਦੀ, ਤੇ ਇੱਕ ਫਿਕਰ ਤੇ ਕਹਿੰਦੇ ਅਹਿਸਾਸ ਹੁੰਦਾ ਵਾ ਕਿ ਜਿਹੜੇ ਰਿਸ਼ਤੇ ਆ ਉਹ ਹਮੇਸ਼ਾ ਹੀ ਜਿਉਂਦੇ ਰਹਿਣ, ਇੱਕ ਦੂਸਰੇ ਦਾ ਫਿਕਰ ਇਸੇ ਤਰ੍ਹਾਂ ਹੀ ਬਣਿਆ ਰਹੇ। ਜਿੱਦਾਂ ਕਿ ਨਾ ਹੁਣ ਇੱਥੇ ਵੀਕਐਂਡ ਤੇ ਅਮਨ ਭਾਜੀ ਬ੍ਰਿਸਬੇਨ ਆਏ ਸੀ, ਤੇ ਬ੍ਰਿਸਬੇਨ ਆਏ ਦੇ ਚਲੋ ਘਰ ਵੀ ਉਹਨਾਂ ਨਾਲ ਆਉਣਾ ਹੋਇਆ, ਤੇ ਉਹਨਾਂ ਨੇ ਵਾਕਈ ਇੱਕ ਗੱਲ ਦੱਸੀ ਤੇ ਮੈਂ ਉਹਨਾਂ ਨੂੰ ਦੱਸਣ ਲੱਗੀ, ਮੈਂ ਕਿਹਾ ਇੱਧਰ ਜਾਨਵਰ ਬੜੇ ਰਹਿੰਦੇ ਆ, ਤਰ੍ਹਾਂ ਤਰ੍ਹਾਂ ਦੇ ਇੰਨੀਆਂ ਆਵਾਜ਼ਾਂ ਤਾਂ ਉਹਨਾਂ ਦੇ, ਇੰਨੇ ਜਾਨਵਰ ਤਾਂ ਮੈਂ ਇੰਡੀਆ ਚ ਨਹੀਂ ਸੀ ਦੇਖੇ ਜਿਹੜੇ ਮੈਂ ਹੁਣ ਇੱਥੇ ਥੋੜੇ ਕੁ ਮਹੀਨਿਆਂ ਦੇ ਵਿੱਚ ਦੇਖ ਲਏ ਹਨਾ ਤੇ ਸੁਣ ਲਏ। ਤੇ ਭਾਜੀ ਦੱਸਣ ਲੱਗ ਗਏ, ਕਹਿੰਦੇ ਵੀ ਇਹਨਾਂ ਦੀ ਵੀ ਆਪਣੀ ਇੱਕ ਬੋਲੀ ਹੁੰਦੀ ਆ ਤੇ ਇਹਨਾਂ ਦੇ ਆਪਣੇ ਕਬੀਲੇ ਹੁੰਦੇ ਆ। ਕਹਿੰਦੇ ਜਦੋਂ ਮੈਂ ਕਿਹਾ ਵੀ ਸੁਬਹਾ 4:45 ਤੋਂ ਲੱਗ ਜਾਂਦੇ ਆ, ਅੱਡੋ ਅੱਡ ਆਪੋ ਆਪਣੇ ਹਿਸਾਬ ਨਾਲ ਡਿਊਟੀ ਨਿਭਾਉਣ, ਤੇ ਦੱਸਣ ਲੱਗ ਗਏ ਉਹ ਕਹਿੰਦੇ ਕਿ ਇਹਨਾਂ ਦੇ ਆਪਣੇ ਕਬੀਲੇ ਹੁੰਦੇ ਆ ਤੇ ਜਦੋਂ ਸੁਬਹਾ ਉੱਠ ਕੇ ਇੱਕ ਦੂਸਰੀ ਆਵਾਜ਼ ਦਿੰਦੇ ਆ ਤਾਂ ਇਹਦਾ ਮਤਲਬ ਇਹ ਨੀ ਕਿ ਕਿਸੇ ਨੂੰ ਡਿਸਟਰਬ ਕਰਦੇ ਆ ਜਾਂ ਇਹਨਾਂ ਦੀ ਰੋਜ਼ ਦੀ ਆ। ਕਹਿੰਦੇ ਇਹ ਜਦੋਂ ਆਵਾਜ਼ ਦਿੰਦੇ ਆ ਤਾਂ ਆਪਣੇ ਨਾਲਦਿਆਂ ਨੂੰ ਦੱਸਦੇ ਆ ਕਿ ਮੈਂ ਠੀਕ ਹਾਂ, ਤੇ ਫਿਰ ਜਦੋਂ ਉਧਰੋਂ ਆਵਾਜ਼ਾਂ ਆਉਂਦੀਆਂ ਨੇ ਤਾਂ ਉਹ ਉਧਰੋਂ ਉਹਨਾਂ ਦੀ ਜਵਾਬ ਹੁੰਦਾ ਕਿ ਹਾਂ ਅਸੀਂ ਵੀ ਠੀਕ ਹਾਂ। ਕਹਿੰਦੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਪਤਾ ਲੱਗਦਾ ਕਿ ਸਭ ਕੁਛ ਠੀਕ ਆ ਤੇ ਉਹ ਜਿਉਂਦੇ ਜਾਗਦੇ ਆ। ਤੇ ਜੇ ਕਹਿੰਦੇ ਕੋਈ ਉਧਰੋਂ ਸੁਬਹਾ ਉੱਠ ਕੇ ਜਿਹੜਾ ਜਾਨਵਰ ਪਹਿਲਾਂ ਆਵਾਜ਼ ਦਿੰਦਾ ਜੀ ਉਸਦੀ ਆਵਾਜ਼ ਨਹੀਂ ਆਉਂਦੀ ਜਿੱਦਾਂ ਕਿ ਮੁਰਗਾ ਜਾਂ ਕੋਸ਼ ਆ, ਤਾਂ ਉਹਨਾਂ ਦੂਸਰਿਆਂ ਨੂੰ ਪਤਾ ਲੱਗ ਜਾਂਦਾ ਕਿ ਉਹ ਅੱਜ ਠੀਕ ਨੀ ਜਾਂ ਤਾਂ ਉਹ ਮਰ ਗਿਆ ਤੇ ਜਾਂ ਉਹਨੂੰ ਕੋਈ ਪ੍ਰੋਬਲਮ ਹੈ। ਸੋ ਉਹਨਾਂ ਦੀ ਵੀ ਕਹਿੰਦੇ ਇੱਕ ਦੁਨੀਆ ਵਾ, ਉਹਨਾਂ ਦੀ ਵੀ ਇੱਕ ਆਪਣੀ ਭਾਸ਼ਾ ਵਾ। ਸੋ ਸਾਰੇ ਸੰਸਾਰ ਦੇ ਵਿੱਚ ਹਰ ਕੈਟਾਗਰੀ ਹਰ ਜੀਵ ਜੰਤੂ ਦੀ ਆਪਣੀ ਹੀ ਭਾਸ਼ਾ ਵਾ। ਜਿਵੇਂ ਕਿ ਹੁਣ ਆਪਾਂ ਤੁਹਾਨੂੰ ਇੱਕ ਸਵਾਲ ਬਜ਼ਾਰਤ ਦਾ ਜਵਾਬ ਆ ਉਹ ਤਾਂ ਤੁਸੀਂ ਦੇਣਾ ਹੀ ਆ, ਤੇ ਬਜ਼ਾਰਤ ਆਪਾਂ ਤੁਹਾਨੂੰ ਪਾ ਦਿੱਤੀ ਆ, ਤੇ ਨਾਲ ਇਹ ਵੀ ਪੁੱਛਿਆ ਸੀ ਕਿ ਤੁਸੀਂ ਜਿਹੜਾ ਸਵਾਗੀ ਪੁੱਛਿਆ ਸੀਗਾ ਦੀਵਾਲੀ ਤੇ ਉੱਪਰ ਜਿਹੜਾ ਤੇਲ ਬਾਲਦੇ ਆ ਹਨਾ, ਵੀ ਉਹ ਕੀ ਉਹਦੇ ਪਿੱਛੇ ਕੀ ਲੌਜਿਕ ਆ, ਸਰੋਂ ਦਾ ਤੇਲ ਬਾਲਣ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਆ ਤੇ ਉਹਦਾ ਕੀ ਲੌਜਿਕ ਆ, ਕਾਹਤੋਂ ਬਾਲਿਆ ਜਾਂਦਾ, ਸੋ ਦੱਸਿਓ ਜ਼ਰੂਰ। ਤੇ ਇੱਕ ਗੱਲ ਹੋਰ ਪੁੱਛ ਕੇ ਜਾ ਰਹੀ ਆ, ਤੁਹਾਨੂੰ ਦੱਸਦੀ ਆ ਕਿ ਤੁਹਾਨੂੰ ਤੁਹਾਡੇ ਕੋਲੇ ਨਾ ਮੋਮਬੱਤੀ, ਗੈਸ ਦਾ ਚੁੱਲ੍ਹਾ, ਸਟੋਵ ਤੇ ਬਾਲਣ, ਇਹ ਚਾਰ ਚੀਜ਼ਾਂ ਨੇ ਹਨਾ, ਮੋਮਬੱਤੀ, ਗੈਸ ਵਾਲਾ ਚੁੱਲ੍ਹਾ, ਸਟੋਵ ਤੇ ਬਾਲਣ, ਤੇ ਨਾਲ ਹੀ ਤੁਹਾਡੇ ਕੋਲ ਇੱਕ ਮਾਚਿਸ ਦੀ ਤੀਲੀ, ਸਿਰਫ ਇੱਕੋ ਹੀ ਆ। ਹੁਣ ਤੁਸੀਂ ਮੈਨੂੰ ਸਾਰਿਆਂ ਤੋਂ ਪਹਿਲਾਂ ਇਹ ਦੱਸਣਾ ਕਿ ਤੁਸੀਂ ਕਿਹੜੀ ਚੀਜ਼ ਜਲਾਓਗੇ, ਠੀਕ ਹੈ ਜੀ? ਬੜਾ ਸੌਖਾ ਜਿਹਾ ਸਵਾਲ ਆ, ਵੈਸੇ ਸਰਬਜੀਤ ਭਾਜੀ ਨੂੰ ਮੈਂ ਪੁੱਛ ਚੁੱਕੀ ਆ, ਤੁਹਾਡੇ ਕੋਲ ਮੋਮਬੱਤੀ ਆ, ਗੈਸ ਦਾ ਚੁੱਲ੍ਹਾ ਵਾ, ਸਟੋਵ ਆ ਤੇ ਬਾਲਣ ਆ, ਤੇ ਤੁਹਾਡੇ ਕੋਲ ਮਾਚਿਸ ਦੀ ਤੀਲੀ ਆ, ਤੇ ਦੱਸਣਾ ਤੁਸੀਂ ਕਿਹੜੀ ਚੀਜ਼ ਨੂੰ ਤੁਸੀਂ ਪਹਿਲਾਂ ਜਲਾਓਗੇ। ਤੇ ਲਓ ਫਿਰ ਅਗਲਾ ਗਾਣਾ ਮੈਂ ਤੁਹਾਨੂੰ ਸੁਣਾਉਣੀ ਆ ਤੇ ਤੁਸੀਂ ਦੱਸ ਦਿਓ ਜੀ ਜਵਾਬ, ਇੱਕ ਬਜ਼ਾਰਤ, ਇੱਕ ਸਵਾਲ ਤੇ ਇੱਕ ਇਨਫੋਰਮੇਸ਼ਨ। ਦੇਖੋ ਕਿੰਨੀਆਂ ਚੀਜ਼ਾਂ ਹਨਾ ਤੁਹਾਡੇ ਕੋਲ, ਦੱਸ ਦਿਓ ਜੀ, ਫਿਰ ਮੈਂ ਤੁਹਾਨੂੰ ਦੱਸੂਗੀ ਕਿ ਸਾਡੇ ਪ੍ਰਿਸਟਨ ਦੇ ਵਿੱਚ ਨਾ ਇੱਕ ਬੜੀ ਵੱਡੀ ਇੱਕ ਲੋਟਰੀ ਨਿਕਲੀ ਆ ਹਨਾ, ਤੇ ਹੂ ਇਸ ਦਾ ਲੱਕੀ ਵਿਨਰ, ਪਤਾ ਨੀ ਮੈਂ ਹੀ ਹੋਊਗੀ ਹਨਾ, ਨਹੀਂ ਪਤਾ ਮੇਰੀ ਨਿਕਲਾ ਵੇ ਲੋਟਰੀ। ਚਲੋ ਕੋਈ ਗੱਲ ਨੀ ਜੀ, ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਮਿਲਦੇ ਆ ਤੁਹਾਨੂੰ।
ਸੈਟਰਡੇ ਨੀ ਬੈਠਦੇ ਕਲੱਬਾਂ ਵਿੱਚ ਜਾ ਕੇ, ਯਾਰ ਬੇਲੀ ਸਾਰੇ ਸੰਗਰਾਂਦ ਵਾਲੇ ਆ, ਪਰ ਆਪ ਦੀ ਨੀ ਕੋਈ ਜੋਗਣਾ ਸਕੀਏ, ਹਾਸੇ ਉਸੇ ਵਾਲੇ ਸਾਡੇ ਕਾਂਡ ਵਾਲੇ ਆ,
ਹਾਸੇ ਉਸੇ ਵਾਲੇ ਸਾਡੇ ਕਾਂਡ ਵਾਲੇ ਆ,
ਲੱਭਦੀਆਂ ਰਹਿਣ ਚੰਡੀਗੜ੍ਹ ਕੁੜੀਆਂ, ਅਸੀਂ ਅਲੇ ਤੋਂ ਟਰੰਟ ਹੋ ਗਿਆ ਹੋ ਜਾਈਦਾ,
ਸਾਡੇ ਨੀ ਦਿਮਾਗ ਸ਼ਤਰੰਜ ਜਾਣਦਾ, ਜਿੱਦਾਂ ਕਰਦਾ ਏ ਕੋਈ ਉਦਾਂ ਹੋ ਜਾਈਦਾ,
ਸਾਡੇ ਨੀ ਦਿਮਾਗ ਸ਼ਤਰੰਜ ਜਾਣਦਾ, ਜਿੱਦਾਂ ਕਰਦਾ ਏ ਕੋਈ ਉਦਾਂ ਹੋ ਜਾਈਦਾ,
ਕੋਈ ਉਦਾਂ
ਸਾਡੇ ਜਿੱਦਾਂ ਕਰਦਾ ਏ ਕੋਈ ਉਦਾਂ ਹੋ ਜਾਈਦਾ,
ਲੰਘੇ ਛੇੜ ਕੇ ਤੀਜੀ ਵਾਰੀ ਜੱਕ ਲਈਦਾ ਕਹਿ ਕੇ ਵਾਹਿਗੁਰੂ, ਇੱਕੋ ਹੀ ਅਸੂਲ ਸਾਡਾ ਰਿਹਾ ਮੁੱਢ ਤੋਂ, ਕੰਮ ਸਿਰਾ ਲਾਈਦਾ ਏ ਜੋ ਵੀ ਕੀਤਾ ਏ ਸ਼ੁਰੂ,
ਸਿਰਾ ਲਾਈਦਾ ਏ ਜੋ ਵੀ ਕੀਤਾ ਏ ਸ਼ੁਰੂ,
ਦੋ ਵਾਰੀ ਮਾਫੀ ਜੇ ਵੀ ਲੰਘੇ ਛੇੜ ਕੇ ਤੀਜੀ ਵਾਰੀ ਜੱਕ ਲਈਦਾ ਕਹਿ ਕੇ ਵਾਹਿਗੁਰੂ, ਇੱਕੋ ਹੀ ਅਸੂਲ ਸਾਡਾ ਰਿਹਾ ਮੁੱਢ ਤੋਂ, ਕੰਮ ਸਿਰਾ ਲਾਈਦਾ ਏ ਜੋ ਵੀ ਕੀਤਾ ਏ ਸ਼ੁਰੂ, ਦੇਖਿਆ ਨੀ ਕਿਸੇ ਨੇ ਕਿਸੇ ਚ ਵੜ ਕੇ, ਪਰ ਗੱਲਾਂ ਬਾਤਾਂ ਵਿੱਚ ਬੰਦਾ ਟੋ ਜਾਈਦਾ,
ਸਾਡੇ ਨੀ ਦਿਮਾਗ ਸ਼ਤਰੰਜ ਜਾਣਦੇ, ਜਿੱਦਾਂ ਕਰਦਾ ਏ ਕੋਈ ਉਦਾਂ ਹੋ ਜਾਈਦਾ,
ਸਾਡੇ ਨੀ ਦਿਮਾਗ ਸ਼ਤਰੰਜ ਜਾਣਦੇ, ਜਿੱਦਾਂ ਕਰਦਾ ਏ ਕੋਈ ਉਦਾਂ ਹੋ ਜਾਈਦਾ,
ਸਾਡੇ ਨੀ ਦਿਮਾਗ ਸ਼ਤਰੰਜ ਜਾਣਦੇ, ਜਿੱਦਾਂ ਕਰਦਾ ਏ ਕੋਈ ਉਦਾਂ ਹੋ ਜਾਈਦਾ,
ਸਾਡੇ ਨੀ ਦਿਮਾਗ ਸ਼ਤਰੰਜ।
ਵਿੱਚ ਕਲੋਨੀ ਚੱਟ ਕੱਟ ਦੇਂਦੀ ਨਿੱਕੀ ਜਿਹੀ ਇੱਕ ਮੁਲਾਕਾਤ ਕਰਕੇ ਮਨੇਰ ਜਿਹੇ ਯਾਰਾਂ ਨਾਲ ਦਿਨ ਛਿਪਦਾ ਬੇਬੇ ਦੇ ਪੈਰਾਂ ਤੋਂ ਸ਼ੁਰੂਆਤ ਕਰਕੇ
ਬੇਬੇ ਦੇ ਪੈਰਾਂ ਤੋਂ ਸ਼ੁਰੂਆਤ ਕਰਕੇ
ਦਿਲ ਚ ਕਲੋਨੀ ਚੱਟ ਕੱਟ ਦੇਂਦੀ ਨਿੱਕੀ ਜਿਹੀ ਇੱਕ ਮੁਲਾਕਾਤ ਕਰਕੇ ਮਨੇਰ ਜਿਹੇ ਯਾਰਾਂ ਨਾਲ ਦਿਨ ਛਿਪਦਾ ਬੇਬੇ ਦੇ ਪੈਰਾਂ ਤੋਂ ਸ਼ੁਰੂਆਤ ਕਰਕੇ ਗੁੱਪੀ ਢਿੱਲੋਂ ਕਿਹੜੀ ਜਾਦੂਗਿਰੀ ਜਾਣਦਾ ਬਸ ਨਿੱਕੇ ਜੇ ਜ਼ੁਬਾਨਾਂ ਬੰਦਾ ਮੋ ਜਾਈਦਾ
ਸਾਡੇ ਲਈ ਦਿਮਾਗ ਸ਼ਤਰੰਜ ਜਾਣਦਾ
ਲਓ ਜੀ ਫਿਰ ਗਗਨ ਕੋਕਰੀ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣਿਆ ਸੀ ਤੇ ਆਪਾਂ ਲੱਛਮੀ ਦੀ ਗੱਲ ਕੀਤੀ ਸੀ ਨਾ ਕਹਿੰਦੇ ਹੁੰਦੇ ਆ ਕਿ ਦੀਵਾਲੀ ਵਾਲੇ ਦਿਨ ਘਰ ਦੀਆਂ ਬੂਹੇ ਬਾਰੀਆਂ ਦਰਵਾਜ਼ੇ ਖੁੱਲੇ ਰੱਖੋ ਤਾਂ ਕਹਿੰਦੇ ਲੱਛਮੀ ਮਾਤਾ ਆਉਂਦੀ ਆ ਤੇ ਇੱਧਰ ਗੁਰਦੀਪ ਸਿੰਘ ਇਹਨਾਂ ਨੇ ਕੁਛ ਹੋਰ ਹੀ ਸਾਨੂੰ ਭੇਜਤਾ ਹਨਾ ਕਹਿੰਦੇ ਕਿ ਅਰਸ਼ ਮੱਲੀ ਨੇ ਕਿਸੇ ਕਿਤਾਬ ਚ ਪੜਿਆ ਸੀ ਵੀ ਦੀਵਾਲੀ ਵਾਲੇ ਦਿਨ ਦੀਵਾਲੀ ਵਾਲੇ ਦਿਨ ਰਾਤ ਨੂੰ ਘਰੇ ਲੱਛਮੀ ਆਉਂਦੀ ਆ ਕਹਿੰਦੇ ਫੇਰ ਕੀ ਸੀ ਘਰ ਦੇ ਗੇਟ ਖੋਲ ਕੇ ਸੌ ਗਿਆ ਸਵੇਰੇ ਦੇਖਿਆ ਤਾਂ ਕੋਈ ਸਿਲੰਡਰ ਤੇ ਘਾਹ ਕੱਟਣ ਵਾਲੀ ਮਸ਼ੀਨ ਚੱਕ ਕੇ ਲੈ ਗਿਆ ਤੇ ਨਾਲੇ ਹੱਸ ਗਿਆ ਚਲੋ ਜੀ ਕੋਈ ਗੱਲ ਨੀ ਦੇਖੋ ਗੱਲ ਤਾਂ ਸਹੀ ਆ ਤੁਸੀਂ ਜਗਦੀਪ ਜੀ ਧਿਆਨ ਨਾ ਦੇਖੋ ਜਿਹੜਾ ਤੁਸੀਂ ਮੈਸੇਜ ਭੇਜਿਆ ਵੀ ਲੱਛਮੀ ਆਉਂਦੀ ਆ ਹੁਣ ਅਰਸ਼ ਮੱਲੀ ਕੇ ਘਰੇ ਨੀ ਆਈ ਕਿਸੇ ਦੇ ਘਰੇ ਤਾਂ ਲੱਛਮੀ ਮਾਤਾ ਗਈ ਆ ਨਾ ਅਗਲੇ ਨੂੰ ਤਾਂ ਸੌਖਾ ਵਾ ਨਾਲੇ ਆਰਾਮ ਨਾਲ ਘਾਹ ਕੱਟਿਆ ਕਰੂਗਾ ਤੇ ਨਾਲੇ ਆਰਾਮ ਨਾਲ ਸਿਲੰਡਰ ਹਨਾ ਆਪਦਾ ਯੂਜ਼ ਕਰੂਗਾ ਅਗਲੇ ਦੇ ਘਰੇ ਤਾਂ ਜਿੰਨੀ ਲੱਛਮੀ ਆਈ ਹੋਈ ਆ ਹੁਣ ਅਰਸ਼ ਮੱਲੀ ਕੇ ਘਰੋਂ ਲੱਛਮੀ ਗਈ ਆ ਤਾਂ ਆਪਾਂ ਕਹਿ ਨੀ ਸਕਦੇ ਵੈਸੇ ਵੀ ਕਹਿੰਦੇ ਹੁੰਦੇ ਆ ਵੀ ਜਿਹੜੀ ਲੱਛਮੀ ਆ ਨਾ ਉਹ ਲੱਛਮੀ ਮਾਤਾ ਉਹ ਜ਼ਿਆਦਾ ਟੈਕ ਕੇ ਨੀ ਬੈਠਦੀ ਹੁੰਦੀ ਇੱਕ ਥਾਂ ਤੇ ਜਿੱਧਰ ਨੂੰ ਜ਼ਿਆਦਾ ਯੂਜ਼ ਆ ਜਿੱਧਰ ਨੂੰ ਜ਼ਿਆਦਾ ਲੋੜ ਉੱਧਰ ਨੂੰ ਜਾਂਦੀ ਆ ਮਤਲਬ ਅਰਸ਼ ਮੱਲੀ ਭਾਜੀ ਤੁਹਾਡੇ ਕੋਲ ਨਾ ਪੈਸੇ ਬਾਹਲੇ ਜ਼ਿਆਦੇ ਆ ਲੱਛਮੀ ਮਾਤਾ ਦਾ ਤਾਂ ਘੁੱਟਦਾ ਹੋਊਗਾ ਤਾਂ ਹੀ ਉਹ ਕਹਿੰਦੇ ਚੱਲ ਮੈਂ ਕਿਸੇ ਹੋਰ ਘਰੇ ਫੇਰਾ ਪਾਇਆ ਵਾ ਹਨਾ ਚਲੋ ਕੋਈ ਗੱਲ ਨੀ ਜੀ ਵੈਸੇ ਹੈ ਤਾਂ ਮਾੜੀ ਗੱਲ ਆ ਵੀ ਜੇ ਚੋਰੀ ਹੋ ਗਈ ਆ ਪਰ ਚਲੋ ਕੋਈ ਤੇ ਅੱਗੇ ਜੀ ਕਮਲ ਗਿੱਲ ਉਹਨਾਂ ਨੇ ਸਾਨੂੰ ਮੈਸੇਜ ਭੇਜਿਆ ਗੁੱਡ ਮਾਰਨਿੰਗ ਦਾ ਕਹਿੰਦੇ ਕਿ ਇਹ ਸਵੇਰ ਤੁਹਾਡੇ ਲਈ ਖੁਸ਼ੀਆਂ ਦੀ ਸੌਗਾਤ ਲੈ ਕੇ ਆਵੇ ਤੇ ਬੜੀ ਸੋਹਣਾ ਜਿਹਾ ਫੋਟੋ ਭੇਜੀ ਆ ਜੀ ਕੁਦਰਤ ਦੀ ਕਾਇਨਾਤ ਆ ਤੇ ਹਰਿਆਲੀ ਆ ਸੋ ਬਹੁਤ ਥੈਂਕ ਯੂ ਕਮਲ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਹਰਪ੍ਰੀਤ ਸਿੰਘ ਕੋਹਲੀ ਕਾਫੀ ਟਾਈਮ ਪਹਿਲਾਂ ਹੀ ਸੀ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਆਗਾਜ਼ ਕੀਤਾ ਸੀ ਤੇ ਨਾਲ ਹੀ ਸਾਡਾ ਧਿਆਨ ਆਵਾਜ਼ ਵੱਲ ਵੀ ਦਬਾਇਆ ਸੀ ਤੇ ਕਹਿੰਦੇ ਕਿ ਹਰਪ੍ਰੀਤ ਸਿੰਘ ਵੱਲੋਂ ਕਹਿ ਭਰੀ ਸਤਿ ਸ੍ਰੀ ਅਕਾਲ ਬੋਬੀ ਜੀ ਪਲਾਟ ਸਾਹਿਬ ਨੂੰ ਤੇ ਹਰਮਨ ਰੇਡੀਓ ਦੇ ਵਿਹੜੇ ਵਿੱਚ ਜਿੰਨੇ ਵੀ ਸਾਰੇ ਬੈਠੇ ਆ ਤੇ ਕਹਿੰਦੇ ਸਾਰਿਆਂ ਦੀ ਸੁੱਖ ਲੋੜਦੇ ਆ ਤੇ ਨਾਲ ਹੀ ਜੀ ਬੜੀਆਂ ਸੋਹਣੀਆਂ ਲਾਈਨਾਂ ਭੇਜੀਆਂ ਨੇ ਕਹਿੰਦੇ ਕਿ ਮੈਂ ਦੀਵਾ ਲੱਗਦਾ ਜਿਨ੍ਹਾਂ ਨੂੰ ਮੇਰੇ ਸੂਰਜ ਬਣਨ ਤੋਂ ਡਰਦੇ ਨੇ ਮੈਂ ਦੀਵਾ ਲੱਗਦਾ ਜਿਨ੍ਹਾਂ ਨੂੰ ਮੇਰਾ ਸੂਰਜ ਬਣਨ ਤੋਂ ਡਰਦੇ ਨੇ ਇਹਨੂੰ ਕਿਸੇ ਤਰੀਕੇ ਗੁਲ ਕਰੀਏ ਪ੍ਰੀਤ ਹਵਾ ਨਾਲ ਸਲਾਹਾਂ ਕਰਕੇ ਨੇ ਕਿਆ ਬਾਤ ਆ ਜੀ ਚਲੋ ਕੋਈ ਗੱਲ ਨੀ ਜੀ ਉਹ ਵੈਸੇ ਵੀ ਪਾਤਰ ਸਾਹਿਬ ਦੀ ਰਚਨਾ ਵੀ ਜਿਹਨੇ ਉੱਗਣਾ ਉਹ ਤਾਂ ਪੱਥਰਾਂ ਦੇ ਵਿੱਚੋਂ ਵੀ ਉੱਗ ਜਾਂਦੇ ਆ ਤੇ ਜਿਹਨੇ ਕਹਿੰਦੇ ਹੁੰਦੇ ਨਾ ਸਿਆਣੇ ਕਹਿੰਦੇ ਆ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਆ ਤੁਸੀਂ ਦੇਖਿਓ ਕਿ ਕਈ ਵਾਰੀ ਨਾ ਆਪਣੇ ਸੋਸਾਇਟੀ ਦੇ ਵਿੱਚ ਵੀ ਜਾਂ ਘਰ ਪਰਿਵਾਰ ਆਂਢ ਗੁਆਂਢ ਦੇ ਵਿੱਚ ਕਈ ਲੋਕ ਇਹੋ ਜਿਹੇ ਹੁੰਦੇ ਆ ਜਿਹਨਾਂ ਨੂੰ ਨਾ ਮੱਚ ਮਚਾਈਆ ਕਰਨ ਦੀ ਚੁਗਲ ਚਗਲਾਈਆ ਕਰਨ ਦੀ ਜਾਂ ਹਰੇਕ ਗੱਲ ਚ ਨੈਗੇਟਿਵ ਦੇਖਣ ਦੀ ਬੜੀ ਆਦਤ ਹੁੰਦੀ ਆ ਤਾਂ ਉਹਨੂੰ ਬੰਦੇ ਸਿਆਣੇ ਬਜ਼ੁਰਗ ਆ ਜਿਹੜੇ ਉਹ ਸਮਝਾਉਂਦੇ ਵੀ ਹੁੰਦੇ ਘਰ ਦੇ ਵੀ ਨਹੀਂ ਵੀ ਏਦਾਂ ਨੀ ਹੁੰਦਾ ਹਰ ਟਾਈਮ ਮਾੜਾ 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 ਵੀ ਸੋਚੀ ਜਾਣਾ ਚੰਗੀ ਗੱਲ ਨੀ ਹੁੰਦੀ ਗੀ ਵੀ ਕੋਈ ਚੱਕਰ ਨੀ ਕਹਿੰਦੇ ਹੁੰਦੇ ਵੀ ਬੰਦੇ ਦੀ ਜ਼ੁਬਾਨ ਤੇ ਸਰਸਵਤੀ ਬੈਠਦੀ ਤੇ 24 ਘੰਟੇ ਚ ਇੱਕ ਗੱਲ ਤਾਂ ਉਹਦੀ ਪੂਰੀ ਹੁੰਦੀ ਆ ਹੁਣ ਜਿਹੜਾ 24 ਘੰਟੇ ਰੋਂਦਾ ਹੀ ਰਹੂ ਤਾਂ ਮਾਤਾ ਨੇ ਵੀ ਉਹਨੇ ਕਹੀ ਦੇਣਾ ਵੀ ਇਹਦੇ ਤਾਂ ਕਰਮਾ ਚ ਹੀ ਰੋਣਾ ਰੋਂਦਾ ਹੀ ਰਹਿੰਦਾ ਇਹਨੂੰ ਆਦਤ ਪੈ ਗਈ ਆ ਰੋਣ ਦੀ ਚੱਲ ਇਹਨੂੰ ਇਹ ਤੇ ਇਹੀ ਕੰਮ ਲੱਗੇ ਰਹਿਣ ਦੋ ਸੋ ਇਸ ਲਈ ਕਦੇ ਵੀ ਬੰਦੇ ਨੂੰ ਨੈਗੇਟਿਵ ਨੀ ਸੋਚਣਾ ਚਾਹੀਦਾ ਬੀ ਪੋਜ਼ਿਟਿਵ ਤੇ ਹਮੇਸ਼ਾ ਚੰਗਾ ਸੋਚੋ ਤੇ ਚੰਗਾ ਹੀ ਹੁੰਦਾ ਵਾ ਸੋ ਇਸ ਲਈ ਜੀ ਫਿਰ ਕਹਿ ਦਿੰਦੇ ਨਾ ਕਿ ਵੀ ਇਹ ਬੰਦੇ ਨੂੰ ਰੋਣ ਦੀ ਆਦਤ ਆ ਤੇ ਇਹਨੇ ਏਦਾਂ ਹੀ ਰੋਂਦਾ ਰਹਿਣਾ ਤੇ ਜਾਂ ਫਿਰ ਕਹਿ ਦਿੰਦੇ ਆ ਕਿ ਚੰਗਾ ਫਿਰ ਚੁਗਲੀਆਂ ਕਰਨ ਲੱਗਾ ਰੱਬ ਤੈਨੂੰ ਇਹੀ ਕੰਮ ਲਾਈ ਰੱਖੇ ਵੀ ਚੱਲ ਕਿਸੇ ਨਾ ਕਿਸੇ ਤਰੀਕੇ ਕਿਸੇ ਨਾ ਕਿਸੇ ਹਿਸਾਬ ਕਿਤਾਬ ਦਾ ਆਪਦਾ ਕੰਮ ਕਰੀ ਜਾਂਦਾ ਨਾ ਤੇ ਇਸ ਲਈ ਇਨਸਾਨ ਜਿੱਦਾਂ ਦਾ ਸੋਚਦਾ ਜਿੱਦਾਂ ਦੀ ਉਹਦੇ ਦਿਮਾਗ ਦੇ ਵਿੱਚ ਤਾਣਾ ਮੀਣਾ ਚੱਲਦਾ ਵਾ ਨਾ ਫਿਰ ਉਹਦੀ ਸੋਚ ਹੈ ਜਿਹੜੀ ਉਦਾਂ ਦੀ ਬਣ ਜਾਂਦੀ ਹੈ ਇਸ ਲਈ ਬੰਦੇ ਨੂੰ ਵਧੀਆ ਸੋਚਣਾ ਚਾਹੀਦਾ ਤੇ ਨਾਲ ਜੀ ਜਸ਼ਨੇ ਫੋਕ ਹਰਪ੍ਰੀਤ ਸਿੰਘ ਕੋਹਲੀ ਉਹਨਾਂ ਨੇ ਸ਼ੇਅਰ ਕੀਤੀ ਹੈ ਜੀ ਸਾਡੇ ਨਾਲ ਤੇ ਕਦੋਂ ਆ ਇਹਦੀ ਪੂਰੀ ਇਨਫੋਰਮੇਸ਼ਨ ਮੈਂ ਥੋੜਾ ਜਿਹਾ ਟਾਈਮ ਰੋਕ ਕੇ ਦਿੰਦੀ ਹਾਂ ਤੇ ਟਿਕਟ ਸਾਡੀ ਜਿਹੜੀ ਉਹਨਾਂ ਦੀ ਵੀ ਆਈ ਪੀ 40 ਤੇ ਗੋਲਡ ਦੀ ਟਿਕਟ ਗੋਲਡ ਟਿਕਟ 30 ਤੇ ਸਿਲਵਰ $20 ਦੀ ਯਾਨੀ ਕਿ 20-30 ਤੇ $40 ਦੀਆਂ ਟਿਕਟਾਂ ਨੇ ਜਿਹੜੀਆਂ ਤੁਸੀਂ ਲੈ ਸਕਦੇ ਹੋ 5:30 ਮੰਡੇ 19 ਨਵੰਬਰ ਨੂੰ ਇਹ ਹੋ ਰਿਹਾ ਵਾ ਜੀ ਜਸ਼ਨੇ ਫੋਕ ਬ੍ਰਿਸਬਨ ਦੇ ਵਿੱਚ ਵੈਸੇ ਬਾਕੀ ਸਾਰੇ ਵੀ ਆ ਸਕਦੇ ਹੋ ਜੇ ਤੁਸੀਂ ਆਉਣਾ ਮਰਜ਼ੀ ਹੈ ਤੁਹਾਡੀ ਵੈਸੇ ਤੇ ਬਾਕੀ ਕਿੱਥੇ ਹੋ ਰਿਹਾ ਵਾ ਜੀ ਇਹ ਉਹ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਕਿਉਂਕਿ ਹਜੇ ਮੈਂ ਵੀ ਨਹੀਂ ਦੇਖਿਆ। 8 ਮਾਈਲ ਪਲੇਨ ਵੱਲ ਹੋ ਰਿਹਾ ਵਾ ਪੂਰੀ ਜਗ੍ਹਾ, ਬਾਅਦ ਚ ਦੱਸਦੇ ਹਾਂ। ਪਹਿਲਾਂ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਤੇ ਫਿਰ ਬਾਕੀ ਉਹਨਾਂ ਨੇ ਸਾਨੂੰ ਜਵਾਬ ਦੱਸਤਾ ਜੀ ਬੁਝਾਰਤ ਦਾ ਵੀ। ਹਾਜੀ ਬਾਜੀ ਥੋੜੀ ਜੀ ਗਲਤ ਹੋ ਗਈ ਆ ਬੁਝਾਰਤ, ਹਨਾ, ਜਲ ਚੋਂ ਨਿਕਲੀ ਜਲ ਭਰੀ, ਆਹ ਵਾਲੀ ਗੱਲ ਨੂੰ ਸਮਝੋ ਨਾ। ਤੇ ਬਾਕੀ ਮਰਨ ਮਰਾਉਣ ਦਾ ਚੱਕਰ ਤਾਂ ਚਲੋ ਚੱਲਦਾ ਹੀ ਰਹਿਣਾ ਵਾ, ਹਨਾ, ਜਲ ਚੋਂ ਨਿਕਲੀ ਜਲ ਭਰੀ ਉਹ ਦੇਖੋ ਕਿਹੜੀ ਆ, ਹਨਾ। ਤੇ ਉਧਰੋਂ ਅੱਗੇ ਚੱਟਾ ਢੁੱਡ ਕੇ ਹਾਂਗਕਾਂਗ ਵਾਲੇ ਭਾਜੀ, ਉਹਨਾਂ ਨੇ ਵੀ ਸਾਨੂੰ ਇਹੀ ਬੁਝਾਰਤ ਦਾ ਜਵਾਬ ਭੇਜਿਆ। ਸੋ ਉਹਨਾਂ ਨੇ ਵੀ ਸੇਮ ਹੀ ਜਵਾਬ ਭੇਜਿਆ ਵਾ, ਤੇ ਭਾਜੀ ਥੋੜੀ ਜੀ ਹੋਰ ਕੋਸ਼ਿਸ਼ ਕਰੋ ਤੇ ਤੁਹਾਨੂੰ ਜਿਹੜਾ ਇਹਦਾ ਜਵਾਬ ਮਿਲ ਜਾਣਾ ਵਾ। ਚਲੋ ਜੀ ਫਿਰ ਇੱਕ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਬਾਕੀ ਵੀ ਮੈਸੇਜ ਲੈਣੇ ਆ ਤੇ ਦੱਸਿਓ ਫਿਰ ਜੇ ਕਿਸੇ ਨੂੰ ਹਨਾ ਪਤਾ ਹੋਇਆ, ਨਹੀਂ ਤਾਂ ਫਿਰ ਇੱਧਰ ਵੱਡੇ ਬਜ਼ੁਰਗ ਬੈਠੇ ਇਹਨਾਂ ਨੇ ਤਾਂ ਦੱਸ ਹੀ ਦੇਣਾ ਸਾਰਿਆਂ ਨੂੰ, ਹਨਾ। ਤੇ ਜਿਹੜੀ ਸਰੋਂ ਦਾ ਤੇਲ ਆ ਉਹ ਕਿਉਂ ਬਾਲਿਆ ਜਾਂਦਾ, ਮਜ਼ਾਕ ਕਰਦੀ ਹਾਂ, ਸੀਰੀਅਸ ਨਾ ਲੈ ਲਿਓ, ਮੈਨੂੰ ਵੀ ਜਿੰਨਾ ਘਾਟਾ ਉਹੀ ਦੱਸੂਗੀ। ਚਲੋ ਫਿਰ ਮਿਲਦੇ ਆ ਪਿਆਰੇ ਜੇ ਗੀਤ ਤੋਂ ਬਾਅਦ।
ਵਰਗਾ ਨਾ ਹੋਰ ਕੋਈ ਚਿਹਰਾ, ਤੇਰੇ ਵਰਗਾ ਨਾ ਹੋਰ ਕੋਈ ਚਿਹਰਾ, ਫੇ ਦੁਨੀਆਂ ਨੂੰ ਗੋਲੀ ਮਾਰ ਗੋਲੀ ਮਾਰ, ਫੇ ਦੁਨੀਆਂ ਨੂੰ ਗੋਲੀ ਮਾਰ, ਫੇ ਦੁਨੀਆਂ ਨੂੰ ਗੋਲੀ ਮਾਰ ਗੋਲੀ ਮਾਰ, ਫੇ ਦੁਨੀਆਂ ਨੂੰ ਗੋਲੀ ਮਾਰ ਗੋਲੀ ਮਾਰ। ਜਵਾਬ ਚਾਹੀਦਾ ਹਰ ਇੱਕ ਰਾਤ ਦਾ ਹਿਸਾਬ ਚਾਹੀਦਾ, ਕੱਲੀ ਕੱਲੀ ਗੱਲ ਦਾ ਜਵਾਬ ਚਾਹੀਦਾ ਹਰ ਇੱਕ ਰਾਤ ਦਾ ਹਿਸਾਬ ਚਾਹੀਦਾ, ਇੱਕ ਤੂੰ ਹੀ ਤਾਂ ਦੁਨੀਆ ਤੇ ਮੇਰਾ, ਇੱਕ ਤੂੰ ਹੀ ਤੇ ਜੱਗ ਉੱਤੇ ਮੇਰਾ, ਖੜ ਜਾਊਗੀ ਤੇਰੇ ਪਿੱਛੇ ਦੁਨੀਆ ਨਾ ਲੜ ਜਾਊਗੀ, ਤੇਰੇ ਨਾਲ ਖੜੀ ਚੱਟੀ ਖੜ ਜਾਊਗੀ, ਤੇਰੇ ਪਿੱਛੇ ਦੁਨੀਆ ਨਾ ਲੜ ਜਾਊਗੀ, ਤੇਰੇ ਦਰ ਅਕੇਲਾ ਲੈਣਾ ਡੇਰਾ, ਤੇਰੇ ਘਰ ਅਕੇਲਾ ਲੈਣਾ ਡੇਰਾ, ਵੇ ਦੁਨੀਆ ਗੋਲੀ ਮਾਰ ਗੋਲੀ ਮਾਰ, ਵੇ ਦੁਨੀਆ ਨੂੰ ਗੋਲੀ ਮਾਰ ਗੋਲੀ ਮਾਰ, ਵੇ ਦੁਨੀਆ ਨੂੰ ਸ਼ੂਟ ਕਰ ਗੋਲੀ ਮਾਰ, ਇਹ ਦੁਨੀਆ ਨੂੰ ਮੈਂ ਤੇਰੀ ਤੂੰ ਮੇਰਾ, ਮੈਂ ਤੇਰੀ ਤੂੰ ਮੇਰਾ, ਵੇ ਦੁਨੀਆ ਨੂੰ ਗੋਲੀ ਮਾਰ ਗੋਲੀ ਮਾਰ, ਵੇ ਦੁਨੀਆ ਨੂੰ ਗੋਲੀ ਮਾਰ ਗੋਲੀ ਮਾਰ। ਲਓ ਜੀ ਗਾਣਾ ਸੁਣ ਰਹੇ ਸੀ ਕਿ ਦੁਨੀਆਂ ਨੂੰ ਗੋਲੀ ਮਾਰ, ਸੋ ਦੁਨੀਆਂ ਨੂੰ ਗੋਲੀ ਮਾਰ ਕੇ ਵੈਸੇ ਕਿਤੇ ਨੀ ਜਾਣਾ ਹੋਣਾ, ਰਹਿਣਾ ਦੁਨੀਆਂ ਚ ਹੀ ਪੈਣਾ ਵਾ, ਐਵੇਂ ਨਾ ਗਾਣੇ ਵਾਲੇ ਦੇ ਪਿੱਛੇ ਲੱਗ ਜਾਓ। ਵੈਸੇ ਗਾਣਾ ਬੜਾ ਪਿਆਰਾ ਸੀ ਤੇ ਅੱਗੇ ਜੀ ਕੁਲਦੀਪ ਕੌਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ, ਕੁਲਦੀਪ ਬੜੇ ਦਿਨਾਂ ਬਾਅਦ ਆਈ ਆ, ਹਨਾ, ਕਿੱਥੇ ਬੀਜੀ ਹੋ ਗਈ ਸੀ ਭੈਣੇ ਤੈਨੂੰ,
ਦੱਸ ਹਨਾ ਕਹਿੰਦੇ ਹੁੰਦੇ ਆ ਕਿ ਮੈਲਬੋਰਨ ਜਾ ਕੇ ਕੁੜੀ ਤਾਂ ਬੜੀ ਬਿਜ਼ੀ ਹੋ ਗਈ ਰੋਲੀ ਗਈ ਹੈ ਕਹਿੰਦੇ ਫਤਿਹ ਬੁਲਾ ਰਹੇ ਆ ਜੀ ਸਾਰੇ ਹਰਮਨ ਪਰਿਵਾਰ ਨੂੰ ਤੇ ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਤੇ ਨਾਲ ਹੀ ਕਹਿੰਦੇ ਕਿ ਮਿੰਟੂ ਭਾਜੀ ਦੇ ਜਿਹੜੇ ਵਿਚਾਰ ਆ ਬਹੁਤ ਵਧੀਆ ਹੁੰਦੇ ਆ ਤੇ ਨਾਲ ਹੀ ਮੈਨੂੰ ਕਹਿੰਦੇ ਕਿ ਤੁਹਾਡੇ ਵੱਲ ਤੇਲ ਦੀਆਂ ਕਹਾਣੀਆਂ ਨਾ ਜਿਹੜੀਆਂ ਜ਼ਿਆਦਾ ਹੁੰਦੀਆਂ ਸੀ ਤਾਂ ਕਰਕੇ ਬਾਲਿਆ ਜਾਂਦਾ ਤੁਹਾਡੇ ਦੀਵਾਲੀ ਬੜੀ ਵਧੀਆ ਨਹੀਂ ਸਾਰੀ ਦੁਨੀਆਂ ਚ ਮਸ਼ਹੂਰ ਆ ਸਾਡੇ ਅੰਮ੍ਰਿਤਸਰ ਦੀ ਦੀਵਾਲੀ ਵੱਡੇ ਵਾਲੀ ਕਹਿੰਦੀ ਜਗਰਾਓ ਵਾਲੀ ਐਵੀ ਗਲੀ ਇੰਨਾ ਤਾਂ ਤੈਨੂੰ ਪਤਾ ਨੀ ਹੈਗਾ ਹਨਾ ਇਹ ਤੇਲ ਕਾਹਤੋਂ ਬਾਲਿਆ ਜਾਂਦਾ ਵਾ ਤੇ ਹੁਣ ਦੇਖ ਜਿੱਧਰਲੀ ਸਾਈਡ ਤੇਲ ਦੀਆਂ ਕਹਾਣੀਆਂ ਜ਼ਿਆਦਾ ਹੋਣਗੀਆਂ ਉਧਰਲੀ ਸਾਈਡ ਜ਼ਿਆਦਾ ਦੀਵੇ ਲੱਗਦੇ ਹੋਣਗੇ ਜ਼ਿਆਦਾ ਵਧੀਆ ਦੀਵਾਲੀ ਤੇ ਫਿਰ ਉਧਰ ਨੂੰ ਮਨਾਈ ਜਾਂਦੀ ਆ ਤੁਹਾਡੇ ਅੰਮ੍ਰਿਤਸਰ ਦੀ ਦੀਵਾਲੀ ਚਲੋ ਮੰਨਦੇ ਆ ਗੁਰੂ ਘਰ ਕਰਕੇ ਬਹੁਤ ਵਧੀਆ ਵਾ ਸਾਰੀ ਹਿਸਾਬ ਕਿਤਾਬ ਸਾਰਾ ਕ੍ਰੈਡਿਟ ਤਾਂ ਗੁਰੂ ਘਰ ਕਰਕੇ ਤੁਹਾਨੂੰ ਮਿਲਦਾ ਵਾ ਬਾਕੀ ਤਾਂ ਚੱਲ ਕੋਈ ਨਾ ਵੈਸੇ ਤੇਰ ਮੇਰ ਪਾਉਂਦੇ ਨੀ ਅਸੀਂ ਪਰ ਹੁਣ ਅੱਜ ਤੂੰ ਨਾ ਪਾ ਹੀ ਲਈ ਤੇਰ ਮੇਰ ਚੱਲ ਕੋਈ ਗੱਲ ਨੀ ਦੀਵਾਲੀ ਵੈਸੇ ਵੀ ਕਹਿੰਦੇ ਹੁੰਦੇ ਆ ਨਾ ਦਾਲ ਰੋਟੀ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ ਸੋ ਵਾਕਈ ਜੀ ਦੀਵਾਲੀ ਦੀਆਂ ਰੌਣਕਾਂ ਤਾਂ ਉੱਥੇ ਖੂਬ ਹੁੰਦੀਆਂ ਹਾਸੇ ਨਾਲ ਹੱਸਦਾ ਰਿਹਾ ਤੇ ਅੱਗੇ ਜੀ ਹਰਜਿੰਦਰ ਸਿੰਘ ਪ੍ਰੋਗਰਾਮ ਦੇ ਵਿੱਚ ਕਹਿੰਦੇ ਕਿ ਉਹਨਾਂ ਨੇ ਕਈ ਗੱਲਾਂ ਵੱਲ ਸਾਡਾ ਜਿਹੜਾ ਧਿਆਨ ਆ ਜੀ ਦਵਾਇਆ ਸੀ ਕਹਿੰਦੇ ਬਰਾੜ ਜੀ ਤੁਹਾਡੇ ਵਰਗੀ ਹੀ ਸਿਆਣਪ ਸਾਰਿਆਂ ਵਿੱਚ ਨਹੀਂ ਹੁੰਦੀ ਤੇ ਉਹਨਾਂ ਨੇ ਮਿੰਟੂ ਭਾਜੀ ਦੇ ਵਿਚਾਰ ਨਾਲ ਸਹਿਮਤੀ ਪ੍ਰਗਟਾਈ ਸੀ ਤੇ ਨਾਲ ਹੀ ਕਹਿੰਦੇ ਕਿ ਝੋਨੇ ਬਾਰੇ ਦੱਸਿਆ ਕਹਿੰਦੇ ਉਦੋਂ ਝੋਨਾ ਦਾ ਜਿਹੜਾ ਝਾੜ ਆ ਹੱਥਾਂ ਨਾਲ ਹੁਣ ਝਾੜਦੇ ਹੁੰਦੇ ਸੀ ਤੇ ਹੁਣ ਕੰਬਾਈਨਾਂ ਨਾਲ ਕੱਟਦੇ ਆ ਆਪਣੇ ਆਪ ਇਸ ਵਿੱਚ ਨਵੀਂ ਹੈ ਤੇ ਨਵੀਂ ਹੈ ਤੇ ਜਾਂ ਕਹਿੰਦੇ ਚੂਹਾ ਸਾਫ਼ ਕਰਦਾ ਜਾਂ ਲੋਕ ਮੇਰੇ ਨਾਲ ਲੜਦੇ ਹਨ ਬਰਾੜ ਜੀ ਹਰਪਾਲ ਪੰਨੂ ਜੀ ਦੇ ਜਿਹੜੇ ਲੇਖ ਆ ਕਹਿੰਦੇ ਮੈਂ ਪੜ੍ਹਦਾ ਹੁੰਦਾ ਵਾ ਤੇ ਨਾਲ ਹੀ ਕਹਿੰਦੇ ਕਿ ਤੁਹਾਡੇ ਵਰਗੇ ਸੋਚਦੇ ਧਾਰਨੀ ਬਹੁਤ ਘੱਟ ਇਨਸਾਨ ਹੁੰਦੇ ਆ ਤੇ ਨਾਲ ਕਹਿੰਦੇ ਬਰਾੜ ਜੀ ਭਾਰਤ ਵਿੱਚ ਜਿਹੜਾ ਬੀਮਾ ਕਰਦੇ ਆ ਆਸਟ੍ਰੇਲੀਆ ਦੇ ਵਿੱਚ ਮੰਨਦੇ ਹੀ ਨਹੀਂ ਕਈ ਗੱਲਾਂ ਵੱਲ ਉਹਨਾਂ ਨੇ ਧਿਆਨ ਦਵਾਇਆ ਤੇ ਕਹਿੰਦੇ ਬੋਬੀ ਮੈਨੂੰ ਕਹਿੰਦੇ ਤੁਸੀਂ ਬਾਤ ਨਹੀਂ ਪਾਈ ਬਾਤ ਲਓ ਜੀ ਏਦਾਂ ਕਿੱਦਾਂ ਹੋ ਗਿਆ ਅੱਜ ਮੈਂ ਬਾਤ ਨਹੀਂ ਪਾਈ ਅੱਜ ਨਾ ਸਾਨੂੰ ਗਗਨ ਜੀ ਨੇ ਬਾਤ ਭੇਜਤੀ ਸੀ ਮੈਂ ਸੋਚਿਆ ਚਲੋ ਕੋਈ ਗੱਲ ਨੀ ਆਪਾਂ ਅੱਜ ਉਹ ਬਾਤ ਪਾਉਂਦੇ ਹਾਂ ਵੈਸੇ ਦੇਖਦੇ ਹਾਂ ਫਿਰ ਕਿਨ ਨੇ ਉਸਦਾ ਜਵਾਬ ਭੇਜਿਆ ਵਾ ਤੇ ਨਾਲ ਹੀ ਕਹਿੰਦੇ ਕਿ ਬੋਬੀ ਜੀ ਸੁਖ ਅਮਰਦੀਪ ਬਹੁਤ ਵਧੀਆ ਗਿਆਨ ਦੀਆਂ ਗੱਲਾਂ ਕਰਦੇ ਹਨ ਸ਼ੁਰੂ ਦੇ ਤੇਲ ਦੀਵੇ ਉੱਪਰ ਰਾਤ ਤੇ ਕਾਲਖ ਨੂੰ ਅੱਖਾਂ ਵਿੱਚ ਪਾਉਂਦੇ ਹਰਜਿੰਦਰ ਸਿੰਘ ਹਾਂਜੀ ਤੁਸੀਂ ਇੱਕ ਹੋਰ ਗੱਲ ਦੱਸੀ ਮੈਨੂੰ ਯਾਦ ਕਰਾ ਦਿੱਤੀ ਆ ਸੋ ਇਹ ਵੀ ਬਹੁਤ ਵਧੀਆ ਗੱਲ ਹੈ ਜੀ ਸੁਰਮਾ ਬਣਾਇਆ ਜਾਂਦਾ ਸੀਗਾ ਦੀਵਾਲੀ ਵਾਲੇ ਦਿਨ ਹਨਾ ਜਿਹੜੇ ਦੀਵੇ ਜਾਗਦੇ ਸੀ ਉਹਨਾਂ ਤੋਂ ਸੋ ਮੇਰੇ ਖਿਆਲ ਦੇ ਵਿੱਚ ਮੈਨੂੰ ਤਾਂ ਇਹ ਗੱਲ ਯਾਦ ਨਹੀਂ ਸੀ ਪਰ ਸਾਡੀ ਦਾਦੀ ਬਣਾਉਂਦੀ ਹੁੰਦੀ ਸੀਗੀ ਜੁਆਇੰਟ ਫੈਮਿਲੀ ਇਸ ਲਈ ਮੈਂ ਕਹਿੰਦੀ ਹਾਂ ਕਿ ਬੜਾ ਵਧੀਆ ਹੁੰਦੀ ਹੈ ਜੁਆਇੰਟ ਫੈਮਿਲੀ ਪਤਾ ਨੀ ਕਿਉਂ ਲੋਕਾਂ ਨੂੰ ਅੱਜ ਕੱਲ੍ਹ ਇਕੱਲੇ ਇਕੱਲੇ ਰਹਿਣ ਦੀ ਆਦਤ ਪੈ ਗਈ ਆ ਸੋ ਜੁਆਇੰਟ ਫੈਮਿਲੀ ਦੇ ਵਿੱਚ ਜਿੰਨਾ ਫਨ ਹੁੰਦਾ ਜਿੰਨਾ ਕੁਛ ਸਿੱਖਣ ਨੂੰ ਮਿਲਦਾ ਕਈ ਵਾਰੀ ਤਾਂ ਬੰਦਾ ਹਾਸੇ ਹਾਸੇ ਚ ਹੀ ਏਦਾਂ ਇੱਕ ਦੂਸਰੇ ਦੇ ਨਾਲ ਸ਼ੁਗਲ ਕਰਦੇ ਕਰਾਉਂਦੇ ਹੀ ਘਰ ਦੇ ਕਈ ਕੰਮ ਸਿੱਖ ਜਾਂਦੇ ਆ ਤੇ ਸਾਡੀ ਦਾਦੀ ਵੀ ਬਣਾਉਂਦੀ ਹੁੰਦੀ ਸੀਗੀ ਸਾਡੇ ਲਈ ਉਹ ਸੁਰਮਾ ਅੱਖਾਂ ਚ ਪਾਉਣ ਨੂੰ ਤੇ ਪਰ ਹੁਣ ਮੈਨੂੰ ਉਹ ਬਾਹਲਾ ਯਾਦ ਨੀ ਹੈਗਾ ਕਿ ਉਹ ਸੁਰਮਾ ਮੈਂ ਜਿਹੜਾ ਉਹ ਕਿੱਦਾਂ ਬਣਾਇਆ ਜਾਂਦਾ ਸੀ ਪਰ ਮੈਨੂੰ ਇੰਨਾ ਪਤਾ ਕਿ ਉਹ ਦੀਵਾਲੀ ਵਾਲੇ ਦਿਨ ਸੁਰਮਾ ਬਣਾਉਂਦੇ ਜ਼ਰੂਰ ਹੁੰਦੇ ਸੀਗੇ ਤੇ ਹਰਜਿੰਦਰ ਜੀ ਤੁਸੀਂ ਅੰਕਲ ਜੀ ਯਾਦ ਤਾਂ ਕਰਵਾ ਦਿੱਤਾ ਹੁਣ ਅੱਗੇ ਵੀ ਦੱਸ ਦਿਓ ਕਿ ਉਹ ਜਿਹੜਾ ਸੁਰਮਾ ਵਾ ਬਣਾਇਆ ਕਿੱਦਾਂ ਜਾਂਦਾ ਸੀ ਪੂਰੀ ਡਿਟੇਲ ਦੇ ਵਿੱਚ ਅਗਰ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਜਾਂ ਸਾਡੇ ਕਿਸੇ ਹੋਰ ਲਿਸਨਰ ਨੂੰ ਪਤਾ ਜ਼ਰੂਰ ਦੱਸਿਓ ਕਿ ਸੁਰਮਾ ਬਣਦਾ ਕਿੱਦਾਂ ਹੁੰਦਾ ਸੀ ਤੇ ਬੋਬੀ ਜੀ ਕਹਿੰਦੇ ਤੁਸੀਂ ਬਹੁਤ ਵਧੀਆ ਸ਼ੇਰ ਬੋਲਿਆ ਹੈ ਹਰਜਿੰਦਰ ਸਿੰਘ ਘੁੰਮਣ ਹਾਂਜੀ ਥੈਂਕ ਯੂ ਜੀ ਬਸ ਏਦਾਂ ਤੇ ਕਹਿੰਦੇ ਕਿ ਬਿਲਕੁਲ ਹਰਜਿੰਦਰ ਜੀ ਜਿਹੜੀ ਮੈਂ ਪੁੱਛਿਆ ਸੀ ਚਾਰ ਗੱਲਾਂ ਦੱਸੀਆਂ ਸੀ ਕਿ ਇੱਕ ਤਾਂ ਗੈਸ ਆ ਚੁੱਲ੍ਹਾ ਬਾ ਕੇ ਹਨਾ ਇੱਕ ਉਹ ਮਾਚਿਸ ਦੀ ਤੇਲੀ ਆ ਵੀ ਕਿਹੜੀ ਚੀਜ਼ ਪਹਿਲਾਂ ਜਲਾਵਾਂਗੇ ਆਪਾਂ ਤੁਸੀਂ ਜਵਾਬ ਤਾਂ ਸਹੀ ਦੱਸਿਆ ਪਰ ਆਪਾਂ ਥੋੜਾ ਜਿਹਾ ਰੋਕ ਕੇ ਇਸ ਨੂੰ ਸਾਂਝਾ ਕਰਾਂਗੇ ਕਿਉਂਕਿ ਆਪਾਂ ਦੇਖ ਲਈਏ ਸਾਡੇ ਜਿਹੜੇ ਬਾਕੀ ਲਿਸਨਰ ਆ ਉਹ ਕੀ ਕਹਿੰਦੇ ਆ ਤੇ ਅੱਗੇ ਸੁਰਜੀਤ ਧਾਲੀਵਾਲ ਸਤਿ ਸ੍ਰੀ ਅਕਾਲ ਸਿਸਟਰ ਜੀ ਤੇ ਮਿੰਟੂ ਜੀ ਨਾਈਸ ਸ਼ੋਅ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਤੇ ਅੱਗੇ ਬਲਰਾਜ ਸਿੰਘ ਕਹਿੰਦੇ ਪਲੇ ਸੌਂਗ ਧਰਤੀ ਪੰਜਾਬ ਦੀ ਆਫ ਕਰਮਜੀਤ ਅਨਮੋਲ ਧੰਨਵਾਦ ਜੀ ਬਲਰਾਜ ਸਿੰਘ ਹਾਂਜੀ ਲਓ ਜੀ ਤੁਹਾਡਾ ਗਾਣਾ ਵਾ ਜਿਹੜਾ ਉਹ ਆਪਾਂ ਨੋਟ ਕਰ ਲਿਆ ਤੇ ਤੁਹਾਨੂੰ ਧਰਤ ਪੰਜਾਬ ਦੀ ਗਾਣਾ ਜ਼ਰੂਰ ਸੁਣਾਵਾਂਗੇ ਤੇ ਅੱਗੇ ਜਗਤਾਰ ਟੂ ਡਿਕੇ ਹਾਂਗਕਾਂਗ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਿਆ ਤੇ ਬਹੁਤ ਸੋਹਣਾ ਵਿਚਾਰ ਉਹਨਾਂ ਨੇ ਫੇਰ ਭੇਜਿਆ ਜੀ ਕਹਿੰਦੇ ਭਾਰਤ ਵਾਲਿਆਂ ਲਈ ਦੀਵਾਲੀ ਮੁਬਾਰਕ ਬਾਹਰਲੇ ਮੁਲਕਾਂ ਚ ਵਸਦਿਆਂ ਨੂੰ ਦਿਹਾੜੀ ਮੁਬਾਰਕ ਠੁਡਿਕੇ ਕਿਆ ਬਾਤ ਹੈ ਜੀ ਵੈਸੇ ਬਾਹਰ ਜਿਹੜੇ ਵਸਦੇ ਆ ਉਹਨਾਂ ਨੇ ਵੀ ਦੀਵਾਲੀ ਮਨਾਈ ਆ ਬੇਸ਼ੱਕ ਕੰਮਾਂ ਕਾਰਾਂ ਤੋਂ ਆ ਕੇ ਮਨਾਈ ਆ ਚਲੋ ਬਾਕੀ ਬਹੁਤ ਵਧੀਆ ਗੱਲ ਹੈ ਜੀ ਭਾਰਤੀਆਂ ਨੂੰ ਦੀਵਾਲੀ ਮੁਬਾਰਕ ਤੇ ਬਾਹਰ ਵਸਦਿਆਂ ਨੂੰ ਦਿਹਾੜੀ ਮੁਬਾਰਕ ਤੇ ਸੁਣਦੇ ਆ ਪ੍ਰੋਗਰਾਮ ਦਾ ਅਗਲਾ ਗਾਣਾ ਤੇ ਮਿਲਦੇ ਆ ਜੀ ਇਸ ਗਾਣੇ ਤੋਂ ਬਾਅਦ
ਗਿਆ ਪੌਣ ਲੰਡਨ ਤੋਂ ਚੱਲ ਲਵਾਂ ਖਬਰ ਵਤਨ ਦੀ ਮੈਂ ਜਿਹੜਾ ਹੋ ਗਿਆ ਗੈਰ ਹਵਾਲੇ ਧਰਤੀ ਪੰਜਾਬ ਦੀ ਤੇ ਸਿਰਜਣਾ ਸੁਰਗ ਲੱਗ ਕੇ ਮੂਰੇ ਰਣਜੀਤ ਸਿਉਂਦੇ ਮੈਂ ਸੁਪਨੇ ਕਰਨੇ
ਜੀ ਤਾਂ ਪੰਜਾਬ ਦੀ ਗਾਣਾ ਸੁਣ ਰਹੇ ਸੀ ਤੇ ਸੁਪਨੇ ਰਣਜੀਤ ਸਿੰਘ ਦੇ ਕਹਿੰਦੇ ਕਿ ਸੁਪਨੇ ਕਰਨੇ ਆ ਪੂਰੇ। ਸੋ ਵਾਕਈ ਜੀ ਸਾਡੇ ਜਿਹੜੇ ਵੱਡੇ ਬਜ਼ੁਰਗ ਆ ਜਾਂ ਕਿ ਜਿਨ੍ਹਾਂ ਨੇ ਸਾਡੇ ਖਾਤਰ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਸ ਫਿਜ਼ਾ ਦੇ ਵਿੱਚ ਸਾਰ ਰਹਿ ਰਹੇ ਹਾਂ, ਉਹਨਾਂ ਦੇ ਵੀ ਕੁਝ ਸੁਪਨੇ ਸੀ, ਉਹਨਾਂ ਨੇ ਸਾਡੇ ਖਾਤਰ ਜੋ ਗਵਾਇਆ, ਅਸੀਂ ਉਹਨਾਂ ਸੁਪਨਿਆਂ ਨੂੰ ਕਿੱਥੋਂ ਤੱਕ ਸਾਕਾਰ ਕਰ ਰਹੇ ਹਾਂ ਉਹ ਅਸੀਂ ਸਾਰੇ ਹੀ ਜਾਣਦੇ ਹਾਂ। ਤੇ ਅੱਗੇ ਜੀ ਗੁਰਦੀਪ ਸਿੰਘ ਉਹਨਾਂ ਨੇ ਕਹਿੰਦੇ ਕਿ ਬੋਬੀ ਜੀ ਆ ਸੌਂਗ ਪਲੇ ਕਰ ਦਿਓ ਕਮਲ ਲਈ, ਅੱਜ ਕਹਿੰਦੇ ਪ੍ਰੋਗਰਾਮ ਦੇ ਵਿੱਚ ਲੇਟ ਆਇਆ ਵਾ ਤੇ ਫੋਟੋ ਆ ਜੀ ਜਿਹੜੀ ਉਹਨਾਂ ਨੇ ਨਾਲ ਗਾਣੇ ਦੀ ਫੋਟੋ ਵੀ ਭੇਜਤੀ ਆ ਤਾਂ ਜੋ ਗਾਣਾ ਗਲਤ ਨਾ ਲੱਗ ਜੇ, ਫੁੱਲ ਗਾਣਾ ਵਾ ਜੀ ਧਰਮਪ੍ਰੀਤ ਤੇ ਸੁਦੇਸ਼ ਕੁਮਾਰੀ ਦੀ ਆਵਾਜ਼ ਦੇ ਵਿੱਚ। ਜ਼ਰੂਰ ਗੁਰਦੀਪ ਜੀ, ਅਸੀਂ ਅਗਲਾ ਗਾਣਾ ਇਹੀ ਪਲੇ ਕਰਨ ਜਾ ਰਹੇ ਹਾਂ। ਤੇ ਅੱਗੇ ਜੀ ਹਰਪ੍ਰੀਤ ਸਿੰਘ ਕੋਹਲੀ ਉਹਨਾਂ ਨੇ ਸਾਨੂੰ ਜਸ਼ਨ ਏ ਫੋਕ ਜਿਹੜਾ ਕਿ ਬ੍ਰਿਸਬਨ ਦੇ ਵਿੱਚ ਹੋ ਰਿਹਾ ਵਾ 5:30 ਵਜੇ ਸੋਮਵਾਰ ਨੂੰ 19 ਨਵੰਬਰ ਨੂੰ, ਜਾਣੀ ਕਿ 19 ਨਵੰਬਰ 2018 ਨੂੰ BTP ਕਾਨਫਰੰਸ ਸੈਂਟਰ 8 ਮਾਈਲ ਪਲੇਨ ਦੇ ਵਿੱਚ ਹੋ ਰਿਹਾ। BTP ਕਾਨਫਰੰਸ ਸੈਂਟਰ 8 ਮਾਈਲ ਪਲੇਨ ਦੇ ਵਿੱਚ, ਜਿਸਦੇ ਵਿੱਚ ਹੋਸਟ ਕਰਨਗੇ ਅਮਨ ਪੈਨੀਪਾਲ, ਤੇ ਜਿਸ ਦੀ ਟਿਕਟ ਤੁਸੀਂ ਲੈ ਸਕਦੇ ਹੋ ਜੀ ਸਿਲਵਰ $20 ਤੇ ਗੋਲਡ $30 ਤੇ VIP ਟਿਕਟ ਆ ਜਿਹੜੀ ਉਹ $40 ਦੀ ਆ, ਤੇ ਫ੍ਰੀ ਐਂਟਰੀ ਫਾਰ ਕਿਡਸ ਅੰਡਰ 10 ਸਾਲ ਤੋਂ ਜਿਹੜੇ ਛੋਟੇ ਬੱਚੇ ਆ ਉਹਨਾਂ ਦੀ ਜਿਹੜੀ ਐਂਟਰੀ ਆ ਉਹ ਬਿਲਕੁਲ ਫ੍ਰੀ ਹੋਏਗੀ। ਸੋ ਪਹੁੰਚੋ ਜੀ ਫਟਾਫਟ ਜਸ਼ਨ ਫੋਕ ਬ੍ਰਿਸਬਨ ਦੇ ਵਿੱਚ ਜਿਹੜੀ ਇਵੈਂਟ ਹੋਣ ਜਾ ਰਹੀ ਆ, ਤੇ ਹੁਮ ਹਮਾ ਕੇ ਪਹੁੰਚੋ ਤੇ ਖੂਬ ਕਰੋ ਇੰਜੋਏ ਜੀ। ਤੇ ਅੱਗੇ ਚਟਾਰ ਟੂ ਡਿਕੇ ਹਾਂਗਕਾਂਗ ਵਾਲੇ ਕਹਿੰਦੇ ਸਾਰੇ ਚੀਜ਼ਾਂ ਚ ਪਹਿਲਾਂ ਮੋਮਬੱਤੀ ਬਾਲਾਂਗੇ, ਕਿਆ ਬਾਤ ਆ, ਤੁਸੀਂ ਵੀ ਭਾਜੀ ਵਾਲੀ ਗੱਲ ਕਰਤੀ, ਚਰਨਜੀਤ ਭਾਜੀ ਵਾਲੀ। ਹਾਂਜੀ, ਚਾਰੇ ਚੀਜ਼ਾਂ ਵਿੱਚ ਪਹਿਲਾਂ ਮੋਮਬੱਤੀ ਬਣਾਂਗੇ, ਬਾਕੀ ਤੁਸੀਂ ਦੱਸ ਦੋ ਵੀ ਹੋਰ ਕੀ ਹੋ ਸਕਦਾ ਵਾ, ਕਿ ਇਹਨਾਂ ਚਾਰਾਂ ਚੀਜ਼ਾਂ ਦੇ ਵਿੱਚ ਹੋਰ ਕਿਹੜੀ ਚੀਜ਼ ਆ ਜਿਹੜੀ ਪਹਿਲਾਂ ਬਲੂਗੀ, ਹੈਨਾ। ਤੇ ਇੱਕ ਜਲ ਚੋਂ ਨਿਕਲੀ ਜਲ ਪਰੀ, ਉਹ ਵਾਲੀ ਆਪਾਂ ਤੁਹਾਨੂੰ ਬਜ਼ਾਰੇ ਚ ਵੀ ਪਾਈ ਸੀ, ਉਸ ਦਾ ਜਵਾਬ ਮੇਰੇ ਖਿਆਲ ਹਜੇ ਤੱਕ ਦਾ ਕਿਸੇ ਕੋਲ ਆਇਆ ਨੀ। ਇੱਕ ਵਾਰੀ ਫਿਰ ਤੋਂ ਦੱਸ ਦਿੰਦੀ ਹਾਂ ਜੀ, ਜਲ ਚੋਂ ਨਿਕਲੀ ਜਲ ਪਰੀ, ਜਲ ਪੀਏ ਮਰ ਜਾਏ, ਲਿਆਓ ਬਸੰਤੇ ਨੂੰ ਫੂਕੀਏ, ਇਹਦੀ ਉਮਰ ਲੰਬੀ ਹੋ ਜਾਏ। ਕਿੰਨੀ ਵਧੀਆ ਗੱਲ ਆ, ਚਲੋ ਇੱਕ ਹਿੰਟ ਦੇ ਦਿੰਦੀ ਆ, ਇਹ ਜਿਹੜੀ ਚੀਜ਼ ਆ ਜਲ ਚੋਂ ਨਿਕਲੀ ਜਲ ਪਰੀ, ਜਲ ਪੀਏ ਮਰ ਜਾਏ, ਲਿਆਓ ਬਸੰਤੇ ਨੂੰ ਫੂਕੀਏ, ਇਹਦੀ ਉਮਰ ਲੰਬੀ ਹੋ ਜਾਏ। ਸੋ ਇਹ ਜਿਹੜੀ ਚੀਜ਼ ਆ ਉਹ ਸਾਰੇ ਜਾਣਦੇ ਆ, ਛੋਟੇ ਬੱਚੇ ਤੋਂ ਲੈ ਕੇ ਆਪਾਂ ਵੱਡੇ ਬਜ਼ੁਰਗਾਂ ਤੱਕ ਸਾਰੇ ਜਾਣਦੇ ਆ। ਸਾਰਿਆਂ ਨੇ ਉਹ ਚੀਜ਼ ਦੇਖੀ ਹੋਈ ਆ, ਸਾਰਿਆਂ ਨੇ ਉਹ ਚੀਜ਼ ਦੇ ਨਾਲ ਸ਼ਾਇਦ ਖੇਡਿਆ ਵੀ ਹੋਊਗਾ, ਸਾਰੇ ਉਸ ਚੀਜ਼ ਚ ਰਹਿੰਦੇ ਵੀ ਆ, ਤੇ ਸਾਰੇ ਲੋਕਾਂ ਨੂੰ ਉਸ ਚੀਜ਼ ਦੀ ਮਤਲਬ ਕਿ ਚਾਹਤ ਵੀ ਹੁੰਦੀ ਆ, ਸੁਪਨਾ ਵਾ ਵੀ ਹਾਂ ਉਹ ਚੀਜ਼ ਸਾਨੂੰ ਮਿਲੇ। ਸੋ ਇੰਨੇ ਹਿੰਟ ਦਿੱਤੇ, ਇੰਨੀਆਂ ਪਰਚੀਆਂ ਦਿੱਤੀਆਂ, ਹੁਣ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਉਹਦਾ ਜਿਹੜਾ ਜਵਾਬ ਆ ਉਹ ਕੀ ਹੋ ਸਕਦਾ, ਹਨਾ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਹਰਜਿੰਦਰ ਸਿੰਘ ਕਹਿੰਦੇ, ਸਰੋਂ ਦੇ ਤੇਲ ਦੀਵੇ ਦੀ ਲਾਟ ਉੱਪਰ ਰੱਖ ਕੇ ਕਾਲ ਖਲਾ ਇਕੱਠੀ ਕੀਤੀ ਜਾਂਦੀ ਸੀ ਤੇ ਫਿਰ ਅੱਖਾਂ ਵਿੱਚ ਪਾਉਂਦੇ ਸੀ। ਹਾਂਜੀ, ਉਹ ਠੀਕ ਹੈ ਜੀ, ਸਰੋਂ ਦੇ ਤੇਲ ਦੇ ਨਾ ਉੱਪਰ ਮਤਲਬ ਕਿ ਕਹਿੰਦੇ ਦੀਵੇ ਦੀ ਲਾਟ ਉੱਪਰ ਉਹ ਜਿਹੜੀ ਕਾਲਖ ਆ ਉਹ ਇਕੱਠੀ ਕੀਤੀ ਜਾਂਦੀ ਸੀ ਤੇ ਫਿਰ ਉਸ ਕਾਲਖ ਨੂੰ ਇੱਕ ਡੱਬੀ ਵਿੱਚ ਪਾ ਲਿਆ ਜਾਂਦਾ ਸੀ, ਜਿਹਨੂੰ ਕਿ ਜਿਹੜਾ ਸੂਰਮਾ ਵਾ ਉਹਦੇ ਤਰ੍ਹਾਂ ਵਰਤਿਆ ਜਾਂਦਾ ਸੀ ਤੇ ਉਹਨੂੰ ਅੱਖਾਂ ਵਿੱਚ ਪਾਉਂਦੇ ਸੀ ਤੇ ਕਹਿੰਦੇ ਹੁੰਦੇ ਸੀ ਕਿ ਅੱਖਾਂ ਦੇ ਲਈ ਉਹ ਬੜੀ ਵਧੀਆ ਚੀਜ਼ ਆ, ਹਨਾ। ਤੇ ਚਲੋ ਜੀ ਫਿਰ ਗਾਣਾ ਆਪਾਂ ਪਲੇ ਕਰਦੇ ਆ ਅੱਗੇ, ਗੁਰਦੀਪ ਜੀ ਦੀ ਫਰਮਾਇਸ਼ ਤੇ ਉਹਨਾਂ ਦੇ ਫਰੈਂਡ ਕਮਲ ਦੇ ਲਈ ਫੁੱਲ, ਧਰਮਪ੍ਰੀਤ ਤੇ ਸੁਦੇਸ਼ ਕੁਮਾਰੀ ਦੀ ਆਵਾਜ਼ ਦੇ ਵਿੱਚ, ਤੇ ਫਿਰ ਉਸ ਤੋਂ ਬਾਅਦ ਚ ਆਪਾਂ ਮਿਲਦੇ ਆ। ਮੈਨੂੰ ਹੀ ਦੱਸਣਾ ਪੈਣਾ ਲੱਗਦਾ ਇਹ ਸਾਰਾ ਕੁਛ, ਹੈ ਨਾ। ਤੁਸੀਂ ਤਾਂ ਅੱਜ ਕੰਮਾਂ ਕਹਿਣਾ ਚ ਬਿਜ਼ੀ ਹੋ, ਜਾਂ ਵੀਕਐਂਡ ਦਾ ਪਲਾਨ ਬਣਾ ਲਿਆ, ਜਾਂ ਫਿਰ ਦੀਵਾਲੀ ਦੀਆਂ ਮਠਿਆਈ ਇੰਨੀਆਂ ਖਾ ਲਈਆਂ ਕਿ ਹਜੇ ਤੱਕ ਘੁੱਕੀ ਨੀ ਠੀਕ ਹੋਈ, ਹੈ ਨਾ। ਨੀਂਦ ਆਉਂਦੀ ਹੁੰਦੀ ਆ ਨਾ, ਉਹ ਕਹਿੰਦੇ ਹੁੰਦੇ ਵੀ ਘੁੱਕੀ ਚੜੀ ਹੋਈ ਆ, ਥੋੜਾ ਖਾ ਲੈਣਾ ਸੀ, ਚਲੋ ਥੋੜੀਆਂ ਮਠਿਆਈਆਂ ਖਾ ਲੈਣੀਆਂ ਸੀਗੀਆਂ। ਚਲ ਕੋਈ ਗੱਲ ਨੀ ਸੀ, ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਆ ਤੁਹਾਨੂੰ।
ਤੁਹਾਨੂੰ ਕਿਸਾਨ ਹੋਈ ਕਿਤੇ ਦੀ ਜਵਾਨ, ਕੀ ਮੈਂ ਕੀਤਾ ਨੁਕਸਾਨ।
ਚਲੋ ਜੀ, ਗਾਣਾ ਸੁਣ ਰਹੇ ਸੀ ਤੁਸੀਂ ਸੁਦੇਸ਼ ਕੁਮਾਰੀ ਤੇ ਧਰਮਪ੍ਰੀਤ ਦੀ ਆਵਾਜ਼ ਦੇ ਵਿੱਚ, ਤੇ ਗਾਣੇ ਦੀ ਫਰਮਾਇਸ਼ ਕੁਲਦੀਪ ਜੀ ਨੇ ਕੀਤੀ ਸੀ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਕਮਲ ਨੂੰ ਆਹ ਗਾਣਾ ਕਿਹੜੇ ਭਾਵ ਜੀ ਦੇ ਨਾਲ ਡੈਡੀਕੇਟ ਕੀਤਾ ਸੀ। ਚਲੋ ਹੋਊਗੀ ਹਨਾ ਵਿਚਲੀ ਗੱਲ ਵੀ। ਤੇ ਅੱਗੇ ਜੀ ਗੌਰਵ ਸ਼ਰਮਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ ਤੇ ਉਹਨਾਂ ਨੇ ਦੱਸ ਦਿੱਤਾ ਕਿ ਜਿਹੜੀਆਂ ਚਾਰ ਚੀਜ਼ਾਂ ਨੇ, ਵੈਸੇ ਮੈਂ ਵੀ ਦੇਖਦੀ ਸੀ ਕਿ ਦੇਖਦੀ ਕਿ ਹੁਣ ਕੌਣ ਸਹੀ ਦੱਸਦਾ ਹਨਾ, ਤੇ ਜਿਹੜੀਆਂ ਚਾਰ ਚੀਜ਼ਾਂ ਨੇ ਉਹਨਾਂ ਦੇ ਵਿੱਚੋਂ ਪਹਿਲਾਂ ਕਿਹੜੀ ਚੀਜ਼ ਬਣੂਗੀ। ਤੇ ਮੈਂ ਪੁੱਛਿਆ ਸੀ ਕਿ ਇੱਕ ਮੋਮਬੱਤੀ ਆ, ਗੈਸ ਚੁੱਲਾ, ਤੋਬਾ ਤੇ ਬਾਲਣ ਆ, ਤੇ ਤੁਹਾਡੇ ਕੋਲ ਕਹਿੰਦੇ ਮਾਚਿਸ ਦੀ ਤੀਲੀ ਆ ਇੱਕੋ ਹੀ, ਤੇ ਫਿਰ ਤੁਸੀਂ ਪਹਿਲਾਂ ਕੀ ਬਾਲੂਗੀ? ਸੋ ਓਬੀਅਸ ਆ ਜੀ, ਹੁਣ ਫਿਰ ਮਾਚਿਸ ਦੀ ਤੀਲੀ ਪਹਿਲਾਂ ਬਣੂਗੀ, ਫੇਰ ਹੀ ਬਾਕੀ ਚੀਜ਼ਾਂ ਬਲਣੀ ਆ। ਜੇ ਮਾਚਿਸ ਦੀ ਤੀਲੀ ਵੀ ਆਨ ਨਾ ਹੋਈ ਉਹ ਵੀ ਨਾ ਬੜੀ, ਤਾਂ ਫਿਰ ਬਾਕੀ ਚੀਜ਼ਾਂ ਤਾਂ ਕਿੱਥੋਂ ਚੱਲਣੀਆਂ? ਸੋ ਇਸ ਦਾ ਸਹੀ ਜਵਾਬ ਸਾਨੂੰ ਗੌਰਵ ਸ਼ਰਮਾ ਨੇ ਦਿੱਤਾ, ਕਹਿੰਦੇ ਸਭ ਤੋਂ ਪਹਿਲਾਂ ਆਪਾਂ ਮਾਚਿਸ ਚਲਾਵਾਂਗੇ। ਸੋ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ। ਤੇ ਹਰਜਿੰਦਰ ਸਿੰਘ ਉਹਨਾਂ ਨੇ ਬੁਝਾਰਤ ਦਾ ਜਵਾਬ ਵੀ ਭੇਜ ਦਿੱਤਾ। ਸੋ ਬੁਝਾਰਤ ਦਾ ਜਵਾਬ ਆ ਜੀ, ਜਿਹੜੀ ਜੀ ਬੁਝਾਰਤ ਪਾਈ ਸੀ ਸਾਨੂੰ ਗਗਨ ਜੀ ਨੇ, ਜਲ ਤੋਂ ਨਿਕਲੀ ਜਲ ਪਰੀ, ਤੇ ਉਸਦਾ ਬੁਝਾਰਤ ਆ ਇੱਟ। ਸੋ ਇੱਟ ਆ ਜੀ ਜਿਸਦੇ ਘਰ ਵੀ ਬਣਦੇ ਆ, ਛੋਟੇ ਹੁੰਦੇ ਆਪਾਂ ਖੇਡਦੇ ਵੀ ਇੱਟਾਂ ਰੋੜਿਆਂ ਦੇ ਨਾਲ ਖੇਡਦੇ ਆ ਨਾ, ਲੜੋ ਲੜਾਈ ਵੀ ਹੁੰਦੀ ਹੁੰਦੀ ਆ, ਇੱਕ ਦੂਸਰੇ ਦੀ ਇੱਟਾਂ ਵੱਜਦੀਆਂ ਵੀ ਹੁੰਦੀਆਂ ਨੇ, ਤੇ ਹਰ ਇੱਕ ਦੀ ਤਮੰਨਾ ਵੀ ਹੁੰਦੀ ਆ ਕਿ ਮੇਰਾ ਆਪਣਾ ਘਰ ਹੋਵੇ। ਤੇ ਘਰ ਵੈਸੇ ਇੱਥੇ ਇੱਟਾਂ ਦੇ ਵੀ ਬਣਦੇ ਆ ਤੇ ਪਰਦੇਸਾਂ ਦੇ ਵਿੱਚ ਲੱਕੜ ਦੇ ਵੀ ਹੁੰਦੇ ਆ। ਸੋ ਐਕਟਾ ਜੀ ਉਸ ਬੁਝਾਰਤ ਦਾ ਜਵਾਬ ਜੋ ਅਸੀਂ ਤੁਹਾਨੂੰ ਪਾਈ ਸੀ। ਤੇ ਇੱਕ ਹੋਰ ਸਵਾਲ ਪੁੱਛਿਆ ਸੀ ਕਿ ਦੀਵਾਲੀ ਵਾਲੇ ਦਿਨ ਆ ਜਿਹੜਾ, ਦੀਵਾਲੀ ਵਾਲੇ ਦਿਨ ਤੇਲ ਕਿਉਂ ਬਾਲਿਆ ਜਾਂਦਾ? ਸੋ ਮੈਂ ਇਹ ਵੀ ਦੱਸਦਾ ਕਿ ਮੈਂ 100% ਸ਼ੋਰ ਨਹੀਂ, ਕਿਉਂਕਿ ਮੈਨੂੰ ਥੋੜਾ ਥੋੜਾ ਯਾਦ ਆ ਧੁੰਦਲਾ ਧੁੰਦਲਾ ਕਿ ਬਾਲਾ ਯਾਦ ਨਹੀਂ ਹੈਗਾ। ਇਹ ਕਿ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਜਿਹੜਾ ਸਰੋਂ ਦਾ ਤੇਲ ਆ ਉਹਦੇ ਨਾਲ ਉਹ ਬਾਲਣ ਦੇ ਨਾਲ ਜਿਹੜਾ ਵਾਤਾਵਰਨ ਆ, ਹਵਾ ਵਾ, ਉਹ ਸ਼ੁੱਧ ਹੁੰਦੀ ਆ, ਤੇ ਜਿਹੜੇ ਹਵਾ ਦੇ ਵਿੱਚ ਕੀੜੇ ਮਕੌੜੇ ਕਹਿ ਲਓ ਜਾਂ ਜੋ ਕੀਟਾਣੂ ਹੁੰਦੇ ਆ ਉਹ ਖਤਮ ਹੋ ਜਾਂਦੇ ਆ, ਉਹ ਤਾਂ ਕਰਕੇ ਹਵਾ ਸ਼ੁੱਧ ਹੁੰਦੀ ਆ। ਤੇ ਜਿਹੜਾ ਸਰੋਂ ਦਾ ਤੇਲ ਆ ਉਹਨੂੰ ਦੀਵਾਲੀ ਵਾਲੇ ਦਿਨ ਚਾਲਣ ਦੀ, ਦੀਵਿਆਂ ਦੇ ਵਿੱਚ ਪਾ ਕੇ ਜਾਲਣ ਦੀ ਬਹੁਤ ਤਰਜੀਹ ਦਿੱਤੀ ਜਾਂਦੀ ਸੀ ਪੁਰਾਣੇ ਟਾਈਮ ਦੇ ਵਿੱਚ। ਤੇ ਬਾਕੀ ਸੁਰਮਾ ਕਿਵੇਂ ਬਣਦਾ ਉਹ ਸਾਨੂੰ ਸਾਡੇ ਅੰਕਲ ਜਿਹੜੇ ਹਰਜਿੰਦਰ ਸਿੰਘ ਆ ਬੱਸੀ ਪਠਾਣਾ ਵਾਲੇ, ਉਹਨਾਂ ਨੇ ਸਾਨੂੰ ਦੱਸ ਦਿੱਤਾ। ਸੋ ਬਹੁਤ ਥੈਂਕ ਯੂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤੇ ਇੱਕ ਜਸਪਿੰਦ ਦੀ ਖਬਰ ਤੁਹਾਨੂੰ ਦੱਸ ਜਾਂਦੀ ਆ ਜੀ, ਤੇ ਕੱਲ ਇੱਕ ਬੰਦੇ ਨੂੰ ਜੈਕਪੋਟ ਨਿਕਲਿਆ, ਬੜੀ ਵੱਡੀ ਲਾਟਰੀ ਸੀਗੀ 60 million ਦੀ ਹਨਾ, ਤੇ ਉਹ ਕਿਹਦਾ ਨਾਮ ਆ ਵੈਸੇ ਦੱਸ ਨਹੀਂ ਹੁੰਦੇ ਕਿਉਂਕਿ ਇੰਨੀ ਵੱਡੀ ਰਕਮ ਆ, ਜੇ ਕਿਸੇ ਨੂੰ ਦੱਸਦਾ ਹੋਰ ਬੰਦੇ ਨੂੰ ਰਾਤੋ ਰਾਤ ਹੀ ਨਾ ਖਤਮ ਕਰ ਦੇਣਾ ਹਨਾ, ਕਿਉਂਕਿ ਬਹੁਤ ਸਾਰੇ ਰਿਸ਼ਤੇਦਾਰ ਯਾਰ ਦੋਸਤ ਯਾਰ ਮਿੱਤਰ ਸਾਰੇ ਇਕੱਠੇ ਹੋ ਜਾਂਦੇ ਆ ਜੀ, ਤੇ ਉਹ ਜੈਕਪੋਟ ਕਿਹਨੂੰ ਨਿਕਲਿਆ ਵਾ ਚਲੋ ਉਹ ਨੀ ਦੱਸਦੇ। ਤੇ ਇੱਕ ਹੋਰ ਆ ਜੀ, ਸਾਡੇ ਇੱਥੇ QUT ਆ, ਯੂਨੀਵਰਸਿਟੀ ਆ ਸਾਡੇ ਨੀ ਜੀ ਸਾਰਿਆਂ ਦੇ ਆ, ਤੇ QUT ਯੂਨੀਵਰਸਿਟੀ ਆਸਟ੍ਰੇਲੀਆ ਨੇ ਪਹਿਲੀ ਯੂਨੀਵਰਸਿਟੀ ਆ ਜਿਹਨੇ ਕਿ ਆਪਣੇ ਗੇਮਰ ਨੂੰ ਸਕਾਲਰਸ਼ਿਪ ਆਫਰ ਕੀਤੀ ਆ। 10 ਜਾਣੇ ਆ ਜੀ ਜਿਹਨਾਂ ਨੂੰ ਇਹ ਸਕਾਲਰਸ਼ਿਪ ਆਫਰ ਹੋਈ ਆ, ਪਰ ਉਹਦੇ ਵਿੱਚ ਉਹ ਗੇਮ ਕਿਹੜੀ ਆ, ਕੋਈ ਹੋਰ ਗੇਮ ਨੇ, ਉਹਨਾਂ ਨੇ ਆਪਣੀ ਯੂਨੀਵਰਸਿਟੀ ਦੇ ਸਾਰੀ ਜੋ ਵੀ ਉੱਥੋਂ ਦਾ ਪਲਾਨ ਆ ਸਾਰਾ ਕੁਛ ਉਸ ਦੇ ਨਾਲ ਰਿਲੇਟਡ ਹੀ ਇਹ ਗੇਮ ਆ, ਜਿਹਦੇ ਕਰਕੇ ਉਹਨਾਂ ਨੇ ਆਪਣੇ ਜਿਹੜੇ 10 ਜਿਹੜੇ ਉੱਥੋਂ ਦੇ ਸਟੂਡੈਂਟ ਆ ਉਹਨਾਂ ਨੂੰ ਇਹ ਸਕਾਲਰਸ਼ਿਪ ਦਿੱਤੀ ਆ। ਤੇ ਲਓ ਜੀ ਫਿਰ ਸਵਾਲਾਂ ਦੇ ਜਵਾਬ ਵੀ ਹੋ ਗਏ ਤੇ ਇਧਰ ਪ੍ਰੋਗਰਾਮ ਦੇ ਵਿੱਚ ਜਾਣ ਦਾ ਟਾਈਮ ਵੀ ਹੋ ਗਿਆ। ਅੱਜ ਤੁਸੀਂ ਮੇਰਾ ਬਹੁਤ ਸਾਥ ਦਿੱਤਾ, ਦੀਵਾਲੀ ਵੀ ਸਾਰਿਆਂ ਨੇ ਖੂਬ ਮਨਾਈ, ਵੈਸੇ ਇੱਕ ਗੱਲ ਆ ਮੈਨੂੰ ਕਿਸੇ ਨੇ ਮਿਠਾਈ ਮਠਿਊਈ ਭੇਜੀ ਨੀ ਹਨਾ, ਖਾ ਖੂ ਕੇ ਹਟ ਗਏ ਹੋਣਗੇ, ਚਲੋ ਕੋਈ ਗੱਲ ਨੀ, ਵੈਸੇ ਜਿਆਦਾ ਮਿਠਾਈ ਖਾਣ ਨਾਲ ਕਹਿੰਦੇ ਦੰਦ ਖਰਾਬ ਹੁੰਦੇ ਆ, ਸ਼ਾਇਦ ਤੁਸੀਂ ਚੰਗੇ ਹੋ, ਸਾਰਿਆਂ ਨੇ ਸੋਚ ਰਿਹਾ ਹੋ ਵੀ ਕਾਹਨੂੰ ਕੁੜੀ ਦੇ ਦੰਦ ਖਰਾਬ ਕਰਨੇ, ਮਠਿਆਈ ਮਠਿਊਈ ਨੂੰ ਰਹਿਣ ਦਿੰਦੇ, ਕੋਈ ਗੱਲ ਨੀ, ਜਿਹੜੀ ਮੇਰੇ ਲਈ ਮਠਿਆਈ ਰੱਖੀ ਸੀ ਹੁਣ ਤੁਸੀਂ ਸਾਰੇ ਜਾਣੇ ਆਪ ਹੀ ਖਾ ਲਿਓ। ਤੇ ਆਪਾਂ ਮਿਲਦੇ ਹਾਂ ਜੀ ਅਗਲੇ ਸ਼ੁੱਕਰਵਾਰ 8 ਤੋਂ 10 ਸਿਡਨੀ ਸਮੇਂ ਮੁਤਾਬਕ, ਤੇ ਤੁਸੀਂ ਬਸ ਇਸੇ ਤਰ੍ਹਾਂ ਜੀ ਹਰਮਨ ਰੇਡੀਓ ਸੁਣਦੇ ਰਹੋ, ਕਿਉਂਕਿ ਇਸ ਤੋਂ ਬਾਅਦ ਤਾਇਆ ਬਿਸ਼ਨ ਸਿਓ ਵੀ ਆਊਗਾ, ਆਉਣਗੇ, ਖੂਬ ਰੌਣਕਾਂ ਲਾਉਣਗੇ, ਤੇ ਤਾਏ ਦੀਆਂ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਹੁੰਦੀਆਂ ਨੇ ਜੋ ਜ਼ਿੰਦਗੀ ਦੇ ਤਜਰਬਿਆਂ ਚੋਂ ਨਿਕਲਦੀਆਂ ਨੇ, ਤੇ ਸਾਡੇ ਸਾਰਿਆਂ ਦੇ ਲਈ ਕਿਤੇ ਨਾ ਕਿਤੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਮਾਰਗਦਰਸ਼ਕ ਵੀ ਬਣਦੀਆਂ ਨੇ, ਥੋੜਾ ਹਾਸਾ ਠੱਠਾ ਵੀ ਹੁੰਦਾ ਵਾ, ਥੋੜੇ ਮਜ਼ਾਕ ਵੀ ਹੁੰਦੇ ਆ ਕੁਛ ਤੁਹਾਡੇ ਨਾਲ, ਤੇ ਕੁਛ ਆਪਣੇ ਨਾਲ ਜਿਹੜੇ ਬੈਠੇ ਹੁੰਦੇ ਉਹਨਾਂ ਦੇ ਪ੍ਰੋਗਰਾਮ ਕਰ ਰਹੇ ਹੁੰਦੇ ਬਾਕੀ ਪ੍ਰੈਜੈਂਟਰ ਉਹਨਾਂ ਦੇ ਨਾਲ ਵੀ। ਸੋ ਬਸ ਜੀ ਰਲਿਆ ਮਿਲਿਆ, ਤੇ ਸ਼ਾਮ ਨੂੰ ਗੁਰਜੀਤ ਜੀ ਸਾਂਝ ਪ੍ਰੋਗਰਾਮ ਲੈ ਕੇ ਆਉਂਦੇ ਆ, ਸੋ ਬੜਾ ਵਧੀਆ ਹੁੰਦਾ ਜੀ, ਇਸੇ ਤਰ੍ਹਾਂ ਕੁਛ ਨਾ ਕੁਛ ਰੇਡੀਓ ਤੇ ਚੱਲਦਾ ਰਹਿੰਦਾ, ਕੰਮਾਂ ਕਾਰਾਂ ਦੇ ਵਿੱਚ ਮਨੋਰੰਜਨ ਵੀ ਹੁੰਦਾ ਰਹਿੰਦਾ, ਤੇ ਇਸ ਤਰ੍ਹਾਂ ਇਕੱਲਾਪਣ ਵੀ ਮਹਿਸੂਸ ਨੀ ਹੁੰਦਾ, ਲੱਗਦਾ ਹੁੰਦਾ ਕਿ ਕਿਸੇ ਨਾਲ ਅਸੀਂ ਗੱਲਾਂ ਕਰੀ ਜਾ ਰਹੇ ਹਾਂ। ਤੇ ਲਓ ਫਿਰ ਚੱਲਦੀ ਆ ਜੀ, ਮੈਂ ਮਿਲਦੇ ਹਾਂ ਅਗਲੇ ਹਫ਼ਤੇ, ਤਦ ਤੱਕ ਲਈ ਰੱਬ ਰਾਖਾ।
ਚੇ